ਸਰਵਣ ਕਰਨੀ, ਜੇਬਾਂ ਦੇ ਨਾਲ ਬੋਲਣਾ, ਬੁੱਧੀ ਦੇ ਨਾਲ ਵਿਚਾਰ ਕਰਨਾ, ਹਿਰਦੇ ਚ ਧਾਰਨ ਕਰਕੇ ਜੀਵਨ ਨੂੰ ਉਸ ਤਰ੍ਹਾਂ ਚਲਾਉਣਾ, ਫਲ ਕਿੰਨਾ ਹੈ, ਕਈ ਕੋਟਿਕ ਜਗ ਫਲਾ ਸੁਣ ਗਾਵਣ ਹਾਰੇ ਦਾ, ਕਰੋੜਾਂ ਜਗਾਂ ਦਾ ਪ੍ਰਾਪਤ ਫਲ ਪ੍ਰਾਪਤ ਹੁੰਦਾ ਇਸ ਕਲਯੁਗ ਦੇ ਅੰਦਰ। ਬਾਕੀ ਜਿਹੜੇ ਫਲ ਨੇ ਉਹਨਾਂ ਨੂੰ ਗਿਣਿਆ ਨਹੀਂ ਗਿਆ। ਤੀਰਥ ਕਰਨਾ, ਵੱਡੇ ਔਖੇ ਔਖੇ ਵਰਤ ਧਾਰਨ ਕਰਨੇ, ਭੀਸ਼ਮ ਪਿਤਾਮਾ ਨੇ ਇੱਕ ਵਰਤ ਧਾਰਨ ਕਰਿਆ ਸੀ ਕਿ ਮੈਂ ਸਾਰੀ ਜ਼ਿੰਦਗੀ ਬ੍ਰਹਮਚਾਰੀ ਰਹੂੰਗਾ। ਉਹਨੂੰ ਬ੍ਰਹਮਚਾਰੀਆਂ ਚ ਗਿਣਿਆ ਗਿਆ, ਜਤੀਆਂ ਚ ਗਿਣਿਆ ਗਿਆ। 6 ਜਤੀ ਹੋਏ ਨੇ ਭਾਰਤ ਵਰਸ਼ ਦੀ ਜੋ ਸਾਡੀ ਕਲਚਰ ਹੈ, 6 ਜਤੀ ਲਿਖੇ ਨੇ ਇਹਦੇ ਵਿੱਚ। ਉਹਨਾਂ ਵਿੱਚੋਂ ਇੱਕ ਇਹ ਸੀਗਾ, ਬੜਾ ਕਰੜਾ ਵਰਤ ਹੈ। ਤੀਰਥ ਕਰਨੇ, 68 ਤੀਰਥਾਂ ਦਾ ਇਸ਼ਨਾਨ ਕਰਨਾ, ਫਿਰ ਮੁੜ ਕੇ ਤੀਰਥ ਕਰਨੇ, ਫਿਰ ਮੁੜ ਕੇ ਤੀਰਥ ਕਰਨੇ, ਬੜੀ ਔਖੀ ਕਿਰਿਆ ਹੈ। ਦਾਨ ਕਰਨਾ, ਪੈਸੇ ਟਕੇ ਦਾ ਦਾਨ ਕਰਨਾ, ਅੰਨ ਦਾ ਦਾਨ ਕਰਨਾ, ਵਸਤਰਾਂ ਦਾ ਦਾਨ ਕਰਨਾ, ਭੂਮੀ ਦਾ ਦਾਨ ਕਰਨਾ, ਆਪਣੇ ਸਮੇਂ ਦਾ ਦਾਨ ਕਰਨਾ, ਅਨੇਕਾਂ ਕਿਸਮ ਦੇ ਦਾਨ ਨੇ। ਕੋਈ ਵਿਦਿਆ ਦਾ ਦਾਨ ਕਰ ਰਿਹਾ, ਕੋਈ ਦਵਾਈਆਂ ਦਾ ਦਾਨ ਕਰ ਰਿਹਾ, ਕੋਈ ਹੋਰ ਕਿਸਮ ਦਾ ਪੜ੍ਹਾਈ ਲਿਖਾਈ ਦਾ ਟੀਚਰ ਦਾਨ ਕਰ ਰਿਹਾ। ਉਹ ਕਹਿੰਦੇ ਜੇ ਉਹਦੇ ਮਨ ਵਿੱਚ ਇਹ ਆ ਜਾਵੇ ਨਾ ਕਿ ਮੈਂ ਦਾਨ ਕਰਿਆ, ਸਭ ਕੁਛ ਕਰਨ ਤੋਂ ਬਾਅਦ ਇੱਕ ਜਜ਼ਬਾ ਉੱਠ ਖੜੇ ਮੈਂ ਦਾਨ ਕਰਿਆ, ਗੱਲ ਸਮਝਣੀ ਚਾਹੀਦੀ ਹੈ ਗੁਰੂ ਸਾਹਿਬ ਦੀ। ਇਹ ਕੋਈ ਐਵੇਂ ਕਵਿਤਾਵਾਂ ਨਹੀਂ ਲਿਖੀਆਂ ਹੋਈਆਂ, ਇਹ ਨਿਰੋਲ ਸੱਤ ਤੇ ਆਧਾਰਿਤ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਦੇ ਲਾ ਲਓ। ਇਹ ਕੋਈ ਐ ਨਹੀਂ ਹੈ ਵੀ ਆਹ ਗੁਰੂ ਨਾਨਕ ਸਾਹਿਬ ਦੀ ਬਾਣੀ ਆ, ਗੁਰੂ ਅੰਗਦ ਸਾਹਿਬ ਦੀ ਆ। ਕਈ ਪ੍ਰੇਮੀ ਇਸ ਤਰ੍ਹਾਂ ਨਾਲ ਕਹਿ ਦਿੰਦੇ ਨੇ, ਜਿਨ੍ਹਾਂ ਦੇ ਅੰਦਰ ਗਿਆਨ ਦੇ ਨੇਤਰ ਖੁੱਲੇ ਨੇ, ਉਹ ਕਹਿੰਦੇ ਇਹ ਤਾਂ ਬਾਣੀਓ ਅਕਾਲ ਪੁਰਖ ਦੀ ਹੈ, ਚਾਹੇ ਉਹ ਪਹਿਲੇ ਸਰੀਰ 'ਚ ਆ ਗਈ, ਦੂਜੇ 'ਚ ਆ ਗਈ, ਲੇਕਿਨ ਗੁਰੂ ਜੋਤ ਇੱਕੋ ਹੀ ਹੈ, ਹੁਣ ਵੀ ਹੈਗੀ, ਪਹਿਲਾਂ ਵੀ ਹੈਗੀ, ਜਦ ਸੰਸਾਰ ਬਣਿਆ ਜਦ ਵੀ ਸੀਗੀ, ਜਦ ਸੰਸਾਰ ਨਹੀਂ ਹੋਣਾ ਫੇਰ ਵੀ ਗੁਰੂ ਜੋਤ ਅਕਾਲ ਪੁਰਖ ਦਾ ਹੀ ਇੱਕ ਆਪਣਾ ਕ੍ਰਿਸ਼ਮਾ ਗੁਰੂ ਜੋਤ ਰਿਹਾ ਕਰ ਲੈ। ਇਹ ਬਾਣੀ ਧੁਰ ਕੀ ਹੈ, ਸੋ ਇਹਨੂੰ ਜਦ ਅਸੀਂ ਵਿਚਾਰ ਕੇ ਹਿਰਦੇ ਚ ਧਾਰਨ ਕਰਦੇ ਹਾਂ, ਕਰੋੜਾਂ ਜੱਗਾਂ ਦਾ ਫਲ ਹੁੰਦਾ। ਸੋ ਮਹਾਰਾਜ ਕਹਿੰਦੇ ਤੀਸ ਬੰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ, ਗੁਮਾਨ ਹੋ ਗਿਆ ਮੈਂ ਹਉਮੈ ਦੇ ਦੋ ਅਰਥ ਨੇ, ਜਿੱਥੇ ਅਸੀਂ ਬੋਲਦੇ ਹਾਂ ਇਹ ਹੋਰ ਹੈ, ਜਿਹੜਾ ਇਹਦਾ ਅਸਲੀ ਅਰਥ ਹੈ ਹੋਰ ਹੈ। ਉਹ ਗੁਮਾਨ ਆ ਗਿਆ ਵੀ ਮੈਂ ਕਰਦਾ, ਮੈਂ ਇੰਨੇ ਤੀਰਥ ਕਰੇ, ਮੈਂ ਹਜੇ ਵਰਤ ਔਖਾ ਧਾਰਨ ਕਰੇ, ਵਰਤ ਧਾਰਨ ਕਰ ਲਿਆ ਵੀ ਮੈਂ ਸਾਰੀ ਜ਼ਿੰਦਗੀ ਜੁੱਤੀ ਨਹੀਂ ਪਾਉਣੀ। ਮਹਾਰਾਜ ਕਹਿੰਦੇ ਕੀ ਧਾਰਨ ਕਰ ਲਿਆ, ਬਾਂਦਰਾਂ ਦੇ ਕੌਣ ਮੌਜੇ ਪਾਉਂਦਾ, ਬਲਦਾਂ ਦੇ ਕੌਣ ਮੌਜੇ ਪਾਉਂਦਾ, ਪਾਉਂਦਾ ਕੋਈ ਬੂਟ ਬਲਦਾਂ ਦੇ, ਭੇਡਾਂ ਦੇ ਕੌਣ ਪਾਉਂਦਾ, ਬੱਕਰੀਆਂ ਦੇ ਕੌਣ ਪਾਉਂਦਾ, ਸਾਰੇ ਜੰਗਲਾਂ ਦੇ ਵਿੱਚ ਜਾਨਵਰ ਰਹਿੰਦੇ ਆ, ਕਿਹਦੇ ਬੂਟ ਪਾਏ ਹੋਏ ਨੇ, ਜੇ ਤੂੰ ਵੀ ਉਹਨਾਂ 'ਚ ਰਲ ਗਿਆ ਤੈਂ ਕੀ ਕਰ ਦਿੱਤਾ, ਕੋਈ ਵਿਸ਼ੇਸ਼ ਬਾਤ ਹੋ ਗਈ। ਕਹਿੰਦੇ ਬਾਂਦਰ ਨੇ ਜਿਹੜੇ ਨੰਗੇ ਪੈਰ ਸਦਾ ਹੀ ਫਿਰਦੇ ਰਹਿੰਦੇ, ਸੋ ਇਸ ਤਰ੍ਹਾਂ ਦੇ ਨਾਲ ਬਹੁਤ ਵਰਤ ਲਿਖੇ ਨੇ ਮਹਾਰਾਜ ਜੀ ਨੇ। ਔਖੇ ਔਖੇ ਸਾਧਨ ਕਰ ਲਏ, ਖੂਬ ਮਲਹਾਰੀ ਗਜ ਗਧਾ ਬਹੂਤ ਤਾਰੀ, ਗਿਧੂਆ ਮਸਾਨ ਵਾਸ ਕਰੇ ਹੋਈ ਕਰਦਾ, ਵੀ ਕਵਿਤ ਮਹਾਰਾਜ ਨੇ ਲਿਖੇ ਨੇ ਕਾਲ ਦੁਸਤ ਦੇ ਅੰਦਰ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਆਦਮੀ ਦੇ ਜੋ ਨਿਰਾਰਥਕ ਕਰਮ ਹੈ ਉਹਨਾਂ ਬਾਰੇ ਲਿਖਿਆ। ਇੱਕ ਬੰਦਾ ਹੈ ਦੁੱਖ ਪਾ ਰਿਹਾ ਹੈ, ਕੰਡਿਆਂ ਦੀ ਸੇਜ ਬਣਾ ਲਈ ਉਹਨਾਂ ਤੇ ਪੈ ਗਿਆ, ਮਹਾਰਾਜ ਕੀ ਕਹਿੰਦੇ ਕੀ ਹੋ ਗਿਆ ਇਹਦੇ ਵਿੱਚ ਤੇਰੇ ਨਾਲ, ਉਹਦਾ ਜਿਹੜਾ ਘਾਇਲ ਹੋ ਗਿਆ ਉਹ ਜ਼ਿਆਦਾ ਦੁੱਖ ਸਹਿੰਦਾ, ਤਾਪ ਕੇ ਸਹੇ ਤੇ ਜੋ ਪਾਈਏ ਤਾਪ ਦੇਵ, ਤਾਪ ਨਾ ਅਨੇਕ ਤਨ ਘਾਇਲ ਸਹਿਤ ਹੈ। ਜੇ ਇੱਕ ਕਰੇ ਵੀ ਮੈਂ ਕੋਈ ਜਾਪ ਕਰੀ ਜਾਂਦਾ ਦਿਨ ਰਾਤ ਮੈਂ ਟਿਕਦਾ ਹੀ ਨਹੀਂ ਹਾਂ, ਮਹਾਰਾਜ ਕਹਿੰਦੇ ਜਾਪ ਕੇ ਕੀਏ ਤੇ ਜੋ ਪਾਈਏ ਤਾਂ ਅਜਾਪ ਦੇਵ, ਉਹਦਾ ਸਰੀਰ ਤੂੰ ਹੀ ਉਹ ਰਤਾ ਹੈ, ਕਿੱਥੇ ਚਿੜੀ ਹੁੰਦੀ ਹੈ, ਤੂੰ ਹੀ ਕਰੀ ਜਾਂਦੀ ਹੈ। ਉਹ ਕਹਿੰਦੇ ਜਦ ਤੱਕ ਅੰਦਰ ਗਿਆਨ ਨਹੀਂ ਆਇਆ, ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਜੀਵਨ ਸੁਚਿਆਰ ਨਹੀਂ ਬਣਿਆ, ਉਹਨਾਂ ਵਿੱਚ ਦੱਸ ਤੂੰ ਕਿਵੇਂ ਤਰ ਜਾਏਗਾ, ਕੋਈ ਹੈ ਤਰੀਕਾ ਤੇਰੇ ਸਾਹਮਣੇ, ਟਾਰਗੇਟ ਤਾਂ ਕੋਈ ਹੈ ਨਹੀਂ, ਤੂੰ ਕਿਸੇ ਖਿਆਲ ਵਿੱਚ ਮਹਿਬ ਨਹੀਂ ਹੋਇਆ ਤੇ ਤਰੇਗਾ ਕਿਵੇਂ। ਇੱਕ ਮਿਸਾਲ ਦਿੰਦੇ ਨੇ, ਬੜੀ ਸੋਹਣੀ ਮਿਸਾਲ ਹੈ, ਇਸ਼ਕੇ ਮਜਾਜ਼ੀ ਹੁੰਦਾ ਇੱਕ, ਇਸ਼ਕੇ ਹਕੀਕੀ ਹੁੰਦਾ, ਪਿਆਰ ਦੋਵਾਂ ਦਾ ਬੇਸ ਹੈ। ਇੱਕ ਪਿਆਰ ਜਿਹੜਾ ਹੈ ਉਹਦੀ ਲਿਮਿਟ ਹੁੰਦੀ ਹੈ, ਇੱਕ ਲਿਮਿਟਲੈਸ ਪਿਆਰ ਹੁੰਦਾ ਹੈ ਜਿਹਨੂੰ ਇਸ਼ਕੇ ਹਕੀਕੀ ਕਹਿੰਦੇ। ਇਸ਼ਕੇ ਮਜਾਜ਼ੀ ਹੁੰਦਾ ਹੈ ਕਿਸੇ ਸਰੀਰ ਦੇ ਨਾਲ ਪਿਆਰ ਕਰਨਾ, ਉਹਦੀ ਐਕਸਟ੍ਰੀਮ ਹੁੰਦੀ ਹੈ ਕਿ ਉਹਦੇ ਵਿੱਚ ਗੁੰਮ ਹੋ ਜਾਣਾ, ਆਪਣਾ ਆਪਾਂ ਲੀਨ ਕਰ ਦੇਣਾ, ਆਪਣੇ ਆਪ ਨੂੰ ਸਮਝਣਾ ਨਾ ਕੁਛ ਵੀ। ਉਹਦੇ ਵਿੱਚ ਲੀਨ ਹੋ ਜਾਇਆ ਕਰ। ਮੈਂ ਫਰਕ ਥੋੜ੍ਹਾ ਜਿਹਾ ਦੱਸਦਾ, ਕਈ ਪ੍ਰੇਮੀ ਇਹ ਕਹਿੰਦੇ ਨੇ ਕਿ ਗੁਰੂ ਦਸਵੇਂ, ਕਿਉਂਕਿ ਵਿਸਾਖੀ ਆ ਰਹੀ ਹੈ, ਕਿ ਗੁਰੂ ਦਸਵੇਂ ਪਾਤਸ਼ਾਹ ਨੇ ਤਲਵਾਰ ਸ੍ਰੀ ਸਾਹਿਬ ਨੰਗੀ ਕਰਕੇ ਬੜਾ ਭਿਆਨਕ ਰੂਪ ਧਾਰ ਕੇ ਘੁਮਾ ਕੇ ਉੱਚੀ ਆਵਾਜ਼ ਦਿੱਤੀ ਪੂਰੇ ਗਲੇ ਨਾਲ ਕਿ ਕੋਈ ਹੈ, ਮੈਂ ਇਸ ਦੇਵੀ ਨੂੰ ਪ੍ਰਸੰਨ ਕਰਨਾ, ਭਗਵਤੀ ਨੂੰ ਇੱਕ ਸੀਸ ਦੀ ਮੈਨੂੰ ਲੋੜ ਹੈ। ਸਾਰੇ ਹੀ ਇਤਿਹਾਸ ਮੈਂ ਦੇਖੇ ਨੇ, ਜਿੰਨਿਆਂ ਨੇ ਵੀ ਲਿਖੇ ਨੇ, ਇੱਕ ਇਤਿਹਾਸ ਤੋਂ ਬਗੈਰ ਉਹਨਾਂ ਚ ਇਹ ਲਿਖਿਆ ਹੋਇਆ ਕਿ ਸਨਾਟਾ ਛਾ ਗਿਆ। ਹੁਣ ਜਿਹੜਾ ਇਤਿਹਾਸਕਾਰ ਸਿੱਖ ਦੀ ਸਾਈਕੋਲੋਜੀ ਨੂੰ ਨਹੀਂ ਜਾਣਦਾ ਉਹ ਫਿਰ ਐਵੇਂ ਲਿਖਦਾ, ਪਤਾ ਨਹੀਂ ਹੈ ਵੀ ਸਿੱਖ ਕਿੱਥੇ ਰਹਿੰਦਾ, ਕਿੱਥੇ ਕੀ ਹੁੰਦਾ ਸਿੱਖ। ਉਹ ਨਾ ਪਤਾ ਹੋਣ ਕਰਕੇ ਬੁੱਧੀ ਦੇ ਹਨੇਰੇ ਵਿੱਚ ਟੋਹਾਂ ਲਾਉਂਦਾ, ਬੁੱਧੀ ਚਾਨਣਾ ਨਹੀਂ ਹੁੰਦੀ, ਹਨੇਰਾ ਹੋਇਆ ਕਰਦਾ। ਕਹਿੰਦੇ ਸਨਾਟਾ ਛਾ ਗਿਆ। ਦੂਜੀ ਵਾਰੀ ਗੁਰੂ ਸਾਹਿਬ ਨੇ ਫੇਰ ਪਿਆ ਵੀ ਹੈ ਕੋਈ ਸਿੱਖ ਜਿਹੜਾ ਆਪਣਾ ਸੀਸ ਭੇਟਾ ਕਰੇ। ਕਹਿੰਦੇ ਉੱਚੀ ਗਰਦਨ ਨਹੀਂ ਕੋਈ ਕਰਦਾ, ਗੁਰੂ ਮਹਾਰਾਜ ਦੇ ਨੇਤਰਾਂ ਨਾਲ ਨੇਤਰ ਨਹੀਂ ਮਿਲਾਉਂਦਾ, ਨੀਵੇਂ ਭਾਰੀਆਂ ਸਾਰੀਆਂ। ਤੀਸਰੀ ਆਵਾਜ਼ ਮਹਾਰਾਜ ਨੇ ਦਿੱਤੀ, ਉਦੋਂ ਇਹ ਲੱਗਦਾ ਸੀ ਵੀ ਹੁਣ ਨਿਰਾਸ਼ਾ ਚ ਬੋਲ ਰਹੇ ਨੇ ਵੀ ਹੈ ਕੋਈ ਸੰਗਤ ਚ ਕੋਈ ਸਿੱਖ ਨੀ ਜਿਹੜਾ ਆਪਣਾ ਸੀਸ ਦੇ ਦੇਵੇ। ਫਿਰ ਕਹਿੰਦੇ ਭਾਈ ਦਿਆ ਰਾਮ ਜੀ ਉੱਠੇ, ਇਤਿਹਾਸਕਾਰਾਂ ਦੀਆਂ ਬਾਤਾਂ ਨੇ, ਪਰ ਇੱਕ ਇਤਿਹਾਸ ਉਹ ਹੈ ਜਿਹੜਾ ਬੁੱਧੀ ਦੇ ਬਲ ਤੇ ਲਿਖਿਆ ਜਾਂਦਾ, ਇੱਕ ਉਹ ਹੈ ਜਿਹੜਾ ਗੁਰਮਤ ਦੇ ਚਾਨਣੇ ਚ ਲਿਖਿਆ ਜਾਂਦਾ। ਗੁਰਮਤ ਦੇ ਪ੍ਰਕਾਸ਼ ਵਿੱਚ ਇਹ ਬਾਤ ਨਹੀਂ ਆਉਂਦੀ, ਇਹ ਤਾਂ ਬਿਲਕੁਲ ਵਿਪਰੀਤ ਹੈ, ਕਿਉਂਕਿ 200 ਸਾਲ ਦੀ ਸਿੱਖੀ ਹੋਵੇ ਤੇ ਸਿੱਖ ਗੁਰੂ ਤੋਂ ਕੁਰਬਾਨ ਹੁੰਦੇ ਰਹੇ ਹੋਣ ਤੇ ਉਹਨਾਂ ਦਾ ਪਿਆਰ ਹੋਵੇ ਗੁਰੂ ਦੇ ਨਾਲ ਤੇ ਪਿਆਰ ਬਾਰੇ ਪੜ੍ਹਦੇ ਹੋਣ ਵੀ ਪਿਆਰ ਕੀ ਹੁੰਦਾ ਤੇ ਫਿਰ ਇੰਨੀ ਕਮਜ਼ੋਰੀ। ਜਦ ਪਿਆਰ ਦਾ ਜ਼ਿਕਰ ਕਰਦੇ ਨੇ ਤਾਂ ਇਸ ਤਰ੍ਹਾਂ ਦੇ ਨਾਲ ਕਰਦੇ ਆ, ਪੜ੍ਹੋ ਪਿਆਰ ਨਾਲ।
ਜੋ ਮੱਛਲੀ ਬਿਨ ਪਾਣੀ ਹੈ ਉਹ ਪਾਣੀ ਹੈ, ਪਾਣੀ ਹੈ ਕਿਉਂ ਜੀਵਨ ਪਾਵੇ। ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ।
ਐਸਾ ਪਿਆਰ ਗੁਰੂ ਦਾ ਤੇ ਸਿੱਖ ਦਾ ਭਾਈ ਗੁਰਦਾਸ ਜੀ ਨੇ ਵਰਣਨ ਕਰਿਆ, ਕੋਈ ਇਮੈਜਨਰੀ ਬਾਤਾਂ ਨਹੀਂ। ਇਹਦੇ ਜਿਹੜਾ ਇੱਕ ਪੁਆਇੰਟ ਆਉਂਦਾ ਨਾ, ਨਾਦ ਕਰਨ ਕੇ ਵੇਦਿਆ ਸਾਨੂੰ ਉਠਤਾ ਵਾ। ਜਿਹੜਾ ਹਰਨ ਹੈ ਉਹ ਘੰਟਾ ਹੇੜੇ ਦਾ ਜੇ ਸ਼ਬਦ ਵਜਾ ਦੇਵੇ ਤਾਂ ਜਿੱਥੋਂ ਆਵਾਜ਼ ਆ ਰਹੀ ਹੈ ਸ਼ਿਕਾਰੀ ਪਾਸੋਂ ਉੱਥੇ ਨੂੰ ਦੌੜ ਜਾਂਦਾ। ਸਾਹਮਣੇ ਜਾ ਕੇ ਲਿਟਣ ਲੱਗ ਜਾਂਦਾ, ਇੰਨਾ ਮਸਤ ਹੋ ਜਾਂਦਾ। ਉਹ ਸ਼ਿਕਾਰੀ ਉਹਨੂੰ ਫੜ ਲੈਂਦਾ, ਪਤਾ ਹੁੰਦਾ ਉਸਨੂੰ, ਲੇਕਿਨ ਉਹ ਭੁੱਲ ਜਾਂਦਾ ਇਸ ਗੱਲ ਨੂੰ। ਕਹਿੰਦੇ ਐਵੇਂ ਜਿਵੇਂ ਸਿੱਖ ਦੀ ਤੇ ਗੁਰੂ ਦੀ ਪ੍ਰੀਤੀ ਹੈ। ਸਿੱਖ ਬਣਦਾ ਹੀ ਤਾਂ ਹੈ ਜੇ ਆਪਣੇ ਕੋਲੋਂ ਸਭ ਕੁਝ ਗੁਰੂ ਨੂੰ ਦੇ ਦੇਵੇ, ਬਾਕੀ ਕੁਛ ਚੀਜ਼ ਨਾ ਰੱਖੇ। ਇਹਦੇ ਹੁਣ ਦੋ ਮਤਲਬ ਹੋ ਗਏ। ਇੱਕ ਤਾਂ ਇਹਦਾ ਨੈਗੇਟਿਵ ਪੁਆਇੰਟ ਹੈ, ਉਹ ਇਹ ਹੈ ਕਿ 200 ਸਾਲ ਚ ਕੋਈ ਸਿੱਖ ਬਣ ਨਹੀਂ ਸੀ ਸਕਿਆ। ਸਿੱਖੀ ਇਹਨੇ ਅਜੇ ਮੌਤ ਨੂੰ ਫਤਿਹ ਨਹੀਂ ਸੀ ਕੀਤਾ, ਮੌਤ ਤੋਂ ਪਾਰਲੇ ਜੀਵਨ ਨੂੰ ਕਿਸੇ ਸਿੱਖ ਨੇ ਜਾਣਿਆ ਨਹੀਂ ਸੀ। ਵਿਚਾਰ ਕਰਿਓ ਇਸ ਨੂੰ। ਇਹ ਜਿਹੜੀਆਂ ਚੀਜ਼ਾਂ ਉਹ ਕਹਿੰਦੇ ਨੇ ਵੀ ਪਹਿਲੀ ਆਵਾਜ਼, ਦੂਜੀ ਆਵਾਜ਼, ਤੀਜੀ ਆਵਾਜ਼, ਪੀਲੇ ਮੂੰਹ ਪੈ ਗਏ, ਡਰ ਗਏ ਸਾਰੇ, ਉਹ ਇਤਿਹਾਸ ਲਿਖਣ ਵਾਲਿਆਂ ਨੂੰ ਅਧਿਆਤਮਵਾਦ ਦਾ ਪਤਾ ਨਹੀਂ ਹੈ ਵੀ ਸਿੱਖ ਦਾ ਤੇ ਗੁਰੂ ਦਾ ਕਿੰਨਾ ਪਿਆਰ ਹੁੰਦਾ। ਸਿੱਖ ਆਪਣੇ ਕੋਲ ਕੁਛ ਨਹੀਂ ਰੱਖਦਾ, ਕੇਵਲ ਗੁਰੂ ਦੀ ਇਮਾਨਤ ਹੁੰਦੀ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ। ਜਦੋਂ ਸੌਂਪ ਦਿੱਤਾ, ਕੋਠੀ ਮੈਂ ਕਿਸੇ ਮਹਾਂਪੁਰਸ਼ ਨੂੰ ਦਾਨ ਕਰ ਦਿੱਤੀ, ਫੇਰ ਤਾਂ ਮੇਰਾ ਹੱਕ ਨਹੀਂ, ਉਹ ਜਦ ਜੀ ਕਹੇ ਖਾਲੀ ਕਰ ਦਿਓ, ਖਾਲੀ ਕਰ ਦਾਂਗੇ ਉਸ ਵੇਲੇ। ਫੇਰ ਤਾਂ ਨਹੀਂ ਮੈਂ ਸੋਚਾਂ ਚ ਪੈਣਾ। ਮੈਂ ਕਹਿੰਦਾ ਹਾਂ ਇਹ ਤਾਂ ਮਿਹਰਬਾਨੀ ਹੈ, ਬੜੇ ਦਿਨ ਗੁਜ਼ਾਰਾ ਕਰਾ ਤਾਂ ਅੱਜ ਮਾਲਕ ਆ ਗਏ, ਆਪਣੀ ਚੀਜ਼ ਮੰਗ ਲਈ, ਜਿਸ ਕੀ ਵਾਸਤੇ ਸੇ ਆ ਕੇ ਰੱਖ, ਪ੍ਰਭ ਕੀ ਆ ਗਿਆ ਮਾਨਾ ਮਾਥ। ਸੋ ਉਹ ਜੇ ਇੱਕ ਹਰਨ ਸ਼ਬਦ ਦੇ ਨਾਲ ਵੇਧਿਆ ਹੋਇਆ ਸਾਹਮਣੇ ਹੀ ਜਾਂਦਾ ਸ਼ਿਕਾਰੀ ਦੇ ਤੇ ਮਾਰਿਆ ਜਾਂਦਾ ਹੈ, ਫਿਰ ਗੁਰੂ ਦੇ ਪਿਆਰ ਵਿੱਚ ਸਿੱਖ ਜਿਹੜਾ ਵੇਧਿਆ ਹੋਇਆ, ਬਿੰਨਿਆ ਹੋਇਆ, ਉਹ ਤਾਂ ਭਾਗਾਂ ਵਾਲਾ ਸਮਝਦਾ ਵੀ ਮੈਨੂੰ ਆਵਾਜ਼ ਦਿੱਤੀ, ਫੇਰ ਨਹੀਂ ਇਹ ਕਮਜ਼ੋਰੀ ਆਉਂਦੀ। ਨਾਲੇ ਦੇਹ ਅੰਤਾ ਜੀ ਦੀ ਟੁੱਟ ਜਾਵੇ, ਉਹ ਮੁੜ ਕੇ ਦੇਹ ਨੂੰ ਨਹੀਂ ਪਿਆਰ ਕਰਿਆ ਕਰਦਾ, ਉਹ ਤਾਂ ਜਿਵੇਂ ਕਿਰਾਏ ਦੇ ਮਕਾਨ 'ਚ ਰਹਿੰਦਾ ਇਸ ਤਰ੍ਹਾਂ ਹੀ ਰਿਹਾ ਕਰਦਾ। ਇਹਦੇ ਵਿੱਚ ਗੱਲਾਂ ਸਮਝਣ ਵਾਲੀਆਂ ਨੇ। ਸੋ ਇਸੇ ਤਰ੍ਹਾਂ ਦੇ ਨਾਲ ਜਦੋਂ ਪਿਆਰ ਹੋ ਗਿਆ ਗੁਰੂ ਨਾਲ, ਫਿਰ ਗੁਰੂ ਦਾ ਹੀ ਹੋ ਗਿਆ ਕਰਦਾ। ਸੋ ਪਿਆਰ ਦੋਵੇਂ ਤਰ੍ਹਾਂ ਦੇ ਮੈਂ ਦੱਸਿਆ, ਇੱਕ ਇਸ਼ਕੇ ਹਕੀਕੀ ਹੈ, ਇੱਕ ਹੈ ਇਸ਼ਕੇ ਮਜਾਜ਼ੀ। ਇਸ਼ਕੇ ਮਜਾਜ਼ੀ ਸਰੀਰ ਨਾਲ ਪਿਆਰ ਹੁੰਦਾ ਹੈ, ਹੋਰ ਵੀ ਬੜੇ ਪਿਆਰ ਨੇ, ਕਿਰਤ ਨਾਲ ਵੀ ਹੋ ਸਕਦਾ ਹੈ, ਪਸ਼ੂਆਂ ਨਾਲ ਵੀ ਹੋ ਸਕਦੇ ਨੇ, ਲੇਕਿਨ ਹਮ ਜਿਨਸ ਮਾਨਸ ਜਾਤ ਦਾ ਮਾਨਸ ਨਾਲ ਪਿਆਰ ਮਸ਼ਹੂਰ ਹੈ। ਉਹ ਪਿਆਰ ਦੇ ਵਿੱਚ ਲੀਨ ਹੋਈ ਹੋਈ ਇੱਕ ਬੀਬੀ ਤੁਰੀ ਜਾ ਰਹੀ ਹੈ, ਨਮਾਜ਼ ਪੜ੍ਹ ਰਹੇ ਨੇ ਬਹੁਤ ਸਾਰੇ, ਇੱਕ ਕਾਫਲੇ ਚੋਂ ਸਰਦਾਰ ਉਤਰਿਆ ਨਮਾਜ਼ ਪੜ੍ਹੇ, ਈਰਾਨ ਦੀ ਸ਼ਹਿਰਾਜ ਦੀ ਬਾਤ ਹੈ ਇਹ। ਉਹ ਆਪਣੇ ਚ ਮਸਤ ਹੋਈ ਹੋਈ ਖੋਈ ਹੋਈ ਤੁਰੀ ਜਾ ਰਹੀ ਹੈ, ਨਮਾਜ਼ੀਆਂ ਦੇ ਅੱਗੇ ਦੀ ਨਾਂਗੀ। ਉਹਨਾਂ ਦੀ ਐਸੀ ਕੋਈ ਮਰਿਆਦਾ ਹੈ ਕਿ ਜੇ ਔਰਤ ਸਾਹਮਣੇ ਦੀ ਲੰਘ ਜਾਵੇ ਤਾਂ ਨਮਾਜ਼ ਕਜ਼ਾ ਹੋ ਜਾਂਦੀ ਹੈ, ਖੰਡਿਤ ਹੋ ਜਾਂਦੀ ਹੈ। ਸਾਡੇ ਨਾਲੋਂ ਇੱਕ ਦੋ ਗੱਲਾਂ 'ਚ ਉਹਨਾਂ 'ਚ ਜ਼ਿਆਦਾ ਵਿਸ਼ੇਸ਼ਤਾ ਨੇ। ਅਸੀਂ ਜਪਜੀ ਸਾਹਿਬ ਪੜ੍ਹਦੇ, ਸੁਖਨੀ ਸਾਹਿਬ ਪੜ੍ਹਦੇ, ਕਈ ਵਾਰੀ ਬੱਚਿਆਂ ਨੂੰ ਗਾਲਾਂ ਵੀ ਕੱਢ ਦਿੰਦੇ ਹਾਂ। ਇੱਕ ਪ੍ਰੇਮੀ ਸੀ, ਮੈਂ ਸਵੇਰੇ ਸਵੇਰੇ ਚਲਿਆ ਗਿਆ, ਬੱਚੇ ਤੋਂ ਕੋਈ ਗਲਤੀ ਹੋ ਗਈ, ਗੁਟਕਾ ਦੂਰਾ ਕਰ ਲਿਆ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਗਿਆ। ਮੈਂ ਕਿਹਾ ਬਾਣੀ ਪੜ੍ਹਦਾ ਤੂੰ ਤਾਂ, ਕਹਿੰਦਾ ਬਾਣੀ ਆਪਣੇ ਥਾਂ ਹੈ, ਇਹ ਹੋਰ ਮਹਿਕਮਾ, ਅਸੀਂ ਨਹੀਂ ਦੇਖਦੇ। ਲੇਕਿਨ ਇਸਲਾਮ ਵਾਲਿਆਂ 'ਚ ਇਹ ਵਾਧਾ ਹੈ ਵੀ ਜਿਸ ਵਕਤ ਨਮਾਜ਼ ਪੜ੍ਹਨ ਲੱਗ ਗਏ, ਜਦ ਤੱਕ ਖਤਮ ਨਹੀਂ ਹੁੰਦੀ ਉਨੀ ਦੇਰ ਤੱਕ ਨਹੀਂ ਉਹ ਨਾ ਬੋਲਣ, ਕੁਛ ਨਹੀਂ ਕਰਦੇ, ਚਾਹੇ ਉਹਨਾਂ ਦਾ ਸਾਰਾ ਹੀ ਸਮਾਨ ਚੱਕ ਕੇ ਲੈ ਜਾਓ ਜੇ ਰੱਖਿਆ ਹੋਇਆ। ਸੋ ਜਦ ਤੱਕ ਗੱਲ ਨਾ ਕਰੀ, ਉਹਦੇ ਬਾਅਦ ਕਾਜ਼ੀ ਦੇ ਕੇਸ ਦਾਇਰ ਕਰ ਦਿੱਤਾ, ਮੁਕੱਦਮਾ ਹੋ ਗਿਆ। ਨਮਾਜ਼ ਕਦਾ ਕਰਨ ਦੀ ਸਜ਼ਾ ਮੌਤ ਹੋਇਆ ਕਰਦੀ ਹੈ। ਉਹ ਬੀਬੀ ਦੀ ਪੇਸ਼ੀ ਹੋਈ, ਕਹਿਣ ਲੱਗੀ ਵੀ ਕਾਜ਼ੀ ਸਾਹਿਬ ਮੈਨੂੰ ਮਰਨ ਤੋਂ ਤਾਂ ਕੋਈ ਡਰ ਨਹੀਂ ਲੱਗਦਾ, ਪਰ ਇੱਕ ਮੇਰੇ ਸਵਾਲ ਦਾ ਜਵਾਬ ਹੈ, ਜੇ ਉਹ ਮਿਲ ਜਾਵੇ ਤਾਂ ਮੇਰੀ ਤਸੱਲੀ ਹੋ ਜਾਵੇ। ਕਹਿਣ ਲੱਗੇ ਉਹ ਕੀ ਹੈ? ਕਹਿਣ ਲੱਗੀ ਉਹ ਇਹ ਹੈ ਕਿ ਮੈਂ ਇੱਕ ਮਨੁੱਖ ਨੂੰ ਪਿਆਰ ਕਰਦੀ ਹਾਂ, ਮੇਰਾ ਜਿਹੜਾ ਇਸ਼ਕ ਹੈ ਉਹ ਮਜਾਜ਼ੀ ਹੈ, ਮੈਨੂੰ ਇਹ ਵੀ ਪਤਾ ਹੈ ਦਰਗਾਹ 'ਚ ਨਹੀਂ ਨਾਲ ਜਾਣਾ, ਇੱਥੇ ਦਾ ਦੁਨੀਆਂ ਦੇ ਅੰਦਰ ਜਿੰਨਾ ਚਿਰ ਹੈ ਉਹ ਪਿਆਰ ਦਾ ਨਸ਼ਾ ਮੈਨੂੰ ਰਹਿਣਾ, ਮੈਂ ਉਹ ਤੇ ਅਲੈਦਾ ਨਹੀਂ ਰਹਿ ਸਕਦੀ। ਸੋ ਮੈਂ ਉਸ ਦੇ ਖਿਆਲ ਵਿੱਚ ਖੋਈ ਹੋਈ ਸੀ, ਮੈਨੂੰ ਇਹ ਬਿਲਕੁਲ ਨਹੀਂ ਪਤਾ ਮੇਰੇ ਆਲੇ ਦੁਆਲੇ ਕਿਉਂ ਹੈ, ਕੀ ਹੋ ਰਿਹਾ। ਨਾ ਮੈਂ ਨਮਾਜ਼ੀਆਂ ਨੂੰ ਦੇਖਿਆ, ਨਾ ਮੈਨੂੰ ਇਹ ਪਤਾ ਵੀ ਕਿੱਥੇ ਨਮਾਜ਼ ਪੜ੍ਹਦੇ। ਇਹ ਤਾਂ ਹੈਗਾ ਮੇਰਾ ਪੱਖ, ਲੰਘ ਕੀ ਹੋਵਾਂਗੀ ਮੈਂ ਜ਼ਰੂਰ, ਕਿਉਂਕਿ ਇੰਨੇ ਬੰਦੇ ਝੂਠੇ ਨੇ। ਪਰ ਇੱਕ ਮੇਰਾ ਸਵਾਲ ਹੈ, ਇਹ ਇਸ਼ਕੇ ਹਕੀਕੀ ਵਿੱਚ ਪ੍ਰਭੂ ਨੂੰ ਯਾਦ ਕਰ ਰਹੇ ਸੀ, ਅੱਲਾਹ ਤਾਲਾ ਵੱਲ ਇਹਨਾਂ ਦੀ ਸੁਰਤ ਗਈ ਹੋਈ ਸੀ, ਇਹ ਜੇ ਸੱਚਮੁੱਚ ਅੱਲਾਹ ਤਾਲਾ ਨਾਲ ਪਿਆਰ ਕਰਦੇ ਸੀ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਇਹਨਾਂ ਦੇ ਸਾਹਮਣੇ ਦੀ ਲੰਘ ਰਹੀ ਹਾਂ। ਮੇਰਾ ਇਹ ਜਵਾਬ ਹੈ ਕਿ ਇਹ ਨਮਾਜ਼ੀ ਨਮਾਜ਼ ਨਹੀਂ ਸੀ ਪੜ੍ਹ ਰਹੇ, ਇਹਨਾਂ ਦਾ ਜਿਹੜਾ ਮਨ ਹੈ ਉਹ ਸਾਥ ਨਹੀਂ ਸੀ ਦੇ ਰਿਹਾ, ਕੇਵਲ ਅੱਖਰ ਪੜ੍ਹ ਰਹੇ ਸੀ। ਸੋ ਇਸ ਕਰਕੇ ਇਹ ਪੁਆਇੰਟ ਮੇਰਾ ਤੁਸੀਂ ਦੇਖ ਲਓ। ਕਾਜ਼ੀ ਸਿਆਣਾ ਸੀ, ਉਹ ਕਹਿਣ ਲੱਗਿਆ ਬਿਲਕੁਲ, ਜੇ ਨਮਾਜ਼ ਦਿਲ ਤੋਂ ਨਹੀਂ ਪੜ੍ਹੀ ਜਾ ਰਹੀ, ਮਨ ਸਾਥ ਨਹੀਂ ਦੇ ਰਿਹਾ, ਤਾਂ ਨਮਾਜ਼ੀ ਕਾਹਦਾ ਹੈ? ਕੰਮ ਸਾਰਾ ਮਨ ਨਾਲ ਹੈ, ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ, ਕਬੀਰਾ ਮਨ ਸਾ ਮਿਲਿਆ ਨਾ ਕੋਏ। ਸੋ ਇਹ ਹੈ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਬੰਦਗੀ ਕਰਦੇ ਹਾਂ, ਉਸ ਵੇਲੇ ਸਾਡੀ ਸੁਰਤ ਇਕਾਗਰ ਹੋਣੀ ਚਾਹੀਦੀ ਹੈ, ਸਭ ਆਲਾ ਦੁਆਲਾ ਸਾਨੂੰ ਭੁੱਲ ਜਾਣਾ ਚਾਹੀਦਾ ਅਤੇ ਕੇਵਲ ਧੇ ਸਾਡੇ ਸਾਹਮਣੇ ਹੋਣਾ ਚਾਹੀਦਾ। ਫਿਰ ਇਹ ਕੀਰਤਨ ਸਮਾਧੀ ਰੂਪ ਹੋ ਕੇ ਫਲ ਦਿੰਦਾ ਹੈ, ਕਈ ਕੋਟਿਕ ਜਗ ਫਲਾ ਸੁਣ ਗਾਵਣ ਆ ਰਿਹਾ, ਕਈ ਕਰੋੜ ਜਗਾਂ ਦਾ ਫਲ ਮਿਲਦਾ ਹੈ ਜਿਹੜੇ ਸੁਣਦੇ ਨੇ ਅਤੇ ਫਿਰ ਗਾਉਂਦੇ ਨੇ। ਇਸ ਕਰਕੇ ਮੈਂ ਬੇਨਤੀ ਕਰੀ ਸੀ ਕਿ ਤੀਰਥ ਵਰਤ ਅਰਦਾਨ ਕਰ ਮਨਵੇਂ ਤਰਾ ਗੁਆਮ, ਨਾਨਕ ਨੇਫਲ ਜਾਤੇ ਜਿਉਂ ਪੁੰਚ ਰਿਸ਼ਨ। ਮਹਾਰਾਜ ਨੂੰ ਪੁੱਛਿਆ ਵੀ ਫੇਰ ਮਹਾਰਾਜ ਕਲਯੁਗ ਚ ਕੋਈ ਐਸਾ ਪੁੰਨ ਹੈ ਜਿਹੜਾ ਨਾਸ਼ ਨਾ ਹੋਵੇ? ਮਹਾਰਾਜ ਕਹਿੰਦੇ ਇੱਕੋ ਇੱਕ ਹੈ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਇਹ ਪੁੰਨ ਨਾਸ਼ ਨਹੀਂ ਹੁੰਦਾ ਤੇ ਇਹਦਾ ਫਲ ਕਿੰਨਾ ਹੈ? ਕਲਯੁਗ ਮੈਂ ਕੀਰਤਨ ਵਰਦਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ ਦਰਗੇ ਪਾਸਿਆਂ ਜਾਏਗਾ। ਕਿੱਡਾ ਬੜਾ ਫਲ ਹੈ। ਸੋ ਆਪ ਸਾਰੇ ਕਾਰੋਬਾਰ ਸੰਕੋਚਦੇ ਹੋਏ ਇੱਥੇ ਪਹੁੰਚੇ ਹਾਂ। ਪਿਛਲੀ ਵਾਰੀ ਮੈਂ ਕਾਫੀ ਬੇਨਤੀਆਂ ਕੀਤੀਆਂ ਸੀ ਤੇ ਉਹਦੇ ਵਿੱਚ ਜੋਗੀ ਦਾ ਹਵਾਲਾ ਦਿੱਤਾ ਸੀ ਕਿ ਜਦੋਂ ਦਰਬਾਰ ਸਾਹਿਬ ਦੀ ਰਚਨਾ ਹੋ ਰਹੀ ਸੀ ਅੰਮ੍ਰਿਤ ਸਰੋਵਰ ਦੀ, ਤਾਂ ਕੋਲੇ ਇੱਕ ਸਰੋਵਰ ਸੀ ਸੰਤੋਖ ਸਰ, ਉਹਦੇ ਵਿੱਚੋਂ ਮੱਠ ਵਿੱਚੋਂ ਇੱਕ ਜੋਗੀ ਨਿਕਲਿਆ। ਉਸਨੇ ਜਦੋਂ ਮਹਾਰਾਜ ਨੇ ਕਸਤੂਰੀ ਵਗੈਰਾ ਮਲੀ, ਬਦਾਮ ਰੋਗਨ ਵਗੈਰਾ ਚਸਾਇਆ ਪਿਆਰਾਂ ਪੈਰਾਂ ਵਿੱਚ ਤੇ ਤਾਲੂਏ ਵਿੱਚ ਦਸਵੇਂ ਦੁਆਰ ਦੇ ਥਾਂ ਉੱਤੇ, ਤਾਂ ਉਸ ਵੇਲੇ ਇਹਨੂੰ ਹੋਸ਼ ਆ ਗਈ। ਹੋਸ਼ ਆਈ, ਪ੍ਰਾਣ ਜਿਹੜੇ ਰੋਕੇ ਹੋਏ ਸੀ ਉਹ ਸਰੀਰ ਵਿੱਚ ਚੱਲ ਪਏ। ਪ੍ਰਾਣਾਯਾਮ ਦੇ ਨਾਲ ਆਦਮੀ ਲੱਖ ਸਾਲ ਦਸ ਲੱਖ ਸਾਲ ਬਹਿ ਸਕਦਾ, ਕੋਈ ਔਖੀ ਬਾਤ ਨਹੀਂ ਹੈ। ਡੱਡੂ ਜਿਹੜਾ ਹੈ ਇਹ ਸਵਾਸ ਰੋਕ ਲੈਂਦਾ, ਰਿੱਛ ਜਿਹੜਾ ਹੈ ਜਦੋਂ ਬਰਫਾਂ ਪੈਣ ਲੱਗਦੀਆਂ ਸਵਾਸ ਰੋਕ ਕੇ ਲੰਮਾ ਪੈ ਜਾਂਦਾ ਹੈ, ਛੇ ਮਹੀਨੇ ਤੋਂ ਬਾਅਦ ਸੁਰਤ ਉਤਾਰਦਾ ਜਦੋਂ ਬਰਫਾਂ ਢਲ ਜਾਂਦੀਆਂ। ਇਸੇ ਤਰ੍ਹਾਂ ਬੇਅੰਤ ਨੇ ਐਸੇ ਜੀਵ ਅਮਰੀਕਾ 'ਚ ਮੈਂ ਦੇਖਿਆ ਸੀ, ਉਹ ਦਿਖਾ ਰਹੇ ਸੀ ਵੀ ਇਹ ਖੁਰਾਕ ਇਕੱਠੀ ਕਰ ਰਹੇ ਨੇ, ਇਹਨਾਂ ਨੂੰ ਇਹ ਪਤਾ ਹੈ ਵੀ ਹੁਣ ਬਰਫਾਂ ਪੈਣੀਆਂ ਅਤੇ ਖੁਰਾਕ ਦੱਬਦੀ ਹੈ, ਬਰਫਾਂ 'ਚ ਦੱਬ ਰਹੇ ਸੀ ਟੋਲ ਟੋਲ ਕੇ। ਉਹਦੇ ਬਾਅਦ ਸੁਰੱਖਿਅਤ ਥਾਂ ਕਰਕੇ ਟਾਹਣੀਆਂ ਟੂਹਣੀਆਂ ਇਕੱਠੀਆਂ ਕਰਕੇ ਉਹਦੇ ਥੱਲੇ ਪੈ ਗਏ, ਸੁਰਤ ਖਿੱਚ ਲਈ, ਸਵਾਸ ਰੋਕ ਲਏ ਅਤੇ ਤਿੰਨ ਚਾਰ ਮਹੀਨੇ ਛੇ ਮਹੀਨੇ ਤੇ ਬਾਅਦ ਜਦ ਬਰਫ਼ ਢਲੀ ਉਸ ਵੇਲੇ ਉੱਠ ਕੇ ਉਹ ਥਾਂ ਉਹਨਾਂ ਨੂੰ ਪਤਾ ਵੀ ਜਿੱਥੇ ਅਸੀਂ ਚੀਜ਼ਾਂ ਦੱਬੀਆਂ, ਜਾ ਕੇ ਆਪਣੀ ਆਪਣੀ ਖੁਰਾਕ ਕੱਢ ਕੇ ਫਿਰ ਖਾਣ ਲੱਗ ਗਏ। ਉਹ ਇੱਕ ਤਰ੍ਹਾਂ ਦੀ ਸਮਾਧੀ ਹੋਇਆ ਕਰਦੀ ਹੈ, ਸੁੰਨ ਹੋਇਆ ਕਰਦੀ ਹੈ, ਉਹਦੇ ਵਿੱਚ ਜਾਨ ਤਾਂ ਆਉਂਦੀ ਹੈ ਲੇਕਿਨ ਕੋਈ ਬਲਬਲਾ ਨਹੀਂ ਹੋਇਆ ਕਰਦਾ, ਇੱਕ ਸਰੀਰਕ ਕਿਰਿਆ ਹੈ। ਉਹ ਸਰੀਰਕ ਕਿਰਿਆ ਦੇ ਤਹਿਤ ਕਹਿਣ ਲੱਗਿਆ ਵੀ ਕਿਹੜਾ ਯੋਗ ਹੈ? ਉਦੋਂ ਮੈਂ ਬੇਨਤੀ ਕਰੀ ਸੀ ਕਿ ਯੋਗੀਆਂ ਨੂੰ ਬੋਲੀ ਦਾ ਪ੍ਰੋਬਲਮ ਨਹੀਂ ਹੋਇਆ ਕਰਦਾ, ਸਰਵ ਵਿਦਿਆ ਯੋਗ ਹੁੰਦਾ, ਉਹਦੇ ਵਿੱਚ ਕੋਈ ਬੋਲੀ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਬੋਲੀ ਪੜ੍ਹਾਈ ਜੋ ਹੈ ਉਹ ਪੜ੍ਹ ਲੈਂਦਾ ਬੰਦਾ ਬਗੈਰ ਪੜ੍ਹਾਈ ਤੇ, ਕਿਉਂਕਿ ਸਭ ਪੜ੍ਹਾਈਆਂ ਅੰਦਰ ਪਈਆਂ। ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਜਿੱਥੇ ਤੱਕ ਆਬਾਦੀ ਸੀ ਉੱਥੇ ਤੱਕ ਗਏ, ਸਾਡੇ ਜਿਹੜੇ ਹਿਸਾਬ ਕਿਤਾਬ ਜੋੜਨ ਵਾਲੇ ਨੇ ਵੀ ਇੱਥੇ ਇੱਕ ਤੱਕ ਗੁਰੂ ਨਾਨਕ ਸਾਹਿਬ ਦੀ ਬੋਲੀ ਆ ਜਾਣੀ ਹੈ ਸਮਝ ਵਿੱਚ, ਫਾਰਸੀ ਵੀ ਪੜ੍ਹੇ ਸੀ, ਅਰਬੀ ਪੜ੍ਹ ਕੇ ਆਉਣੇ ਨੇ, ਲੰਕਾ ਤੱਕ ਇੱਧਰ ਕਰ ਦਿੱਤਾ ਅਤੇ ਇੱਧਰਲੇ ਪਾਸੇ ਬਰਮਾ ਤੱਕ ਕਰਤਾ, ਤਿੱਬਤ ਚਾਈਨਾ ਤੱਕ ਥੋੜ੍ਹਾ ਜਿਹਾ ਕਰਤਾ। ਭਾਈ ਗੁਰਦਾਸ ਜੀ ਜਿਹੜੇ ਇਮੀਡੀਏਟਲੀ ਬਾਅਦ ਚ ਹੋਏ ਨੇ, ਕਹਿੰਦੇ ਬਾਬਾ ਉੱਥੇ ਤੱਕ ਗਿਆ ਜਿੱਥੇ ਤੱਕ ਸ੍ਰਿਸ਼ਟੀ ਸੀ, ਉੱਥੇ ਤੱਕ ਜਾ ਕੇ ਉਹਨਾਂ ਨੂੰ ਸਮਝਾਉਣਾ ਕੀਤਾ। ਉਹ ਅਸੀਂ ਨਹੀਂ ਲਿਖ ਸਕੇ, ਸਾਡੀ ਭੁੱਲ ਹੈ, ਕਿਉਂਕਿ ਗੱਲਾਂ ਮਹਾਂਪੁਰਸ਼ ਤਾਂ ਨਹੀਂ ਆਪਣੀਆਂ ਲਿਖਦੇ ਹੁੰਦੇ, ਹੋਰ ਲਿਖਦੇ ਹੁੰਦੇ। ਸੋ ਉਹਦੇ ਵਿੱਚ ਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸਾਰਿਆਂ ਨੂੰ। ਸੋ ਇਹ ਯੋਗੀ, ਇਹਨੂੰ ਬੋਲੀ ਦੀ ਕੋਈ ਪ੍ਰੋਬਲਮ ਨਹੀਂ ਸੀ, ਕਿਉਂਕਿ ਸਾਡੇ ਮਨ ਚ ਇਕਦਮ ਸ਼ੰਕਾ ਉੱਠ ਕਰਨਾ, ਇਹ ਗੱਲ ਸੁਣਦੀ ਸਾਰ ਵੀ ਉਹਨੂੰ ਬੈਠੇ ਨੂੰ ਕਿੰਨਾ ਚਿਰ ਹੋ ਗਿਆ। ਉਹ ਕਹਿੰਦਾ ਮੈਂ ਉੱਚਾ ਥਾਂ ਦੇਖ ਕੇ ਮੱਠ ਬਣਾਇਆ ਸੀ, ਉਹ ਉੱਚਾ ਥਾਂ ਇੰਨੀ ਉਹਦੇ ਚ ਪਰਿਵਰਤਨ ਆਇਆ ਕਿ ਧਰਤੀ ਤੋਂ ਵੀ 7-8 ਫੁੱਟ ਗਹਿਰਾ ਤਾਂ ਉਹਦਾ ਹੈਡ ਸੀਗਾ, ਉੱਪਰਲੀ ਚੋਟੀ ਸੀ ਮੱਠ ਦੀ। ਉਸ ਥਾਂ ਦੇ ਉੱਤੇ ਗੁਰੂ ਮਹਾਰਾਜ ਨੇ ਕਿਹਾ ਇਹਦੇ ਆਲੇ ਦੁਆਲੇ ਖੋਲੋ, 10-10 ਫੁੱਟ ਆਲੇ ਦੁਆਲੇ ਜਗ੍ਹਾ ਖਾਲੀ ਕਰੋ। ਉਹ ਮੱਠ ਦੀ ਸਾਰੀ ਜਗ੍ਹਾ ਖਾਲੀ ਕੀਤੀ ਗਈ, ਹੇਠਾਂ ਜਾ ਕੇ ਦਰਵਾਜ਼ਾ ਆਇਆ, ਉਹ ਚਿਣਿਆ ਹੋਇਆ ਸੀ, ਉਹ ਖੋਲ ਕੇ ਉਹ ਯੋਗੀ ਨੂੰ ਬਾਹਰ ਕੱਢਿਆ। ਹੁਣ ਇੰਨੀ ਮਿੱਟੀ ਜੇ ਅਸੀਂ ਮੋਟਾ ਜਿਹਾ ਵੀ ਹਿਸਾਬ ਲਾਈਏ ਤਾਂ 15-16 ਫੁੱਟ ਮਿੱਟੀ ਉੱਪਰ ਆ ਚੁੱਕੀ ਸੀ। ਉਹ ਉੱਚਾ ਥਾਂ ਕਿੰਨਾ ਕੁ ਸੀ, ਪਾਣੀ ਥੱਲੇ ਵਗਦਾ ਸੀ, ਜਦ ਵੀ 10-20 ਫੁੱਟ ਉੱਚਾ ਦੇਖ ਕੇ ਬੈਠਿਆ ਉਹਨੇ, ਯਾਨੀ ਇੰਨਾ 30 ਫੁੱਟ ਦੇ ਕਰੀਬ ਉੱਚਾ ਮਿੱਟੀ ਫੈਲ ਗਈ ਸੀ ਉਹਦੇ ਉੱਤੇ। ਤੇ ਗੁਰੂ ਮਹਾਰਾਜ ਜੀ ਨੇ ਉਸ ਨੂੰ ਜਦ ਕੱਢਿਆ ਤਾਂ ਪਹਿਲਾ ਸਵਾਲ ਉਹਦਾ ਇਹ ਸੀ ਵੀ ਯੁੱਗ ਕਿਹੜਾ ਆ ਗਿਆ। ਕਹਿਣ ਲੱਗੇ ਕਲਯੁੱਗ। ਪਹਿਰਾ ਕਿਹਦਾ ਹੈ? ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦਾ ਪਹਿਰਾ ਹੈ। ਗੁਰੂ ਨਾਨਕ ਗੁਰੂ ਅੰਗਦ ਦੇ ਰੂਪ ਚ ਪ੍ਰਗਟ ਹੋ ਗਿਆ, ਗੁਰੂ ਅੰਗਦ ਗੁਰੂ ਅਮਰਦਾਸ ਜੀ ਦੇ ਤੇ ਗੁਰੂ ਨਾਨਕ ਦਾਸ ਜੀ ਦੇ। ਇਸ ਵੇਲੇ ਜਿਹੜਾ ਸਰੀਰ ਸਾਹਮਣੇ ਹੈ ਉਹ ਗੁਰੂ ਨਾਨਕ ਦਾ 5ਵਾਂ ਸਰੀਰ ਗੁਰੂ ਅਰਜਨ ਨਾਮ ਨਾਲ ਹੈ ਜੋ ਸੰਸਾਰ ਨੂੰ ਤਾਰੇ। ਮਹਾਰਾਜ ਜੀ ਬੈਠੇ ਨੇ, ਉਸ ਵੇਲੇ ਉਹਨੇ ਨਮਸਕਾਰ ਕੀਤੀ, ਕਹਿਣ ਲੱਗਿਆ ਧੰਨ ਹੈ ਗੁਰੂ ਮਹਾਰਾਜ। ਸਵਾਲ ਹੋਇਆ ਕਿ ਯੋਗੀ ਰਾਜ ਤੂੰ ਇੱਥੇ ਕਦ ਬੈਠਿਆ ਸੀ? ਕਹਿਣ ਲੱਗੇ ਇੱਥੇ ਲਹੂ ਤੇ ਕਛੂ ਦਾ ਯੁੱਧ ਹੋਇਆ ਸੀ ਸ੍ਰੀ ਰਾਮ ਚੰਦਰ ਜੀ ਨਾਲ, ਜਦੋਂ ਮੂਰਛਿਤ ਹੋ ਗਈਆਂ ਫੌਜਾਂ ਮਾਰੀਆਂ ਗਈਆਂ, ਉਸ ਵੇਲੇ ਮੈਂ ਉਹ ਜਾ ਕੇ ਅੰਮ੍ਰਿਤ ਉਹਨਾਂ ਨੇ ਪ੍ਰਾਪਤ ਕਰਿਆ ਸਵਰਗ ਲੋਕਾਂ ਚੋਂ, ਸਾਰੀ ਫੌਜ ਜੀਵਿਤ ਕਰ ਦਿੱਤੀ। ਜਿਹਦਾ ਅਸੀਂ ਇਸ ਨੂੰ ਮਿੱਥ ਕਹੀਏ ਤਾਂ ਤਾਂ ਝਗੜਾ ਹੀ ਖਤਮ ਹੈ, ਨਾ ਗੱਲ ਕਰੀਏ ਨਾ ਸੋਚੀਏ ਨਾ ਗਾਂ ਜਾਈਏ, ਲੇਕਿਨ ਅਸੀਂ ਲੋਕ ਮਿੱਥ ਨਹੀਂ ਕਹਿੰਦੇ ਕਿਉਂਕਿ ਸਾਡੇ ਬਜ਼ੁਰਗਾਂ ਨਾਲ ਸੰਬੰਧ ਹੈ ਇਹਦਾ। ਦੂਏ ਕਹਿ ਦੇਣ ਕਹਿ ਦੇਣ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦ ਆਪਣਾ ਸਜਰਾ ਮਿਸਰ ਲਿਖਿਆ ਵਿਚਿਤਰ ਨਾਟਕ ਚ, ਉਹ ਰਾਮ ਚੰਦਰ ਜੀ ਤੋਂ ਸ਼ੁਰੂ ਕਰਦੇ ਨੇ, ਲਹੂ ਤੇ ਕਛੂ ਦਾ ਯੁੱਧ ਦਿਖਾ ਕੇ ਲਾਹੌਰ ਤੇ ਕਸੂਰ ਵਸਾਉਣਾ ਉਹਨਾਂ ਦੇ ਬਾਰੇ ਮਹਾਰਾਜ ਜੀ ਨੇ ਲਿਖਿਆ। ਉਹਨਾਂ ਨੇ ਨਾਲ ਇਹ ਲਿਖਿਆ ਕਿ ਇਹ ਸਾਰੀਆਂ ਚੀਜ਼ਾਂ ਮੈਂ ਸਿਮਰਤੀ ਤੋਂ ਬੋਲ ਰਿਹਾ, ਇਹਦੇ ਉੱਤੇ ਅਸੀਂ ਹੈਰਾਨ ਨੇ ਹਾਂ, ਇਹ ਵੀ ਕੋਈ ਵਿਦਿਆ ਸਿਮਰਤੀ? ਉਹ ਇਹ ਹੈ ਕਿ ਸਮਰੱਥ ਪੁਰਸ਼ ਜੋ ਹੋਇਆ ਕਰਦੇ ਨੇ ਉਹ ਟਾਈਮ ਨੀ, ਉਹਨਾਂ ਤੇ ਟਾਈਮ ਫੈਕਟਰ ਨੀ ਹੋਇਆ ਕਰਦਾ। ਜੋ ਡਾਇਮੈਂਸ਼ਨ ਨੇ ਟਾਈਮ ਐਂਡ ਸਪੇਸ ਦੀਆਂ, ਉਹ ਨਹੀਂ ਉਹਨਾਂ ਤੇ ਹੋਇਆ ਕਰਦੀਆਂ। ਉਹ ਜੇ 10,000 ਸਾਲ ਪੁਰਾਣਾ ਖਿੱਚ ਕੇ ਦੇਖਣ, ਜਿਵੇਂ ਅਸੀਂ ਵੀਡੀਓ ਫਿਲਮ ਨੂੰ ਰਿਵਰਸ ਕਰ ਦਈਏ, ਉਹ ਉਹੀ ਆਏਗਾ ਜਿਹੜਾ ਪਹਿਲਾਂ ਲੰਘ ਚੁੱਕਿਆ। ਉਹ ਟਾਈਮ ਖਿੱਚ ਲੈਂਦੇ ਨੇ, ਉਹਨੂੰ ਤ੍ਰਿਕਾਲਦਰਸ਼ੀ ਕਹਿੰਦੇ ਨੇ। ਤ੍ਰਿਕਾਲਦਰਸ਼ੀ ਦਾ ਮਤਲਬ ਇਹ ਹੀ ਹੁੰਦਾ ਵੀ ਉਹ ਭੂਤ ਵਿੱਚ ਵੀ ਤੇ ਭਵਿੱਖਤ ਵਿੱਚ ਵੀ ਝਾਕੀ ਮਾਰ ਸਕਦਾ। ਉਹ ਜਿਸ ਵਕਤ ਪਿੱਛੇ ਨੂੰ ਲੈ ਜਾਂਦੇ ਨੇ, ਗੁਰੂ ਸਾਹਿਬ ਨੇ ਟਾਈਮ ਨੂੰ ਪਿੱਛੇ ਕਰ ਲਿਆ। ਵਿਚਿਤਰ ਨਾਟਕ ਦਾ ਜਦੋਂ ਰਚਨਾ ਕਰੀ, ਮਹਾਰਾਜ ਸਾਹਮਣੇ ਦੇਖੀ ਜਾਂਦੇ ਨੇ ਤੇ ਲਿਖੀ ਜਾਂਦੇ ਆ, ਫਿਰ ਅਖੀਰ ਉਹਨਾਂ ਨੇ ਐਂ ਲਿਖਿਆ ਵੀ ਜੇ ਮੈਂ ਸਾਰਾ ਲਿਖਿਆ ਗ੍ਰੰਥ ਇੰਨਾ ਵੱਧ ਜੂਗਾ ਕਿ ਉਹ ਸਜਰਾ ਨਸਰੇ ਚੱਲਣਾ। ਦੂਜਾ ਕਹਿੰਦੇ ਆ ਵੀ ਜਿੰਨੀ ਜਿੰਨੀ ਸਾਨੂੰ ਸੁੱਧ ਆਈ ਅਸੀਂ ਉਹ ਲਿਖਦੇ ਚਲੇ ਜਾਂਦੇ। ਸੁੱਧ ਆਈ ਹੈ ਕਿਸੇ ਨਹੀਂ ਲਿਖਿਆ ਵੀ ਫਲਾਣੇ ਗ੍ਰੰਥ ਚੋਂ ਅਸੀਂ ਪੜ੍ਹਿਆ, ਜਿੱਥੇ ਗ੍ਰੰਥ ਚੋਂ ਪੜ੍ਹਿਆ ਉੱਥੇ ਗੁਰੂ ਮਹਾਰਾਜ ਨੇ ਨਾਲ ਹਵਾਲਾ ਦਿੱਤਾ ਕਿ ਫਲਾਣਾ ਗ੍ਰੰਥ ਦਾ ਅਸੀਂ ਅਨੁਵਾਦ ਕਰ ਰਹੇ ਹਾਂ, ਅੱਖਰ ਅੱਖਰ ਕਰ ਰਹੇ ਹਾਂ, ਨਾ ਕੁਛ ਘਟਾ ਰਹੇ ਹਾਂ ਨਾ ਕੁਛ ਵਧਾ ਰਹੇ ਹਾਂ। ਉਹ ਤ੍ਰਿਕਾਲਦਰਸ਼ੀ ਪੁਰਸ਼ ਜਿਹੜੇ ਹੁੰਦੇ ਨੇ, ਭੂਤ ਜਿਹੜਾ ਲੰਘ ਚੁੱਕਿਆ ਸਮਾਂ ਹੈ ਪਾਸਟ ਟਾਈਮਸ, ਉਹਨੂੰ ਖਿੱਚ ਕੇ ਪ੍ਰੈਜੈਂਟ ਟੈਂਸ ਦੇ ਵਿੱਚ ਬਦਲ ਲੈਂਦੇ ਨੇ। ਇਹ ਗੱਲਾਂ ਸਾਇੰਟਿਫਿਕ ਨੇ, ਯੋਗੀਆਂ ਨੂੰ ਪਤਾ ਹੈ। ਅਜੇ ਯੂਰਪ ਵਾਲਿਆਂ ਨੂੰ ਤੇ ਸਾਇੰਸਦਾਨਾਂ ਨੂੰ ਇਹਦੀ ਕੋਈ ਸੋਝੀ ਨਹੀਂ ਹੋਈ ਵੀ ਬ੍ਰੇਨ ਦੇ ਅੰਦਰ ਕਿੰਨੀਆਂ ਡਾਇਮੈਂਸ਼ਨਸ ਨੇ। ਇਹਨਾਂ ਨੂੰ ਤਾਂ ਅਜੇ ਇਹ ਹੈ ਕਿ ਜਿਹੜਾ ਮੈਂ ਬੋਲ ਰਿਹਾ ਇਹਨੂੰ ਉਹ ਜਾਗਰਤ ਬ੍ਰੇਨ ਕਹਿੰਦੇ ਨੇ, ਜਿਹੜਾ ਇਹਦੇ ਵਿੱਚ ਹੈ ਉਹ ਸਬ ਕੌਨਸ਼ੀਅਸਨੈਸ ਹੈ, ਅੱਧਾ ਜਾਗਦਾ ਅੱਧਾ ਸੁੱਤਾ। ਜਿਹੜਾ ਤੀਸਰਾ ਹੈ ਇਹਦੀ ਤੈਅ, ਉਹ ਕਹਿੰਦੇ ਵੀ ਉਹ ਅਨਕੌਨਸ਼ੀਅਸ ਹੈ। ਲੇਕਿਨ ਅਧਿਆਤਮਵਾਦ ਦੇ ਵਿੱਚ ਉਲਟਾ ਹੈ, ਜਿਹੜਾ ਇਹ ਹੈ ਇਹ ਸੁੱਤਾ ਪਿਆ ਮਾਇੰਡ ਹੈ। ਜੇ ਕਹੀਏ ਵੀ ਗੁਰੂ ਮਹਾਰਾਜ ਨੇ ਵੀ ਕਿਹਾ, ਗੁਰੂ ਮਹਾਰਾਜ ਕਹਿੰਦੇ ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਵਿਹਾਨ। ਅੰਡਰ ਦਾ ਇਲਿਊਜ਼ਨ ਆਫ ਥ੍ਰੀ ਗੁਨਾਸ, ਰਜੋ ਤਮੋ ਸਤੋ ਦੇ ਵਿੱਚ ਸੰਸਾਰ ਸਾਰਾ ਹੀ ਸੁੱਤਾ ਪਿਆ, ਤੇ ਸੁੱਤੇ ਦੀ ਇਹਦੀ ਉਮਰ ਲੰਘ ਜਾਂਦੀ ਹੈ। ਸਲੀਪਿੰਗ ਮਾਇੰਡ ਹੈ, ਜਿਹਾ ਜਿਹਾ ਸੁਪਨਾ ਜਿਹਾ ਜਿਹਾ ਜਾਗਦਾ ਕਿਹੜਾ ਹੈ? ਕਹਿੰਦੇ ਵਿਚਾਲਾ ਅੱਧਾ ਜਾਗਦਾ ਅੱਧਾ ਸੁੱਤਾ ਹੈ। ਜਿਹੜਾ ਜਿਹਨੂੰ ਇਹ ਕਹਿੰਦੇ ਨੇ ਵੀ ਬਿਲਕੁਲ ਸੁੱਤਾ ਪਿਆ, ਉਹ ਮਹਾਂਪੁਰਸ਼ਾਂ ਬੰਦਗੀ ਕਰਨ ਵਾਲਿਆਂ ਦਾ ਜਾਗਦਾ ਮਨ ਹੈ, ਉਹਦੇ ਚ ਪਰਮੇਸ਼ਰ ਨੂੰ ਪ੍ਰਤੱਖ ਦੇਖ ਰਹੇ ਹੁੰਦੇ ਨੇ। ਸੱਤ ਦੀ ਸੋਝੀ ਹੁੰਦੀ ਹੈ, ਅਸੱਤ ਤੋਂ ਨਿਗਾਹ ਉੱਠ ਕਰਦੀ ਹੈ। ਸੋ ਇਹ ਕੁਛ ਬੇਨਤੀਆਂ ਨੇ ਜਿਹੜੀਆਂ ਸਮਝਣ ਵਾਲੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਜਿਸ ਵਕਤ ਗੁਰੂ ਮਹਾਰਾਜ ਨੇ ਉਸ ਯੋਗੀ ਨੂੰ ਕੱਢਿਆ, ਉਹਨੇ ਪੁੱਛਿਆ ਤੇ ਨਾਲ ਇਹ ਪੁੱਛਿਆ ਵੀ ਉਸ ਵੇਲੇ ਸਮਾਂ ਕੀ ਸੀ? ਕਹਿਣ ਲੱਗੇ ਵੀ ਇੱਥੇ ਫੌਜਾਂ ਦੇ ਉੱਤੇ ਅੰਮ੍ਰਿਤ ਛਿੜਕਿਆ ਗਿਆ ਸੀ, ਜਿੰਨੇ ਮਾਰੇ ਗਏ ਸੀ ਜ਼ਖਮੀ ਹੋ ਗਏ ਸੀ, ਜਿੰਨਿਆਂ ਦੀਆਂ ਬਾਹਾਂ ਵੱਢੀਆਂ ਗਈਆਂ ਸਿਰ ਵੱਢੇ ਗਏ ਸਭ ਉੱਠ ਕੇ ਖੜੇ ਹੋ ਗਏ, ਆਦੀ ਅੰਮ੍ਰਿਤ ਦੀ ਤਾਸੀਰ ਦੱਸੀ ਉਹਨੇ। ਸਾਡੇ ਡਰ ਜਾਂਦੇ ਨੇ ਵੀ ਗੁਰੂ ਸਾਹਿਬ ਨੇ ਤਾਂ ਜੀ ਬੱਕਰੇ ਚਟਕਾ ਤੇ ਸੀਗੇ, ਉਹ ਗੱਲ ਤੇ ਆਉਂਦੇ ਹੀ ਨਹੀਂ ਇਸ ਤੇ, ਕਿਉਂ ਨਹੀਂ ਆਉਂਦੇ? ਡਰਦੇ ਨੇ ਲੋਕਾਂ ਤੇ। ਲੇਕਿਨ ਜੇ ਅਸੀਂ ਆਪਣਾ ਲੜੀ ਨੂੰ ਕਾਇਮ ਰੱਖੀਏ ਤਾਂ ਸਾਨੂੰ ਡਰ ਨਹੀਂ। ਸਭ ਤੋਂ ਪਹਿਲਾਂ ਵੀ ਇਹ ਗੱਲਾਂ ਹੁੰਦੀਆਂ ਰਹੀਆਂ, ਉਹ ਸਾਰੀ ਫੌਜ ਨੂੰ ਜਗਾ ਸਕਦਾ ਵੀ ਗੁਰੂ ਸਾਹਿਬ ਨਹੀਂ ਸੀ ਪੰਜ ਸਿੰਘਾਂ ਨੂੰ ਉਠਾ ਸਕਦੇ। ਸੋ ਉਸ ਵੇਲੇ ਉਹਨੇ ਦੱਸਿਆ, ਕਹਿਣ ਲੱਗਿਆ ਮੈਂ ਆਪਣੇ ਗੁਰੂ ਕੋਲ ਬੇਨਤੀ ਕਰੀ ਕਿ ਕਰਮ ਤੇ ਉਪਾਸ਼ਨਾ ਮੈਂ ਦੋ ਕੋਰਸ ਪੂਰੇ ਕਰ ਲੈਣ ਦੋ ਜਮਾਤ, ਤੇ ਗੁਰੂ ਦੇ ਬਗੈਰ ਗਿਆਨ ਨਹੀਂ ਹੋਇਆ ਕਰਦਾ। ਇਹ ਗੁਰੂ ਮਹਾਰਾਜ ਦਾ ਸਿਧਾਂਤ ਹੈ, ਗਿਆਨ ਤੇ ਬਗੈਰ ਕਦੇ ਮੁਕਤੀ ਨਹੀਂ ਹੋਇਆ ਕਰਦੀ। ਸੋ ਐਸਾ ਫਰਮਾਨ ਹੈ, ਪੜੋ ਪਿਆਰ ਨਾਲ।
ਬਿਨਾ ਗੁਰਾ ਤੋਂ ਮੁਕਤ ਨਾ ਵੀ ਹੋਵੇ, ਪੁੱਛੋ ਪਰਮੇ ਨਾਥੇ ਨੂੰ। ਗੁਰਾ ਤੋਂ ਮੁਕਤ ਨਾ ਹੋਵੇ, ਪੁੱਛੋ ਪਰਮੇ ਨਾਥੇ ਨੂੰ। ਵੀ ਪੁੱਛੋ ਵਰਨੇ ਨਾਲ ਦੇ ਨੂੰ।
ज्ञान न होए पूछो वरमे नारदे वेद व्यास भाई फैसला है गुरु ग्रंथ साहब के गुरु ते बगैर ज्ञान न होएगा करे किताबा पढ़ लै जिन्या जी करदा है जवानी याद कर लै जिन्ना जी करदा नहीं ज्ञान होया करदा क्योंकि गुरु प्रसाद है एक ओंकार का सारा हाल लिख के गुरु महाराज ने अखीर दे उते गुर प्रसाद कर दिता गुरु की ब्लैसिंग गुरु की कृपा के बगैर अंदरले नैन नहीं खुलते जाग नहीं आती कदे भी सो समर्थ गुरु की लोड़ है ते उदे बारे गुरु दे बारे भाई गुरदास जी ने ऐसा फरमान किया
सतगुर पुरख कम है कम है कम है निर्वैर निराला सतगुर पुरख कम है निर्वैर निराला
ऐसे सतगुरु की जब तक कृपा नहीं होंगी जिज्ञासु से ज्ञान की प्राप्ति नहीं होया करती जिहड़ा आखिरी पढ़ता है जिन्हें रिलीजन कहते ने इग्नोरेंस होमे कहते ने महाराज कहते उसकी मैल पढ़िया पढ़ाई करने नाल नहीं उतरी चाहे वेद किन्नी बारी लख बारी पढ़ ले तां नहीं मैल उतरी पढ़ने नाल तां उतरदी नहीं है वह गुरु की जिन्ना चिर कृपा नहीं होंगी गुरु च ग्रेस की कृपा होया करती है ਗੁਰੂ ਦੀ ਕਿਰਪਾ ਤੇ ਬਗੈਰ ਗਿਆਨ ਨਹੀਂ ਹੋਇਆ ਕਰਦਾ। ਬੁੱਧੀ ਦਾ ਗਿਆਨ ਟੀਕੇ ਪੜਕੇ ਹੋ ਜਾਂਦਾ, ਅੱਖ ਸਿੱਖ ਕੇ ਹੋ ਜਾਂਦਾ, ਲੇਕਿਨ ਜਿਹੜਾ ਅੰਦਰਲਾ ਨੇਰਾ ਹੈ ਉਹ ਗੁਰੂ ਤੋਂ ਬਗੈਰ ਕਿਸੇ ਤਰ੍ਹਾਂ ਵੀ ਦੂਰ ਨਹੀਂ ਹੋਇਆ।
ਬਿਨਾਂ ਗੁਰਾਂ ਤੋਂ ਨਾ ਮਿਟਣਾ ਅੰਧੇਰਾ, ਚੰਦ ਪਾਵੇਂ ਸੌ ਚੜ੍ਹੇ, ਗੁਰਾਂ ਤੋਂ ਨਾ ਮਿਟਣਾ ਅੰਧੇਰਾ, ਚੰਦ ਪਾਵੇਂ ਸੌ ਚੜ੍ਹੇ।
ਸਾਰਾ ਕੁਛ ਇਹਨਾਂ ਛੇ ਤੁਕਾਂ ਦੇ ਅੰਦਰ ਗੁਰੂ ਮਹਾਰਾਜ ਨੇ ਨਿਰਣਾ ਕਰਕੇ ਸਮਝਾ ਦਿੱਤਾ ਕਿ ਪਿਆਰਿਓ, ਅੰਦਰਲਾ ਅੰਧੇਰਾ ਨਹੀਂ ਦੂਰ ਹੁੰਦਾ ਜਦ ਤੱਕ ਗੁਰੂ ਤੋਂ ਗ੍ਰੇਸ ਦੀ ਨਜ਼ਰ ਦੀ ਪ੍ਰਾਪਤੀ ਨਾ ਹੋਵੇ। ਨਜ਼ਰ ਇੱਕ ਕ੍ਰਿਸ਼ਮਾ ਹੋਇਆ ਕਰਦਾ ਗੁਰੂ ਦਾ, ਉਹ ਕਿਸੇ ਤਰੀਕੇ ਨਾਲ ਨਹੀਂ ਹੁੰਦਾ, ਨਾ ਪੜ੍ਹਨ ਨਾਲ ਹੁੰਦਾ, ਨਾ ਤਪ ਕਰਨ ਨਾਲ ਹੁੰਦਾ, ਨਾ ਦਾਨ ਕਰਨ ਨਾਲ, ਕੁਛ ਨਹੀਂ ਹੁੰਦਾ। ਜਦ ਤੱਕ ਅਸੀਂ ਗੁਰੂ ਨੂੰ ਪ੍ਰਸੰਨ ਨਹੀਂ ਕਰ ਲੈਂਦੇ, ਉਨੀ ਦੇਰ ਤੱਕ ਗ੍ਰੇਸ ਨਹੀਂ ਆਇਆ, ਉਹ ਨਹੀਂ ਆਉਂਦਾ ਨਜ਼ਰ ਦਾ ਜੋ ਕ੍ਰਿਸ਼ਮਾ ਹੈ। ਗੁਰੂ ਕਦ ਹੁੰਦਾ ਹੈ, ਗੁਰੂ ਨੂੰ ਪ੍ਰਸੰਨ ਕਿਵੇਂ ਕਰਦੇ ਹਾਂ? ਅਸੀਂ ਆਪਣੇ ਕੋਲ ਕੁਛ ਨਾ ਰੱਖੀਏ, ਫਿਰ ਗੁਰੂ ਪ੍ਰਸੰਨ ਹੋ ਜਾਂਦਾ। ਜੇ ਅਸੀਂ ਆਪਣੇ ਕੋਲ ਕੁਛ ਰੱਖ ਲਿਆ, ਗੁਰੂ ਨਾਲ ਸਾਡੀ ਦਵਾਇਤ ਬਣੀ ਰਹਿੰਦੀ ਹੈ। ਮਹਾਰਾਜ ਨੇ ਬੜੇ ਸਾਫ਼ ਅੱਖਰਾਂ ਚ ਕਿਹਾ ਹੈ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣਕਾ ਤਾਉ ਹਮਾਰੇ ਪਾਸ। ਜੇ ਮੇਰੇ ਨਾਲ ਪਿਆਰਿਆ ਗੱਲ ਕਰਨੀ ਹੈ ਤਾਂ ਪਹਿਲੀ ਜਿਹੜੀ ਫਸਟ ਕੰਡੀਸ਼ਨ ਹੈ ਉਹ ਇਹ ਹੈ ਕਿ ਤੂੰ ਮਰਨਾ ਕਬੂਲ ਹੈ। ਜ਼ਿੰਦਗੀ ਕੀ ਹੈ ਗਿਆਨ ਦੀ? ਉਹ ਹੈ ਹਉਮੈ। ਹਉਮੈ ਦਾ ਬਹੁਤ ਵੱਡਾ ਪਰਿਵਾਰ ਹੈ। ਉਹ ਜਿਹੜਾ ਪਰਿਵਾਰ ਫਾਲਤੂ ਅਸੀਂ ਆਪਣੇ ਨਾਲ ਲਾਈ ਫਿਰਦੇ ਹਾਂ, ਜਿਹੜਾ ਸਾਨੂੰ ਤੰਗ ਕਰਦਾ, ਜੰਮਦੇ ਹਾਂ ਮਰਦੇ ਹਾਂ ਕਰਮ ਭੋਗਦੇ ਹਾਂ, ਕਰਮਾਂ ਦੇ ਭੰਡਾਰੇ ਨਾਲ ਲਈ ਫਿਰਦੇ ਹਾਂ, ਦੁੱਖ ਪਾਉਂਦੇ ਹਾਂ, ਸੁੱਖ ਪਾਉਂਦੇ ਹਾਂ, ਇਹਨੂੰ ਇਹ ਸਾਰੇ ਜਿੰਨਾ ਵੀ ਲਗਾ ਤੋਗਾ ਹੈ ਨਾ, ਇਹ ਸਾਰਾ ਗੁਰੂ ਦੇ ਚਰਨਾਂ ਚ ਭੇਟਾ ਕਰਦੇ। ਇਹਦੇ ਵਿੱਚ ਹੋਰ ਕੀ ਹੋ ਜਾਏਗਾ? ਕਹਿੰਦੇ ਤੇਰੇ ਮਨ ਵੀ ਹੋ ਜਾਏਗਾ। ਜਦ ਮਨ ਹੋ ਗਿਆ, ਸੰਕਲਪ ਕੌਣ ਕਰੂਗਾ? ਫਿਰ ਜੇ ਕਰਦਾ ਤਾਂ ਇਹ ਬੜੀ ਭਾਰੀ ਉਹਦੀ ਭੁੱਲ ਹੈ, ਕਿਉਂਕਿ ਦਿੱਤੀ ਹੋਈ ਚੀਜ਼ ਨੂੰ ਆਪ ਵਰਤਦਾ, ਦਾਨ ਕਰੀ ਹੋਈ ਚੀਜ਼ ਨੂੰ ਮੁੜ ਕੇ ਆਪ ਵਰਤਣਾ ਦੋਸ਼ੀ ਹੋਇਆ ਕਰਦਾ। ਦਾਨ ਕਰਤਾ ਗੁਰੂ ਨੂੰ, ਪਹਿਲਾਂ ਮਨ ਕਰਦਾ। ਮਹਾਰਾਜ ਕਹਿੰਦੇ ਜਦ ਤੱਕ ਤੂੰ ਮਨ ਨਹੀਂ ਦਾਨ ਕਰਦਾ, ਤੂੰ ਕਿਸੇ ਕਿਨਾਰੇ ਜਾ ਹੀ ਨਹੀਂ ਸਕਦਾ। ਅਸੈਂਸ਼ੀਅਲ ਹੈ, ਜ਼ਰੂਰੀ ਰਹਿਤ ਹੈ ਸਭ ਤੋਂ ਵੱਡੀ। ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ,
ਮਨ ਵੇਚਦੇ ਗੁਰਾਂ ਨੂੰ ਆਪਣਾ, ਕਰਜ਼ ਤੇਰੇ ਰਾਸ ਹੋਣਗੇ। ਵੇਚਦੇ ਗੁਰਾਂ ਨੂੰ ਆਪਣਾ, ਕਰਜ਼ ਤੇਰੇ ਰਾਸ ਹੋਣਗੇ।
ਗੁਰ ਕੀ ਆਗਿਆ ਮਨ ਮੈਂ ਐਸਾ ਹੈ। ਆਪਸ ਕੋ ਕਛ ਕਰ ਨਾ ਜਨਾਵੇ, ਹਰ ਹਰ ਨਾਮ ਰਿਤੇ ਸਾਥਿਆ। ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਦਾ, ਸੇਵਾ ਕਰਤ ਹੋਏ ਨੇ ਕੰਮ ਤਿਸ ਕੋ ਹੋਤ ਪ੍ਰਾਪਤ ਸੁਆਮੀ। ਚਾਰ ਵਚਨ ਮਹਾਰਾਜ ਜੀ ਨੇ ਇਹਨਾਂ ਅੱਠ ਤੁਕਾਂ ਦੇ ਅੰਦਰ ਫਰਮਾਏ ਨੇ ਵੀ ਜੇ ਤਾਂ ਕੁਛ ਕਰਨਾ ਹੈ ਤਾਂ ਆਹ ਚੀਜ਼ਾਂ ਧਾਰਨ ਕਰ ਲੈ, ਨਹੀਂ ਨੀ ਤੂੰ ਪਿਆਰਿਆ ਲੰਘ ਸਕਦਾ। ਗੁਰੂ ਕੋ ਆਉਣ ਵਾਸਤੇ ਮਰਨਾ ਤਾਂ ਕਬੂਲ ਕਰਨਾ ਹੀ ਪੈਣਾ, ਜਿੰਨਾ ਚਿਰ ਤੂੰ ਹੈ ਗੁਰੂ ਕੁਛ ਵੀ ਨਹੀਂ ਕਰ ਸਕਦਾ, ਕਿਉਂਕਿ ਤੂੰ ਰਿਸੈਪਟਿਵ ਨਹੀਂ, ਗੁਰੂ ਦਾ ਉਪਦੇਸ਼ ਮੰਨਣ ਨੂੰ ਤਿਆਰ ਨਹੀਂ। ਤੂੰ ਆਪਣੀ ਮੈਂ ਕਾਇਮ ਰੱਖਣਾ ਚਾਹੁੰਦਾ, ਆਪਣੀ ਹੋਂਦ ਕਾਇਮ ਰੱਖਣਾ ਚਾਹੁੰਦਾ। ਜਦ ਤੱਕ ਤੇਰੀ ਹੋਂਦ ਹੈ ਉਨੀ ਦੇਰ ਤੱਕ ਗੁਰੂ ਨਹੀਂ ਕੁਛ ਕਰਦਾ, ਗੁਰੂ ਦੀ ਖੁਸ਼ੀ ਨਹੀਂ ਪ੍ਰਾਪਤ ਹੁੰਦੀ, ਗੁਰੂ ਦੀ ਨਜ਼ਰ ਨਹੀਂ ਪ੍ਰਾਪਤ ਹੁੰਦੀ, ਕਿਉਂਕਿ ਦੋਵਾਂ ਦਾ ਉੱਥੇ ਥਾਂ ਨਹੀਂ, ਇੱਕ ਦਾ ਹੀ ਥਾਂ ਹੈ। ਗੁਰ ਕੀ ਆਗਿਆ ਮਨ ਮੈਂ ਸਹਿ, 1430 ਪੰਨੇ ਚ ਆਗਿਆ ਹੀ ਆਗਿਆ ਨੇ। ਜੇ ਕੋਈ ਸਿਆਣਾ ਪੁਰਸ਼ ਹੈ ਉਹ ਕੱਢ ਕੇ ਦੇਖ ਲਓ, ਬਣਾ ਲਓ ਇਹਨੂੰ, ਕੋਈ ਅੱਜ ਕੱਲ੍ਹ ਔਖੀਆਂ ਚੀਜ਼ਾਂ ਨਹੀਂ ਹੈ। ਬੜੀ ਛੇਤੀ ਅਸੀਂ ਚਾਰਟ ਬਣਾ ਸਕਦੇ ਹਾਂ ਵੀ ਗੁਰੂ ਆਹ ਚਾਹੁੰਦਾ ਆਹ ਚਾਹੁੰਦਾ, ਫਿਰ ਉਹ 'ਤੇ ਪ੍ਰੈਕਟਿਸ ਕਰੋ ਤੇ ਆਪਣੇ ਆਪ ਨੂੰ ਕੁਛ ਕਰਕੇ ਨਾ ਜਨਾਵੇ ਵੀ ਮੈਂ ਵੀ ਹੈਗਾ ਕਿਸੇ ਦੁਨੀਆਂ ਦੇ ਅੰਦਰ। ਫੇਰ ਜਿਹੜਾ ਕੁਛ ਉਹਦੇ ਕੋਲ ਹੈ ਮਨ, ਜਿਹ ਇੱਥੇ ਜਿਹੜਾ ਮਨ ਹੈ ਨਾ, ਇਹ ਇਕੱਲੇ ਮਨ ਨੂੰ ਨਹੀਂ ਕਿਹਾ, ਇਹ ਮਨ ਦੇ ਭਾਈਵਾਲ ਨੇ ਹੋਰ, ਅੰਤਸ਼ਕਰਨ ਇਹਦਾ ਅਰਥ ਤੁਸੀਂ ਲਾ ਲਓ। ਉਹ ਇਹ ਹੈ ਕਿ ਮਨ ਦੇ ਨਾਲ ਇਹ ਚਾਰ ਚੀਜ਼ਾਂ ਨੂੰ ਅੰਤਸ਼ਕਰਨ ਕਹਿੰਦੇ ਨੇ, ਚਾਰ ਡਾਇਮੈਂਸ਼ਨਸ ਨੇ ਇਹਦੇ ਵਿੱਚ। ਇੱਕ ਤਾਂ ਹੈ ਜਿਹੜੀ ਫੁਰਨੇ ਕਰਨ ਵਾਲੀ ਸ਼ਕਤੀ ਹੈ ਉਹਨੂੰ ਅਸੀਂ ਮਨ ਕਰਕੇ ਕਹਿ ਦਿੰਦੇ ਹਾਂ। ਦੂਸਰੀ ਹੈ ਜਿਹੜੀ ਇਹਦੇ ਵਿੱਚ ਡਿਸਟਿੰਕਸ਼ਨ ਕਰਦੀ ਹੈ ਵੀ ਆਹ ਗਲਤ ਹੈ ਕਿ ਠੀਕ ਹੈ, ਗਲਤ ਹੈ ਕਿ ਠੀਕ ਹੈ, ਉਹਨੂੰ ਅਸੀਂ ਬੁੱਧੀ ਕਹਿ ਦਿੰਦੇ ਹਾਂ। ਤੀਸਰੀ ਇਹਦੇ ਵਿੱਚ ਚੇਤਨਾ ਕਰਦੀ ਹੈ, ਚਿਤਵਨੀ ਕਰਦੀ ਹੈ, ਉਹਨੂੰ ਅਸੀਂ ਚਿੱਤ ਕਹਿ ਦਿੰਦੇ ਹਾਂ, ਉਹਦੇ 'ਚ ਫੀਲਿੰਗ ਹੋਇਆ ਕਰਦੀ ਹੈ। ਚੌਥੀ ਇਹਦੇ ਵਿੱਚ ਜਿਹੜਾ ਕੰਬੀਨੇਸ਼ਨ ਬਣ ਕੇ ਇਹ ਬਣਦਾ ਨਾ ਅੰਤਕਰਨ, ਉਹ ਇਹਦਾ ਮੈਂ ਭਾਵ ਹੈ, ਮੈਂ ਬਰਿਆਮ ਸਿੰਘ, ਮੈਂ ਫਲਾਣਾ, ਮੇਰਾ ਲੋਕ ਆਦਰ ਕਰਦੇ ਨੇ, ਮੇਰਾ ਮਾਣ ਕਰਦੇ ਨੇ, ਮੈਨੂੰ ਚੰਗਾ ਕਹਿੰਦੇ। ਇਹ ਸਾਰਾ ਡੁੱਬਣ ਦੀਆਂ ਗੱਲਾਂ ਹੁੰਦੀਆਂ ਜੇ ਮਨ ਵਿੱਚ ਇਹ ਰਾਜਾ, ਬੰਦਾ ਨੰਗਿਆ ਨਹੀਂ ਕਰਦਾ ਕਦੇ ਵੀ। ਇਹ ਚਾਰੇ ਕੂੜ ਕਵਾੜ ਜਿਹਾ ਗੱਠਬੰਧ ਕੇ ਗੁਰੂ ਦੇ ਚਰਨਾਂ 'ਚ ਰੱਖ ਲਓ। ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਉਧਾਰ ਕਰਦੇ ਕਰਦੇ ਅੱਜ ਆਪ ਉਸ ਦੇਸ਼ 'ਚ ਗਏ ਨੇ, ਦੂਰ ਦਰਾਜ ਪੂਰਬ ਵੱਲ, ਜਿਸ ਨੂੰ ਸਵਰਨ ਲੋਕ ਦੀ ਧਰਤੀ ਕਹਿੰਦੇ ਨੇ। ਉਹ ਚਟਾਗਾਂ ਤੋਂ ਹੇਠਾਂ ਬਰਮਾ ਦੇ ਬਾਰਡਰ ਦੇ ਨਾਲ ਲੱਗਦੇ, ਕਿੰਨੇ ਸਾਰੇ ਉੱਥੇ ਆਈਸਲੈਂਡ ਨੇ ਅਤੇ ਉੱਥੇ ਇੱਕ ਰਾਜ ਹੈ, ਉੱਥੇ ਗੁਰੂ ਨਾਨਕ ਪਾਤਸ਼ਾਹ ਪਹੁੰਚੇ। ਉੱਥੇ ਦੋ ਜਗਿਆਸੂ ਪੁੱਗੀਆਂ ਹੋਈਆਂ ਰੂਹਾਂ, ਲੇਕਿਨ ਆਖਰੀ ਲਾਈਨ 'ਤੇ ਬੈਠੀਆਂ ਸੀ। ਗੁਰੂ ਦੀ ਗ੍ਰੇਸ ਨਹੀਂ ਸੀ ਮਿਲੀ, ਨਦਰ ਨਹੀਂ ਸੀ ਮਿਲੀ, ਖੜ੍ਹੇ ਸੀਗੇ, ਅੱਗੇ ਐਂਟਰੀ ਨਹੀਂ ਸੀ ਹੋ ਰਹੀ, ਕਿਉਂਕਿ ਅੱਗੇ ਐਂਟਰੀ ਗੁਰੂ ਤੋਂ ਬਗੈਰ ਹੈ ਨਹੀਂ। ਕੇਵਲ ਗੁਰੂ ਮਾਇਆ ਦੇ ਆਖਰੀ ਹੱਦ ਜਿਹੜੀ ਆ ਉਹਨੂੰ ਕੱਟ ਸਕਦਾ, ਆਪਣੇ ਆਪ ਨਹੀਂ ਕੱਟ ਹੁੰਦੀ, ਫਿਰ ਤਾਂ ਗਿਆਨੀ ਸਾਰੇ ਹੀ ਮੁਕਤ ਹੋ ਜਾਂਦੇ। ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਆਉਂਦੇ ਨੇ ਉਹ ਸਾਰੇ ਗਿਆਨਵਾਨ ਬਣ ਜਾਂਦੇ। ਗਿਆਨੀ ਕਹਿਣਾ ਔਖਾ ਹੈ, ਮਹਾਰਾਜ ਕਹਿੰਦੇ ਗਿਆਨੀ ਗਿਆਨੀ ਦੀ ਅਵਸਥਾ ਜਿਹੜੀ ਨਾ ਉਹ ਬਹੁਤ ਹੀ ਉੱਚੀ ਹੈ, ਬਹੁਤ ਉੱਚੀ ਹੈ। ਉਹ ਜੀਵਨ ਮੁਕਤ ਪੁਰਸ਼ ਹੋਇਆ ਕਰਦਾ, ਸੱਚ ਆਚਾਰ ਦੇ ਵਿੱਚ ਚੱਲਣ ਵਾਲਾ ਹੋਇਆ ਕਰਦਾ, ਉਹਨੂੰ ਗਿਆਨੀ ਕਹਿੰਦੇ ਨੇ। ਜਿਹੜਾ ਬੁੱਧੀ ਮੰਡਲ ਦੇ ਵਿੱਚ ਗਿਆਨੀ ਹੈ ਉਹਨੂੰ ਗੁਰੂ ਸਾਹਿਬ ਨੇ ਗਿਣਿਆ ਨਹੀਂ, ਉਹ ਤਾਂ ਮੁਰਦਿਆਂ 'ਚ ਰੱਖਿਆ ਹੋਇਆ ਮਹਾਰਾਜ ਨੇ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ ਉਹ ਤਾਂ ਮੁਰਦਾ ਹੈ, ਉਹਦੀ ਤਾਂ ਗੱਲੇ ਨਹੀਂ ਆਉਂਦੀ ਗੁਰਬਾਣੀ 'ਚ, ਦੂਜੇ ਦੀ ਆਉਂਦੀ ਹੈ ਜਿਹੜਾ ਇਸ ਤੋਂ ਉੱਪਰ ਚੜ੍ਹ ਕੇ ਬਾਤ ਚੱਲ ਰਹੀ ਹੈ। ਸੋ ਉੱਥੇ ਜਦ ਮਹਾਰਾਜ ਜੀ ਜਾਂਦੇ ਨੇ, ਦੋ ਗੁਰਸਿੱਖ, ਦੋ ਜਗਿਆਸੂ ਪਰਮੇਸ਼ਰ ਦੇ ਪਿਆਰੇ, ਜਿਹੜੇ ਦਿਨ ਤੋਂ 100% ਲੋਚ ਰਹੇ ਨੇ ਵੀ ਜਨਮ ਲੰਘਦਾ ਜਾਂਦਾ, ਕੀ ਕਰੀਏ, ਰਾਹ ਨਹੀਂ ਲੱਭ ਰਿਹਾ, ਵਜਰ ਕਪਾਟ ਖੁੱਲ ਨਹੀਂ ਰਹੇ। ਇਹਨਾਂ ਨੂੰ ਖੋਲਣ ਵਾਲਾ ਦੁਨੀਆਂ 'ਚ ਕੇਵਲ ਗੁਰੂ ਹੈ, ਹੋਰ ਨਹੀਂ ਹੈ ਕੋਈ। ਗੁਰੂ ਮਹਾਰਾਜ ਕਹਿੰਦੇ ਵੀ ਨਹੀਂ ਖੁੱਲਦਾ, ਘਰ ਮੇ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ। ਇਹ ਘਰ ਦੇ ਵਿੱਚ ਜਿਹੜਾ ਆ ਸਰੀਰ ਹੈ ਪੰਜਾਂ ਤੱਤਾਂ ਦਾ ਬਣਿਆ ਹੋਇਆ, ਇਹਦੇ ਵਿੱਚ ਵਾਹਿਗੁਰੂ ਵੱਸਦਾ। काया नगर नगर गढ़ अंदर साचा बासा पुर गगन अंदर अस्तर खान सदा नरमायल आपे आप उपायन अंतर कोट छजे हटना लिया किले दे विच शरीर दे आपे लेवा बस संभाले बजर कपाट जड़े जर जाने गुरु शब्द ही कुलाएंदा जिन्ना चिर गुरु दा शब्द नहीं मिलता उन्ना चिर चाबी नहीं इनू लगती सो गुरु तो बगैर नहीं खुलता पीतर कोट गुफा कर जाई नौ घर थापे हुक्म जाए ए नौए घर जिड़े पलारे सी नौ घर देख जे काम भूली बस रूप ना पाई ओ गुरु ने थाप दते ओ शब्द ने यह बस कर ले जिवें मंत्र पढ़ देंदे ने सप दा ठूया दा ऐसे तरह दे नाल जिहड़े बस नहीं हुंदे किसे तरीके नाल गुरु दे शब्द ने बस कर ले ओ थाप दते ठाक दते हुण ठाके गए हुण इहनां दे इह पलग हो गए जिहड़े होल सीगे पलग हो गए हुण अखां जिहड़ियां ने उहनां दी देखणी बदल गई कन्नां दी सुणनी बदल गई जबान दा रस बदल गया नेत्रां दी तकनी बदल गई स्पर्श बदल गई गंध बदल गई जे नहीं निज तजर्बा नहीं यह गल समझ आया करती बदलदियां किवें ने आही नासका सुगंधी लैण वास्ते असीं परफ्यूमां छिड़कदे आं फुल्लां विच जाने आं सुगंधियां वाले जिहड़े लगे हुए ने बूटे बाग जिथे गार्डन च बाग च उत्थे असीं जाने आं उत्थे सुगंधी आउंदी आ सानूं नैचुरल लेकिन जिस वक्त देवनाशका खुल जाए बंदगी दे बल नाल उस वेले अपने आप अंदरों ही सुगंधी आनी शुरू हो जाती है बाहर की लोड़े नहीं रही आपे ही आंदी अंदरों भजन करने वेले हैरान होंदा है तो इन्नी सुगंधी कितों आ रही है वह मस्त हुंदा चलिया जा रहा बाहरली नहीं मोहदी मस्त करती वह अंदरली सुगंधी मस्त करती है टेस्ट स्वाद जिन्हों कहते हैं थक जाता है बदला बदला के भी आह पा के देखो अज आह पा के देखो सब्जी च ਇਹ ਜੀ ਮਠਿਆਈ ਬਣਾਓ ਉਹ ਛਿਨ ਪੰਦਰ ਟੇਸਟ ਸਰੀਰ ਨੂੰ ਖਰਾਬ ਕਰਨ ਵਾਲੇ ਹੋਇਆ ਕਰਦੇ ਨੇ ਲੇਕਿਨ ਜਦ ਨਾਮ ਦਾ ਰਸ ਚੜ ਜਾਂਦਾ ਹੈ ਐਸਾ ਟੇਸਟ ਆਉਂਦਾ ਕਿ ਬੋਲਣ ਨੂੰ ਵੀ ਜੀ ਨਹੀਂ ਕਰਦਾ ਗੁਰੂ ਮਹਾਰਾਜ ਨੇ ਐਵੇਂ ਨਹੀਂ ਹੈ ਭਜਨ ਬੰਦਗੀ ਰਾਸ ਤੋਂ ਬਾਅਦ ਪ੍ਰਸ਼ਾਦ ਵੰਡਣਾ ਦੱਸਿਆ ਉਹ ਭਜਨ ਵਿੱਚ ਇੰਨੀ ਬਿਰਤੀ ਲੀਨ ਹੋ ਜਾਂਦੀ ਹੈ ਕੋਈ ਹੋਰ ਚੀਜ਼ ਐਕਸੈਪਟ ਹੀ ਨਹੀਂ ਕਰਦੀ ਕੇਵਲ ਜਿਹੜਾ ਤਿਹੋਲਾ ਪ੍ਰਸ਼ਾਦ ਹੈ ਗੁਰੂ ਦਾ ਕੜਾ ਪ੍ਰਸ਼ਾਦ ਉਹਦੀ ਥੋੜੀ ਜਿਹੀ ਸਿਮਿਲੈਰਿਟੀ ਹੈ ਉਹਦੇ ਨਾਲ ਵੀ ਬਾਹਰ ਦੁਨੀਆਂ ਚ ਆਉਣ ਵੇਲੇ ਇਹ ਚੀਜ਼ ਮਿਲ ਜਾਵੇ ਤਾਂ ਫੇਰ ਦੁਨੀਆਂ ਦੇ ਹੌਲੀ ਹੌਲੀ ਟੇਸਟਾਂ ਨੂੰ ਸਹਿ ਲੈਂਦਾ ਹੈ ਉਹ ਅੰਦਰ ਹੈ ਇੱਕ ਐਸਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਹ ਹਰ ਰਸ ਪੱਲੇ ਨਾ ਪਾਏ ਉਹ ਹਰ ਰਸ ਹੈ ਹਰ ਰਸ ਦੀ ਸਾਰ ਉਹੀ ਜਾਣਦਾ ਜਿਹੜਾ ਹਰੀ ਦੇ ਰਸ ਨੂੰ ਪ੍ਰਾਪਤ ਕਰ ਲੈਂਦਾ ਦੂਜੇ ਨੂੰ ਇਸ ਗੱਲ ਦਾ ਅਨੁਭਵ ਇਹ ਨਹੀਂ ਹੁੰਦਾ ਜਿੰਨਾ ਜੀ ਕਰਦਾ ਦੱਸੀ ਜਾਓ ਉਹ ਜਦ ਦੇਖਿਆ ਹੀ ਨਹੀਂ ਟੇਸਟ ਹੀ ਨਹੀਂ ਕਰਿਆ ਉਹਦਾ ਉਹਨੂੰ ਉਸ ਰਸ ਦਾ ਕੀ ਪਤਾ ਲੱਗੇਗਾ ਇਸੇ ਤਰ੍ਹਾਂ ਦੇ ਨਾਲ ਨੇਤਰਾਂ ਦੇ ਨਾਲ ਆਹੀ ਨੇਤਰ ਐਸੇ ਸੰਸਾਰ ਨੂੰ ਵਾਹਿਗੁਰੂ ਦੇ ਰੂਪ ਚ ਪ੍ਰਤੱਖ ਰੂਪ ਚ ਦੇਖਦੇ ਨੇ ਅਗਿਆਨ ਵਿੱਚ ਅਸੀਂ ਇਹਨੂੰ ਸੰਸਾਰ ਦੇਖਦੇ ਹਾਂ ਜਿਨ੍ਹਾਂ ਦੇ ਨੇਤਰ ਖੁੱਲ ਗਏ ਉਹ ਕਹਿੰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਜਲ ਤਰੰਗਰ ਫੇਨ ਬੁੱਧਦਾ ਜਲ ਤੇ ਪਿੰਡ ਨਾ ਹੋਈ ਉਹ ਦ੍ਰਿਸ਼ਟੀ ਬਦਲ ਜਾਂਦੀ ਹੈ ਇਸੇ ਤਰ੍ਹਾਂ ਕੰਨ ਜਿਹੜੇ ਨੇ ਉਹਨਾਂ ਦੇ ਵਿੱਚ ਦੇਵ ਕੰਨ ਜਿਸ ਵਕਤ ਪ੍ਰਾਪਤ ਹੋ ਜਾਂਦੇ ਨੇ ਉਸ ਵੇਲੇ ਸ਼ਬਦ ਦੀ ਧੁਨ ਮਸਤ ਕਰਨ ਵਾਲੀ ਸੁਣਦੀ ਹੈ ਅਨਹਦ ਬਾਣੀ ਥਾਨ ਨਰਾਲਾ ਤਾਂ ਕਿ ਧੁਨ ਮੋਹੇ ਗੋਪਾਲਾ ਕਹਿੰਦੇ ਗੋਪਾਲ ਵੀ ਐਸੀ ਮਿੱਠੀ ਧੁਨ ਦੇ ਵਿੱਚ ਮੋਹਿਆ ਪਿਆ ਉਹ ਧੁਨ ਆਦਮੀ ਦੇ ਅੰਦਰ ਹੈ ਹਰ ਵਕਤ ਚੱਲਦੀ ਹੈ ਕਹਿੰਦੇ ਸਾਨੂੰ ਤਾਂ ਸੁਣਦੀ ਨੀ ਮਹਾਰਾਜ ਕਹਿੰਦੇ ਤੂੰ ਸਟੀਮ ਤੱਕ ਬੋਲਾ ਹੋਇਆ ਹੋਇਆ ਕਹਿੰਦਾ ਮੈਂ ਦੁਨੀਆਂ ਦੀਆਂ ਗੱਲਾਂ ਸੁਣਦੀ ਆ ਬੋਲਾ ਤਾਂ ਮਾਂ ਨੀ ਮਹਾਰਾਜ ਕਹਿੰਦੇ ਇਹ ਪ੍ਰਕਿਰਤਕ ਕਰਨ ਪ੍ਰਕਿਰਤੀ ਦੀਆਂ ਗੱਲਾਂ ਸੁਣਦੇ ਨੇ ਤੇਰੇ ਦੇਵਗਨ ਤੇ ਦੇਵ ਸਰਵਣ ਅਜੇ ਖੁੱਲੇ ਨੀ ਹੈਗੇ ਉਹ ਜਿਹੜੇ ਖੁੱਲ ਜਾਂਦੇ ਨੇ ਉਹ ਨਾਮ ਦੀ ਧੁਨ ਸੁਣਦੇ ਨੇ ਉਹ ਨਾਮ ਦੀ ਧੁਨ ਇੰਨੀ ਜ਼ਬਰਦਸਤ ਹੈ ਕਿ ਉਹਦੇ ਚ ਮਸਤ ਰਹਿੰਦਾ ਬੰਦਾ ਉਹ ਦੇਵ ਕੰਨ ਪ੍ਰਾਪਤ ਹੋ ਜਾਂਦੇ ਨੇ ਫਿਰ ਸੁਣਦੇ ਕੀ ਨੇ ਮਹਾਰਾਜ ਕਹਿੰਦੇ ਫਿਰ ਉਹ ਧੁਨ ਹਰੇਕ ਦੇ ਵਿੱਚੋਂ ਸਰਵ ਹੁੰਦੀ ਸਵਾਮੀ ਜੀ ਡਾਕਟਰ ਰਾਮ ਜੀ ਆਪਣੀ ਪੁਸਤਕ ਚ ਲਿਖਦੇ ਨੇ ਕਿ ਮੈਂ ਇੱਕ ਵਾਰੀ ਮੇਰੇ ਗੁਰੂ ਨੇ ਇੱਕ ਕਿਰਿਆ ਮੇਰੇ ਤੇ ਕਰਾਈ ਕਹਿੰਦੇ ਮੈਂ ਹੈਰਾਨ ਹੋ ਗਿਆ ਜਿਸ ਗੁਫਾ ਚ ਬੈਠਾ ਸੀ ਬਾਹਰ ਘਾਹ ਸੀਗਾ ਮੈਨੂੰ ਆਵਾਜ਼ ਆਈ ਜਾਵੇ ਮੈਂ ਕਿਹਾ ਇਹ ਆਵਾਜ਼ ਕਿੱਥੋਂ ਆਉਣ ਲੱਗ ਗਈ ਇੱਥੇ ਤਾਂ ਕੋਈ ਆਵਾਜ਼ ਹੀ ਨਹੀਂ ਹੈ ਉਹ ਕਹਿੰਦਾ ਆਵਾਜ਼ ਆਈ ਜੇ ਮੈਂ ਕੰਨ ਲਾਇਆ ਘਰ ਨੂੰ, ਕਹਿੰਦਾ ਉਹਦੇ ਵਿੱਚੋਂ ਆਵਾਜ਼ ਆਵੇ। ਫਿਰ ਮੈਂ ਦਰਖਤ ਨੂੰ ਕੰਨ ਲਾ ਕੇ ਦੇਖਿਆ, ਕਹਿੰਦੇ ਉਹਦੇ ਵਿੱਚੋਂ ਵੀ ਆਵੇ। ਇਹ ਮੈਂ ਪੱਥਰ ਨੂੰ ਵੀ ਕੰਨ ਲਾ ਕੇ ਦੇਖਿਆ, ਕਹਿੰਦਾ ਉਹਦੇ ਵਿੱਚੋਂ ਵੀ ਆਵੇ। ਉਹ ਨਾਮ ਸਰਵਣ ਕਰਦਾ ਤੇ ਉਸੇ ਦੇ ਬਾਰੇ ਗੁਰੂ ਮਹਾਰਾਜ ਜੀ ਬਾਣੀ ਦੇ ਅੰਦਰ ਐਸਾ ਸੰਕੇਤ ਦਿੰਦੇ ਨੇ।
ਨਾਮ ਹਰੀ ਦਾ ਜਪਦੇ ਸਾਰੇ ਮਾਂ ਦੇ ਪੁੱਤੇ, ਨਾਮ ਹਰੀ ਦਾ ਜਪਦੇ ਸਾਰੇ ਮਾਂ ਦੇ ਪੁੱਤੇ, ਜਪਦੇ ਸਾਰੇ ਬਣਾਦੇ ਪੁਕੇਰੋ,
ਜਾਪਤ ਹੈ ਨਹੀਂ ਹੋਰ, ਕਿਉਂਕਿ ਦਿਵ ਕੰਨ ਖੁੱਲ ਗਏ। ਦਿਵ ਕੰਨ ਨਾਮ ਦੀ ਧੁਨ ਸੁਣਦੇ ਨੇ, ਹਰ ਹੱਟ ਵੀ ਤੂੰ ਤੂੰ ਕਰੈ ਬੋਲੈ ਭਲੀ ਬਾਣ। ਫਰੀਦਾ ਬਲਿਹਾਰੀ ਤਿੰਨਾਂ ਪੰਖੀਆਂ ਜੰਗਲ ਜਿਨ੍ਹਾਂ ਵਾਸ, ਕੱਕਰ ਚੁਗਣ ਥਲ ਵਸਣ ਰੱਬ ਨਾ ਛੋਟਣ ਪਾਸ। ਉਹ ਰੱਬ ਦੀ ਸੋਝੀ ਕਹਿੰਦੇ ਉਹਨਾਂ ਦੇ ਅੰਦਰ ਹੋਈ ਹੋਈ ਹੈ, ਨਾਮ ਧੁਨ ਅੰਦਰ ਚੱਲ ਰਹੀ ਹੈ, ਜੰਗਲਾਂ ਚ ਰਹਿੰਦੇ ਨੇ। ਕਹਿੰਦੇ ਮੈਂ ਤਾਂ ਇਹਨਾਂ ਦੇ ਬੁਲਿਹਾਰ ਜਾਂਦਾ। ਉਹ ਕੀ ਸੀ? ਆਪ ਨੂੰ ਸੁਣ ਰਹੀ ਸੀ ਸਾਰਿਆਂ ਦੇ ਅੰਦਰ। ਬੁਲਿਹਾਰ ਹੋ ਗਏ ਮਹਾਂਪੁਰਸ਼ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ, ਕੰਕਰ ਚੁਗਦੇ ਥਲਾਂ ਦੇ ਵਿੱਚ ਵੱਸਦੇ, ਕੰਕਰ ਚੁਗਦੇ ਥਲਾਂ ਦੇ ਵਿੱਚ ਵੱਸਦੇ, ਰੱਬ ਸ਼ਿੰਗਾਰ ਜੱਟਦੇ ਪੰਛੀ ਪੰਛੀ, ਰੱਬ ਦੀ ਨਾਲ ਜੱਟਦੇ ਚੁਗਦੇ ਮੈਂ
ਦੇ ਵਿੱਚ ਵਾਸੇ ਚੁੰਗੇ ਸਲਾਂ ਦੇ ਵਿੱਚ ਵਾਸੇ ਚੁੰਗੇ
ਸੁਣਦਾ ਸੀ ਬਾਬੇ ਫਰੀਦ ਨੂੰ ਕਿਉਂਕਿ ਦੇਵ ਕੰਨ ਖੁੱਲੇ ਹੋਏ ਸੀ ਦੇਵ ਸਰ ਨੂੰ। ਮਹਾਰਾਜ ਕਹਿੰਦੇ ਵੀ ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ, ਧਰਤੀ ਆਕਾਸ਼ ਪਤਾਲ ਸਾਰੇ ਜਿੰਨਾ ਕੁਛ ਨਜ਼ਰ ਆਉਂਦੀ ਹੈ ਕਾਇਨਾਤ ਸਭ ਹਰ 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 ਨਾਮ ਤੇ ਆਵੇਗਾ। ਨਹੀਂ ਸਾਨੂੰ ਸੁਣਦਾ, ਸਾਡੇ ਕੰਨ ਉੱਥੇ ਪਹੁੰਚੇ ਨਹੀਂ। ਅਸੀਂ ਕਹਿੰਦੇ ਹਾਂ ਵੀ ਗੁਰੂ ਸਾਹਿਬ ਨੇ ਸ਼ਾਇਦ ਕੋਈ ਅਲੰਕਾਰਕ ਬਾਤ ਕਹੀ ਹੋਵੇ। ਅਲੰਕਾਰਕ ਬਾਤ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਇੱਥੇ ਤੱਤ ਬਾਤਾਂ ਨੇ ਸਾਰੀਆਂ, ਸੱਚਾਈ ਹੈ। ਨਹੀਂ ਪਹੁੰਚਦੇ ਇਹਦੇ ਅਰਥ ਗਲਤ ਨਹੀਂ ਕੱਢਣੇ ਚਾਹੀਦੇ, ਨਹੀਂ ਸਾਨੂੰ ਪਤਾ ਲੱਗ ਸਕਿਆ। ਸੋ ਇਹ ਗੱਲ ਪ੍ਰਤੱਖ ਨੇ ਸਾਰੀਆਂ, ਸਾਨੂੰ ਕਿਉਂ ਨਹੀਂ ਪਤਾ ਲੱਗਦਾ। ਤੇ ਮਹਾਰਾਜ ਕਹੀ ਜਾਂਦੇ ਨੇ ਪ੍ਰਥਮ ਓਮਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਮੋਰਾ। ਜਿਹੜੀ ਧੁਨ ਪੂਰ ਜਗਤ ਦੇ ਵਿੱਚ ਭਰੀ ਪਈ ਹੈ ਤੇ ਲਗਾਤਾਰ ਕੰਟੀਨਿਊਟੀ ਹੈ, ਬ੍ਰੇਕ ਨਹੀਂ ਕਦੇ ਵੀ ਹੁੰਦੀ, ਉਹ ਤੁਹਾਨੂੰ ਅਸੀਂ ਕਿਉਂ ਨਹੀਂ ਸੁਣਦੇ। ਮਹਾਰਾਜ ਕਹਿੰਦੇ ਨੇ ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਤੱਤ ਕਹਾਣੀ, ਅਸੀਂ ਹੋਰ ਅਰਥ ਕਰ ਦਿੰਦੇ ਹਾਂ ਇਹਦੇ। ਉਹ ਸਿੱਧੀ ਬਾਤ ਹੈ ਵੀ ਉਸ ਧੁਨ ਚ ਜਿਹਦਾ ਧਿਆਨ ਜੁੜ ਜਾਂਦਾ ਹੈ, ਸ਼ਬਦ ਧੁਨ ਕਹਿੰਦੇ ਨੇ ਉਹਨੂੰ। ਤੇ ਮਹਾਰਾਜ ਨੇ ਕਿਹਾ ਬਿਨ ਸ਼ਬਦ ਦੇ ਅੰਤਰ ਹਨੇਰਾ, ਸ਼ਬਦ ਜੇ ਧੁਨ ਨਹੀਂ ਆਈ ਤਾਂ ਹਨੇਰਾ ਗਵਾਰ ਪਿਆ ਹੁੰਦਾ, ਨਾ ਬਸ ਲਏ ਨਾ ਚੁੱਕੇ ਫੇਰਾ, ਨਾ ਤਾਂ ਆਤਮ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਤੇ ਨਾ ਜੰਮਣ ਮਰਨ ਦਾ ਚੱਕਰ ਛੁੱਟਦਾ। ਸਤਿਗੁਰ ਹੱਥ ਕੁੰਜੀ ਹੋਰ ਤਾਂ ਦਰ ਖੁੱਲੇ ਨਾ ਹੀ ਗੁਰਪੂਰੇ ਭਾਜ ਮਿਲਾਵਣਿਆ, ਉਹ ਕੁੰਜੀ ਗੁਰੂ ਦੇ ਕੋਲ ਹੈ। ਸਾਨੂੰ ਸ਼ੱਕ ਪੈ ਜਾਂਦਾ ਵੀ ਗੁਰੂ ਕਿੱਥੋਂ ਭਾਲੀਏ, ਇਹਦੇ ਵਿੱਚ ਸਾਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਕਿਉਂਕਿ ਸਾਨੂੰ ਕੁੰਜੀ ਪੰਜ ਪਿਆਰੇ ਫੜਾ ਦਿੰਦੇ ਨੇ ਜਦੋਂ ਅੰਮ੍ਰਿਤ ਛਕਾਉਂਦੇ ਨੇ, ਉਹ ਕੁੰਜੀ ਦੀ ਅਸੀਂ ਵਰਤੋਂ ਨਹੀਂ ਕਰਦੇ। ਮਹਾਰਾਜ ਕਹਿੰਦੇ ਵੀ ਤੁਸੀਂ ਸਾਧੂਆਂ ਨੂੰ ਸਾਧਨਾ ਸੰਪੰਨ ਪੁਰਸ਼ਾਂ ਦੇ ਕੋਲ ਜਾਓ ਜਿਨ੍ਹਾਂ ਨੇ ਇਹ ਗੱਲਾਂ ਕਰ ਲਈਆਂ, ਉਹ ਪਿੱਛੇ ਨਹੀਂ ਲਾਉਂਦੇ। ਪਿੱਛੇ ਤਾਂ ਲਾਵੇ ਤਾਂ ਜੇ ਆਪ ਹੋਵੇ, ਜਦੋਂ ਆਪ ਹੀ ਨਹੀਂ ਆ ਪਿੱਛੇ ਕਿਹਦੇ ਲਾ ਦੂਗਾ। ਇਹ ਸ਼ੱਕ ਪੈਂਦੇ ਨੇ, ਕਿਤਾਬਾਂ 'ਚ ਲਿਖੀ ਜਾਂਦੇ ਬਈ ਕਿਸੇ ਦੇ ਪਿੱਛੇ ਨਹੀਂ। ਜਿਹੜਾ ਸੰਤ ਲਾਉਂਦਾ ਨਾ ਆਪਦੇ ਪਿੱਛੇ, ਉਹ ਸੰਤ ਹੀ ਨਹੀਂ ਹੈ ਸਾਧ ਸਿੰਘ ਜੀ, ਐਵੇਂ ਹੀ ਤਾਰਾ ਮਾਰਦੇ ਨੇ। ਸੰਤ ਉਹਨੂੰ ਕਹਿੰਦੇ ਨੇ ਜਿਹੜਾ ਹੁੰਦਾ ਹੀ ਨਹੀਂ ਕੁਛ ਵੀ, ਜਿਹੜਾ ਹੈਗਾ ਉਹ ਜੀਵ ਹੈ, ਸੰਤ ਤਾਂ ਹੈ ਨਹੀਂ ਉਹ। ਤੇ ਜੇ ਮੈਂ ਹੈਗਾ ਤਾਂ ਰੱਬ ਹੈ ਹੀ ਨਹੀਂ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ, ਜਬ ਮੈਂ ਨਹੀਂ ਮਿਲਕਲ ਗਿਆ ਉਹਨੂੰ ਸੰਤ ਕਹੀ ਜਾਓ, ਬ੍ਰਹਮ ਗਿਆਨੀ ਕਹੀ ਜਾਓ, ਉਹ ਹੈ ਹੀ ਨਹੀਂ, ਉਹ ਪਿੱਛੇ ਕਿਹਦੇ ਲਾਊਗਾ। ਇਸ ਕਰਕੇ ਗੱਲਾਂ ਨਿਰਾਰਥਕ ਤੇ ਨਿਰਮੂਲ ਹੋਇਆ ਕਰਦੀਆਂ, ਅਗਿਆਨੀਆਂ ਦੀਆਂ ਗੱਲਾਂ ਹੁੰਦੀਆਂ ਸਾਰੀਆਂ। ਉਹ ਕਹਿੰਦੇ ਵੀ ਉਹ ਚੀਜ਼ ਆਤਮ ਵਸਤੂ ਲੱਭਦੀ ਨਹੀਂ ਜਦ ਤੱਕ ਅੰਦਰ ਪ੍ਰਕਾਸ਼ ਸ਼ਬਦ ਦਾ ਨਹੀਂ ਹੁੰਦਾ, ਉਹ ਧੁਨ ਹਰ ਵਕਤ ਹੈ। ਤੇ ਉਹ ਐਨਰਜੀ ਜਿਹੜੀ ਸੁਪਰ ਐਨਰਜੀ ਹੈ, ਇਹ ਕਹੇ ਤੇ ਸਾਡੇ ਸਮਝ ਆ ਜਾਂਦੀ ਹੈ, ਉਹ ਸਾਰੀ ਉਸ ਐਨਰਜੀ ਨੇ ਜਿੰਨੀ ਕਾਇਨਾਤ ਹੈ ਜਿੱਥੇ ਤੱਕ ਅਸੀਂ ਸਮਝੇ ਨਹੀਂ ਸਕਦੇ, ਇਹ ਤਾਂ ਗੱਲੇ ਛੱਡ ਦੇਣੀ ਚਾਹੀਦੀ ਹੈ। ਜੇ ਅਸੀਂ ਇਸ ਗੱਲ ਦੀ ਸੋਚ ਚ ਪੈ ਜਾਈਏ ਵੀ ਕਿੰਨੇ ਕੁ ਖੰਡ ਨੇ ਕਿੰਨੇ ਕੁ ਬ੍ਰਹਮੰਡ ਨੇ, ਅਸੀਂ ਥੱਕ ਜਾਵਾਂਗੇ। ਕਿੰਨਾ ਕੁ ਸੋਚ ਲਾਂਗੇ, ਕਿੰਨੀ ਕੁ ਸਾਡੇ ਸ਼ਕਤੀ ਹੈ। ਮਹਾਰਾਜ ਕਹਿੰਦੇ ਉਹ ਤਾਂ ਗਾਹਾਂ ਹੋਰ ਹੈ ਹੋਰ ਹੈ ਹੋਰ ਹੈ, ਜਿੱਥੇ ਤੇਰੀ ਸੋਚ ਕਰ ਜੂ ਉਦੋਂ ਗਾ ਇਨਫਿਨਿਟੀ ਨੂੰ ਤੂੰ ਕੀ ਸੋਚ ਲਏਗਾ, ਤੇਰੀ ਬੁੱਧੀ ਹੈ ਹੀ ਨਹੀਂ ਇਨਫਿਨਿਟੀ ਨੂੰ ਸੋਚਣ ਵਾਲੀ, ਤੂੰ ਤਾਂ ਐਂ ਸਮਝ ਲੈ ਵੀ ਬੇਅੰਤ ਹੈ। ਬੇਅੰਤ ਤੇਰਾ ਕਹਿ ਦੇਣਾ ਫੀਲ ਕਰਨਾ, ਪਾਤਾਲਾ ਪਾਤਾ ਲੱਖ ਗਾਸਾਂ ਗਾਸ ਓੜ ਕੋੜ ਫਾਲਤਗੇ ਵੇਦ ਕਹਿਣ। ਇਹ ਸਾਰੀ ਜਿਹੜੀ ਕ੍ਰੀਏਸ਼ਨ ਹੈ ਖੜੀ ਕਾਹਦੇ ਸਾਰੇ ਹੈ। ਮਹਾਰਾਜ ਕਹਿੰਦੇ ਉਹ ਨਾਮ ਸ਼ਕਤੀ ਨੇ, ਨਾਮ ਐਨਰਜੀ ਨੇ, ਜਿਹੜੀ ਬੇਸਿਕ ਐਨਰਜੀ ਏਕੰਕਾਰ ਦੀ ਹੈ, ਜਿਹਨੂੰ ਸ਼ਬਦ ਧੁਨ ਕਹਿੰਦੇ ਨੇ। ਏਕੰਕਾਰੋਂ ਸ਼ਬਦ ਧੁਨ ਓਂਕਾਰ ਆਕਾਰ ਉਪਾਇਆ, ਨੌ ਰੱਖਣੇ ਨੇ ਸਾਡੀ ਬੋਲੀ ਚ ਰੱਖਣੇ ਨੇ। ਉਹ ਚੀਜ਼ ਨੂੰ ਅਸੀਂ ਜਾਣਦੇ ਨਹੀਂ ਹਾਂ, ਦਿਖਾ ਨਹੀਂ ਸਕਦੇ, ਅਸੀਂ ਆਪਣੇ ਤਰੀਕੇ ਨਾਲ ਉਹਦਾ ਨੌ ਰੱਖ ਲਾਂਗੇ। ਉਹਦਾ ਨਾਂ ਓਂਕਾਰ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ ਇੱਕਦਮ ਬਰੈਕਟ ਕਰਤਾ ਇਹਨੂੰ, ਬਈ ਦੋ ਨਾ ਬੋਲਿਓ, ਏਕ ਅੰਕਾਰ ਓਂਕਾਰ ਦੋ ਬਣ ਜਾਣਗੇ, ਦੋ ਨਹੀਂ ਹੈ ਇੱਕੋ ਹੀ ਹੈ। ਉਹ ਏਕ ਅੰਕਾਰ ਦੀ ਉਹ ਸ਼ਕਤੀ ਓਂਕਾਰ ਹੈ, ਉਹਨੇ ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮਣ, ਉਸ ਨਾਮ ਸ਼ਕਤੀ ਨੇ ਸਾਰੀ ਕ੍ਰੀਏਸ਼ਨ ਨੂੰ ਧਾਰਨ ਕਰਿਆ ਹੋਇਆ। ਉਹ ਨਾਮ ਸ਼ਕਤੀ ਹਰੇਕ ਦੇ ਅੰਦਰ ਸ਼ਬਦ ਰੂਪ ਦੇ ਵਿੱਚ ਹਾਜ਼ਰ ਹੈ, ਧੁਨ ਦੇ ਵਿੱਚ ਹਾਜ਼ਰ ਹੈ। ਪ੍ਰਥਮ ਓਂਕਾਰ ਤਿੰਨ ਕਹਾ ਸੋ ਧੁਨ ਪੂਰ ਜਗਤ ਤੋਂ ਰਹਾ। ਫਿਰ ਸੁਣਦੀ ਕਿਉਂ ਨਹੀਂ ਹੈ ਸਾਨੂੰ, ਸਵਾਲ ਇਹ ਹੈ, ਬੜਾ ਜ਼ਬਰਦਸਤ ਹੈ। ਉਹ ਇਸ ਕਰਕੇ ਨਹੀਂ ਸੁਣਦੀ ਕਿ ਜਿਸ ਤਰ੍ਹਾਂ ਦੇ ਨਾਲ ਕੋਈ ਮਿੱਠਾ ਮਿੱਠਾ ਰਾਗ ਚੱਲ ਰਿਹਾ ਹੋਵੇ ਤੇ ਬੰਦਾ ਸੁੱਤਾ ਪਿਆ ਹੋਵੇ ਗਾੜੀ ਨੀਂਦ ਦੇ ਅੰਦਰ, ਉਹਨੂੰ ਉਹ ਸੁਣਦਾ ਨਹੀਂ। ਜਿਹਦੇ ਕੰਨ ਖੁੱਲੇ ਨੇ ਜਾਗਦਾ ਉਹਨੂੰ ਸੁਣਦਾ। ਮਹਾਰਾਜ ਕਹਿੰਦੇ ਜਿਹੜੀ ਦੁਨੀਆ ਜਿਹਨੂੰ ਤੁਸੀਂ ਕਹਿ ਲਓ 5 ਅਰਬ 5.5 ਅਰਬ, ਇਹਨਾਂ ਚ ਕੋਈ ਬਿਰਲਾ ਗੁਰਮੁਖ ਹੈ ਜਿਹੜਾ ਜਾਗਦਾ ਹੈ, ਬਾਕੀ ਸਾਰਾ ਸੰਸਾਰ ਜਿਹੜਾ ਹੈ ਅੰਡਰ ਅਲਿਊਜ਼ਨ ਹੈ, ਸੁੱਤਾ ਪਿਆ ਐਸਾ ਫਰਮਾਨ ਕਰਦਾ।
ਸੌ ਗਿਆ ਜਗ ਸਾਰਾ ਮਾਇਆ ਦੀ ਨੀਂਦ ਗਾੜੀ, ਸੌ ਗਿਆ ਜਗ ਸਾਰਾ ਮਾਇਆ ਦੀ ਨੀਂਦ ਗਾੜੀ,
ਥੱਕ ਜਾਵੇ, ਬ੍ਰੇਨ ਥੱਕ ਜਾਵੇ, ਉਹਨੂੰ ਸੈੱਟ ਕਰਨ ਵਾਸਤੇ ਅਸੀਂ ਕਿਸੇ ਇਕਾਂਤ ਜਗ੍ਹਾ ਪੈ ਜਾਂਦੇ ਹਾਂ ਅਤੇ ਨਾਲ ਹਦਾਇਤ ਕਰਦੇ ਹਾਂ ਵੀ ਮੈਨੂੰ ਬੁਲਾਈ ਨਾ, ਨੀਂਦ ਆ ਗਈ। ਉਹ ਤਾਂ ਇੱਕ ਉਹ ਨੀਂਦ ਹੈ ਕਿ ਪੜ੍ਹਦਾ ਹੈ, ਲਿਖਦਾ ਹੈ, ਗੱਲਾਂ ਕਰਦਾ ਹੈ, ਪਰਿਵਾਰ 'ਚ ਰਹਿੰਦਾ, ਨੌਕਰੀਆਂ ਚਾਕਰੀਆਂ ਕਰਦਾ, ਵੱਡੇ ਵੱਡੇ ਲੈਕਚਰ ਦਿੰਦਾ ਹੈ, ਵੱਡੀਆਂ ਵੱਡੀਆਂ ਕਿਤਾਬਾਂ ਲਿਖਦਾ, ਵੱਡੀਆਂ ਵੱਡੀਆਂ ਥਿਊਰੀਆਂ ਲਿਖਦਾ। ਮਹਾਰਾਜ ਕਹਿੰਦੇ ਉਹ ਵੀ ਸੁੱਤਾ ਪਿਆ, ਕਿਉਂਕਿ ਉਹਨੂੰ ਅਸਲੀ ਬਾਤ ਦਾ ਗਿਆਨ ਨਾ ਹੋਣ ਕਰਕੇ ਉਹ ਨੀਂਦ ਅੰਡਰ ਅਲਿਊਜ਼ਨ ਆਫ ਨੀਂਦ ਆ ਗਿਆ, ਮਾਇਆ ਆ ਗਿਆ। ਮਹਾਰਾਜ ਕਹਿੰਦੇ ਕਿ ਤੇਹੀ ਗੁਣੀ ਸੰਸਾਰ ਭਰਮ ਸੁੱਤਾ। ਤਿੰਨ ਗੁਣ ਨੇ ਮਾਇਆ ਦੇ ਵਿੱਚ, ਤਿੰਨ ਵੇਵਸ ਨੇ, ਇੱਕ ਰਜੋ ਗੁਣ ਹੈ, ਇੱਕ ਤਮੋ ਗੁਣ ਹੈ, ਇੱਕ ਸਤੋ ਗੁਣ ਹੈ। ਉਹ ਤਿੰਨਾਂ ਗੁਣਾਂ ਦੇ ਵਿੱਚ ਸਾਰਾ ਹੀ ਸੰਸਾਰ ਕਹਿੰਦੇ ਸੌ ਗਿਆ, ਜਾਗਦਾ ਕੋਈ ਬਿਰਲਾ ਹੈ, ਕੋਈ ਬਿਰਲਾ ਗੁਰਮੁਖ ਹੈ ਜਿਹੜਾ ਜਾਗਦਾ, ਬਾਕੀ ਸਭ ਸੁੱਤੇ ਪਏ। ਜਦੋਂ ਇਹ ਇਸੇ ਸਵਾਲ ਆਉਂਦੇ ਨੇ ਵੀ ਗੁਰਮੁਖ ਜਾਗ ਰਹੇ ਦਿਨ ਰਾਤੀ, ਉਹ ਅੰਡਰ ਅਲਿਊਜ਼ਨ ਨਹੀਂ ਹੋਇਆ ਕਰਦੇ, ਸਰੀਰ ਵੱਖਰੀ ਚੀਜ਼ ਹੈ, ਗੁਰਮੁਖ ਸਰੀਰ ਨਹੀਂ ਹੋਇਆ ਕਰਦਾ। ਸੋ ਉਹ ਸੁੱਤਾ ਬੰਦਾ ਜਿਹੜਾ ਹੈ ਉਹਦੇ ਕੋਲ ਧੁਨ ਚੱਲਦੀ ਹੈ ਕੋਈ ਬਾਹਰ, ਹੁਣ ਤਾਂ ਆਪਣੇ ਵੀ ਐਸਾ ਬੰਦੋਬਸਤ ਹੋ ਗਿਆ, ਬਾਹਰ ਬੰਦੋਬਸਤ ਨੇ, ਟੇਪ ਲਾ ਦਿਓ ਤੁਸੀਂ, ਟਾਈਮ ਸੈੱਟ ਕਰ ਦਿਓ, ਉਹਦੇ ਉੱਤੇ ਆ ਕੇ ਉਹ ਧੁਨ ਵੱਜਣੀ ਸ਼ੁਰੂ ਹੋ ਜਾਂਦੀ ਹੈ। ਹੁਣ ਆਪਣੇ ਕੋਲ ਵੀ ਆ ਗਏ, ਐਸੇ ਟਾਈਮ ਪੀਸ ਆਪਣੇ ਆਪ ਹੀ ਬੋਲਣ ਲੱਗ ਜਾਂਦੇ, ਉਹ ਧੁਨ ਸੁਣੀ ਜਾਂਦੀ ਹੈ ਅਤੇ ਜਦ ਜਾਗ ਆ ਜਾਂਦੀ ਹੈ ਫਿਰ ਪਤਾ ਲੱਗ ਜਾਂਦਾ, ਜਗਾਉਂਦੀਆਂ ਨੇ ਉਸਨੂੰ। ਪਹਿਲਾਂ ਨੀ ਉਸ ਨੂੰ ਸੁਣਦੀ, ਪਹਿਲਾਂ ਗਾੜੀ ਨੀਂਦ ਵਿੱਚ ਹੁੰਦਾ, ਵੱਜਦਾ ਰਹੀ ਹੈ ਧੁੰਦਾ ਤਾਂ ਕੋਈ ਕਸੂਰ ਨਹੀਂ, ਲੇਕਿਨ ਆਪ ਨੀਂਦ ਵਿੱਚ। ਮਹਾਰਾਜ ਕਹਿੰਦੇ ਇਹਦੇ ਵਿੱਚ ਦੋ ਚੀਜ਼ਾਂ ਦੀ ਲੋੜ ਹੈ, ਇੱਕ ਗੁਰੂ ਦੀ ਕਿਰਪਾ, ਗੁਰੂ ਕਿਰਪਾ ਤੇ ਸੇ ਜਨ ਜਾਗੇ, ਜਿਨ ਆਂਦਨ ਵਸਿਆ ਜਾਗਤ ਰਹਿਣ ਬਿਹਾਨ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਪਰਮੇਸ਼ਰ ਦਾ ਨਾਮ ਅੰਦਰ ਵਸ ਜਾਂਦਾ, ਫਿਰ ਉਹਨੂੰ ਜਾਗ ਆ ਜਾਇਆ ਕਰਦੀ ਹੈ, ਨਹੀਂ ਜਾਗ ਨਹੀਂ ਆਉਂਦੀ ਹੈ, ਸੁੱਤਾ ਪਿਆ ਆਦਮੀ। ਸੋ ਸੁੱਤੇ ਪਿਆ ਜੇ ਕਹਿੰਦਾ ਵੀ ਧੁਨ ਸਾਨੂੰ ਤਾਂ ਸੁਣਦੀ ਨਹੀਂ, ਫਿਰ ਭਾਈ ਤੇਰਾ ਕਸੂਰ ਹੈ, ਤੂੰ ਹੀ ਸੁੱਤਾ ਪਿਆ, ਸੱਚਾਈ ਨੂੰ ਤੂੰ ਚਿਠਲਾ ਨਹੀਂ ਸਕਦਾ। ਗੁਰੂ ਕਹਿੰਦੇ ਨੇ ਵੀ ਪੌਣ ਵੀ ਗਾ ਰਹੀ ਹੈ, ਅੱਗ ਵੀ ਗਾ ਰਹੀ ਹੈ, ਧਰਤੀ ਵੀ ਗਾ ਰਹੀ ਹੈ, ਪੜ੍ਹ ਲਓ ਸੋਦਰ ਦੀ ਪੌੜੀ, ਕਿੰਨਿਆਂ ਨੂੰ ਮਹਾਰਾਜ ਨੇ ਕਿਹਾ, ਹੋਰ ਕਿਹਾ, ਹੋਰ ਖੇਤੇ ਗਾਵਨ ਸੇ ਮੈਂ ਚੇਤਨਾ ਆਵਨ। ਕਹਿੰਦੇ ਇੰਨੇ ਕਿ ਨਹੀਂ ਗਾਉਂਦੇ, ਬੇਅੰਤ ਗਾਉਂਦੇ ਨੇ ਜਿਹੜੇ ਮੈਂ ਇਸ ਵੇਲੇ ਲਿਖ ਨਹੀਂ ਰਿਹਾ। ਇਹਦਾ ਮਤਲਬ ਹੈ ਸਾਰਾ ਹੀ ਸੰਸਾਰ ਗਾ ਰਿਹਾ, ਸਾਰੇ ਸੰਸਾਰ ਦੇ ਅੰਦਰ ਨਾਮ ਦੀ ਧੁੰਨ ਚੱਲ ਰਹੀ ਹੈ। ਫਿਰ ਪਤਾ ਕਿਉਂ ਨਹੀਂ ਲੱਗਦਾ, ਮੈਂ ਦੇਵ ਸਰਵਣਾ ਦੀ ਬਾਤ ਕਰ ਰਿਹਾ ਸੀ, ਬਈ ਤੇਰੇ ਜਿਹੜੇ ਕੰਨ ਨੇ ਉਹਨਾਂ ਦੇ ਪਰਦੇ ਜਿਹੜੇ ਨੇ ਉਹਨਾਂ ਦੇ ਬਾਹਰ ਇੰਨੀ ਮੈਲ ਆ ਗਈ, ਤੈਨੂੰ ਆਵਾਜ਼ ਢੋਲ ਵੱਜਦਾ ਵੀ ਨਹੀਂ ਸੁਣਦਾ, ਕਿਉਂਕਿ ਅਤੀ ਅਤੀ ਦੇ ਉੱਤੇ ਪਹੁੰਚ ਗਿਆ। ਅਤੀ ਐਕਸਟ੍ਰੀਮ ਨੂੰ ਕਹਿੰਦੇ ਨੇ, ਮਾਇਆ ਤਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਵਾ ਰੋਸ਼ ਰੋਸ਼ ਝੋਲਾ। ਉਹ ਅੰਦਰਲੇ ਸ਼ਬਦ ਨੂੰ ਸੁਣ ਨਹੀਂ ਰਿਹਾ, ਜਾਗਦਾ ਹੈ, ਕਹਿੰਦਾ ਮੈਂ ਜਾਗਦਾ। ਮਹਾਰਾਜ ਕਹਿੰਦੇ ਤੂੰ ਸੁੱਤਾ ਪਿਆ, ਜਾਗਦਾ ਮੈਂ ਤੈਨੂੰ ਸੁਣੇ ਨਾ। ਸੋ ਆਹ ਫਰਕ ਹੈ, ਕਹਿੰਦੇ ਬਿਨ ਸ਼ਬਦ ਦੇ ਅੰਤਰ ਹਨੇਰਾ, ਜੇ ਸ਼ਬਦ ਨਹੀਂ ਸੁਣਦਾ ਤੇਰੇ ਅੰਦਰ ਹਨੇਰਾ ਹੈ, ਅੰਡਰ ਇਨਫਲੂਐਂਸ ਹੈ ਓਲੀਜ਼ਮ ਦੇ, ਇਗਨੋਰੈਂਸ ਦੇ, ਮਾਇਆ ਦੇ, ਅਗਿਆਨ ਦੇ। ਨਾ ਬਸ ਲਏ ਨਾ ਚੁੱਕੇ, ਫਿਰ ਹਨੇਰੇ ਚ ਕਿਹੜੀ ਚੀਜ਼ ਲੱਭਦੀ ਹੈ, ਗਵਾਚ ਜਾਵੇ ਕਿੱਥੋਂ ਟੋਲ ਲੂਗਾ, ਉਹੀ ਹੱਥ ਮਾਰੀ ਜਾਓ ਕਮਲਿਆਂ ਵਾਂਗ, ਲਾਈਟ ਹੋ ਜਾਵੇ ਉਸੇ ਵੇਲੇ ਚੀਜ਼ ਦਾ ਪਤਾ ਲੱਗਦਾ, ਕਹਿੰਦੇ ਤੇਰੇ ਅੰਦਰ ਬਸਤ ਪਈ ਹੈ, ਲੇਕਿਨ ਤੇਰੀ ਜਿਹੜੀ ਸੋਝੀ ਦੇ ਇੰਸਟਰੂਮੈਂਟ ਹੈ ਉਹਨਾਂ ਨੂੰ ਕੰਟਰੋਲ ਕਰਨ ਵਾਲਾ ਤੇਰਾ ਜਿਹੜਾ ਜੀਵਾਤਮਾ ਹੈ ਉਹ ਭੁੱਲ ਗਿਆ, ਹੁਣ ਉਹ ਚੀਜ਼ ਲੱਭਦੀ ਨਹੀਂ ਹੈ, ਇਸ ਤਰ੍ਹਾਂ ਫਰਮਾਨ ਕਰਦੇ ਹਨ।
ਨੌਕਰ ਦੇਖ ਜੇ ਕਮਲ ਪੁਲੀ ਬਸ ਰੂਪ ਨਾ ਪਾਈ, ਨੌਕਰ ਦੇਖ ਜੇ ਕਮਲ ਪੁਲੀ ਰੂਪ ਨਾ ਪਾਈ,
ਇਹ ਜਿਹੜੀ ਇਹਦੇ ਵਿੱਚ ਸੁਰਤ ਸਾਡੀ ਸੁਰਤ ਸੀ, ਉਹ ਭੁੱਲ ਗਈ, ਨੌਵਾਂ ਘਰਿਆਂ ਵਿੱਚ ਰਹਿ ਗਈ। ਦੋਏ ਅੱਖਾਂ, ਦੋਏ ਕੰਨ, ਦੋਏ ਨਾਸਕਾ, ਛੇ ਸੱਤਵੀਂ ਰਸਨਾ, ਅੱਠਵੇਂ ਮਲਮੂਤਰ ਦੇ ਇੰਦਰ। ਇਹ ਬਾਡੀ ਦੇ ਵਿੱਚ ਜਿਹੜੇ ਨੌ ਦਰਵਾਜ਼ੇ ਸੀ, ਇਹਨਾਂ ਦੇ ਵਿੱਚ ਕਦੇ ਕਿਸੇ ਦਰਵਾਜ਼ੇ ਤੇ ਹੀ ਨਿਕਲਦੀ ਹੈ, ਕਦੇ ਕਿਸੇ ਦਰਵਾਜ਼ੇ ਤੇ ਹੀ ਭੁੱਲ ਗਈ। ਤੇ ਕਹਿੰਦੇ ਇੰਨੀ ਭੁੱਲੀ ਹੈ, ਫਰਸਟ੍ਰੇਟ ਤਾਂ ਹੋ ਹੀ ਜਾਂਦੀ ਹੈ, ਲੇਕਿਨ ਗਾਹੇ ਗਾਹ ਇੱਛਿਆ ਕਰੀ ਜਾਂਦੀ ਹੈ।
ਰੰਗ ਤਪਾਸੇ ਅੱਖੀਆਂ ਦੇਖ ਰੰਗ ਤਪਾਸੇ ਅੱਖੀਆਂ ਦੇਖ
ਮਹਾਰਾਜ ਕਹਿੰਦੇ ਜਿਹੜੇ ਗਿਆਨ ਇੰਦਰੇ ਕਹਿੰਦੇ ਨੇ, ਇਹ ਗਿਆਨ ਇੰਦਰੇ ਤਾਂ ਨੇ ਜੀ ਅਸਲੀਅਤ ਨੂੰ ਪਾਉਣ ਨਹੀਂ, ਇਹ ਅਗਿਆਨ ਇੰਦਰੇ। ਗਿਆਨ ਇੰਦਰੇ ਨਹੀਂ ਇਹ ਕਹਾ ਸਕਦੇ, ਦੁਨੀਆਂ ਨੂੰ ਜਾਣਨ ਦੇ ਇੰਦਰੇ ਹੈਗੇ, ਲੇਕਿਨ ਅੰਦਰਲੀ ਚੀਜ਼ ਜਿਹੜੀ ਹਰ ਵਕਤ ਇਹਦੇ ਨਾਲ ਰਹਿੰਦੀ ਹੈ ਉਹਨੂੰ ਨਹੀਂ ਇਹ ਜਾਣਦੇ। ਕੰਨ ਨੇ ਜਿਹੜੇ ਕਹਿੰਦੇ ਰੋਵਣ ਤੇ ਹਾਸੇ, ਆਹ ਸੁਣ ਸੁਣ ਕੇ ਇਹ ਨਹੀਂ ਰੱਜਦੇ, ਜੀਭਾਂ ਸਵਾਦ ਲੈ ਕੇ ਨਹੀਂ ਰੱਜਦੀ, ਨਾਸਕਾ ਸੁਗੰਧੀ ਲੈ ਕੇ ਨਹੀਂ ਰੱਜਦੀ, ਰਸਾਂ ਕਸਾਂ ਦੇ ਵਿੱਚ ਪਿਆ ਹੋਇਆ ਇਹ ਬੰਦਾ ਭੁੱਲਿਆ ਹੋਇਆ, ਉਹ ਰੱਜਦਾ ਨਹੀਂ, ਭੁੱਲ ਗਈ ਕੰਮ। ਤੇ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਸਾਨੂੰ ਇੱਕ ਸ਼ਬਦ ਦੇ ਰਾਹੀਂ ਵਰਜਦੇ ਨੇ, ਪੜੋ ਪਿਆਰ ਨਾਲ,
ਕਿਤੇ ਭੁੱਲ ਨਾ ਜਾਈ ਓਏ ਮਨਾ ਮੇਰਿਆ, ਮੋਤੀਆਂ ਦੇ ਮੰਦਰ ਵੇਖੇ
ਜੀ।
ਅੱਖੀਆਂ ਦੇਖ ਨਾ ਰੱਜੀਆਂ ਵਾਰੰਗ ਤਮਾਸ ਸੋਨੇ ਦੇ ਮੰਦਰ ਮੋਤੀਆਂ ਨਾਲ ਜੜੇ ਹੋਏ ਸੁਗੰਧੀਆਂ ਦਿੰਦੇ ਕਹਿੰਦੇ ਜੇ ਭੁੱਲ ਗਿਆ ਪਿਆਰਿਆ ਇਹੀ ਚੀਜ਼ ਤੈਨੂੰ ਵਾਧਾ ਹੋ ਜਾਣਾ ਰੁਕਾਵਟ ਬਣ ਜਾਣੀਆਂ ਸੋਹਣੀਆਂ ਚੀਜ਼ਾਂ ਮੋਹਣੀਆਂ ਦੇਖ ਕੇ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾਓ ਤਰ ਮੋਹਣੀ ਮੁੱਖ ਮਣੀ ਸੋਹੇ ਕਰੇ ਰੰਗ ਵਸਾਓ ਮਤ ਦੇਖ ਭੁੱਲਾਂ ਦਿਸਰੈ ਤੇਰੇ ਚਿੱਤ ਨਾਲ ਇਸ਼ਾਰਾ ਹੋ ਰਿਹਾ ਕਿਸੇ ਬਹੁਤ ਵੱਡੀ ਚੀਜ਼ ਵੱਲ ਰਿਧੀਆਂ ਸਿੱਧੀਆਂ ਸ਼ਕਤੀਆਂ ਦੇ ਉੱਤੇ ਮੋਹਤ ਹੋ ਜਾਂਦਾ ਬੰਦਾ ਪ੍ਰਾਪਤ ਹੋ ਜਾਣ ਜਿਹਨੂੰ ਇੰਨਾ ਜ਼ੋਰ ਕਰਦੀਆਂ ਲੁਕਾ ਕੇ ਨਹੀਂ ਰੱਖ ਸਕਦਾ ਦੁਨੀਆਂ ਲੁਟੇਰੇ ਆ ਜਾਂਦੇ ਨੇ ਲੁੱਟਦੇ ਨੇ ਫਿਰ ਉਹਨੂੰ ਖੂਬ ਚੰਗੀ ਤਰ੍ਹਾਂ ਮੁੱਕ ਜਾਂਦਾ ਉਹਦਾ ਧਨ ਫਿਰ ਪਛਤਾਉਂਦਾ ਸਿੱਧ ਹੋਵਾਂ ਸਿੱਧ ਲਾਈ ਰਿੱਧ ਅੱਖਾਂ ਆਏ ਗੁਪਤ ਪ੍ਰਗਟ ਹੋਏ ਵੈਸਾਂ ਲੋਕ ਰੱਖੈ ਭਾਉ ਮਤ ਦੇਖ ਪੂਲਾਂ ਵਿਸਰੈ ਤੇਰੇ ਚਿੱਤ ਨਾ ਰਾਸੀ ਸ਼ਕਤੀ ਦੇ ਅੰਦਰ ਆਦਮੀ ਮਤ ਵਿੱਚ ਹੰਕਾਰੀ ਹੋ ਜਾਂਦਾ ਉਹਨੂੰ ਨਹੀਂ ਪਤਾ ਰਹਿੰਦਾ ਜਾਇਜ਼ ਤੇ ਨਜਾਇਜ਼ ਦਾ ਨਿਰਣਾ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਸੁਲਤਾਨ ਹੋਵਾਂ ਮੇਰੇ ਲਸ਼ਕਰ ਤਖ਼ਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਪੁੱਲਾਂ ਵਿਸਰੈ ਤੇਰਾ ਚਿੱਤ ਨਾਲ ਇਸ਼ਾਰਾ ਕਾਹਦੇ ਵੱਲ ਕਰਦੇ ਹੈ ਕਹਿੰਦੇ ਅਸਲੀ ਚੀਜ਼ ਦਾ ਵੱਲ ਤੋਂ ਧਿਆਨ ਨਹੀਂ ਦਿੰਦਾ ਭੁੱਲ ਗਿਆ ਨੌ ਘਰ ਦੇਖ ਜੇ ਕੰਮ ਨੂੰ ਭੁੱਲੀ ਬਸ ਅਨੂਪ ਨਾ ਪਾਈ ਉਹ ਹੈ ਹਰਮਿੰਦ ਜੀ ਉਹ ਜਲ ਵੱਲ ਜਾਓ ਤੇਰੇ ਅੰਦਰ ਪਰਮੇਸ਼ਰ ਹੈ ਉਹਦੇ ਧਿਆਨ ਤੋਂ ਦੂਜੇ ਧਿਆਨਾਂ ਚ ਪੈ ਕੇ ਤੇਰਾ ਜਿਹੜਾ ਕੌਲ ਫੁੱਲ ਹੈ ਨਾ ਪੁੱਠਾ ਹੋਇਆ ਹੋਇਆ ਸਿੱਧਾ ਹੋਇਆ ਹੋਇਆ ਪਹਿਲਾਂ ਅੰਮ੍ਰਿਤ ਨਾਲ ਭਰਿਆ ਹੋਇਆ ਉਹ ਕਹਿੰਦੇ ਪੁੱਠਾ ਹੋ ਜਾਂਦਾ ਫੇਰ ਤੈਨੂੰ ਕੋਈ ਵੀ ਦੁਨੀਆਂ ਦੀ ਪ੍ਰਾਪਤੀ ਨਾ ਰਾਸ਼ਟਰੀ ਸ਼ਕਤੀ ਨਾ ਮਾਇਕ ਸ਼ਕਤੀ ਨਾ ਭੋਗਾਂ ਦੀ ਸ਼ਕਤੀ ਨਾ ਰਿਧੀਆਂ ਸਿੱਧੀਆਂ ਦੀ ਸ਼ਕਤੀ ਇਹ ਕੁਛ ਨਹੀਂ ਕਰ ਸਕਦੀ ਤੇਰੇ ਅੰਦਰ ਫਰਸਟ੍ਰੇਸ਼ਨ ਰਹਿਣੀ ਹੈ ਕਿਉਂਕਿ ਜੀਵਨ ਦੀ ਧਾਰਾ ਨਾਲੋਂ ਤੂੰ ਟੁੱਟ ਗਿਆ ਐਸਾ ਫਰਮਾਨ ਹੈ
ਜਲ ਬਲ ਜਾਵੇ ਜੁੜਾ ਨਾਮ ਤੋਂ ਬਿਨਾ ਜਲ ਬਲ ਜਾਵੇ ਜੁੜਾ ਨਾਮ ਤੋਂ ਬਿਨਾ
ਮੈਂ ਆਪਣਾ ਗੁਰਪੂਛ ਦੇਖਿਆ ਔਰ ਨਹੀਂ ਤੋਂ। ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਸਾਡੀ ਸੁਰਤੀ ਹੈ ਇਹ ਭੁੱਲ ਗਈ, ਨੌ ਦਰਵਾਜ਼ਿਆਂ 'ਚ ਘੁੰਮਦੀ ਫਿਰਦੀ ਹੈ। ਮਹਾਰਾਜ ਕਹਿੰਦੇ ਤੂੰ ਤਾਂ ਜਲ ਗਿਆ, ਬਿਲਕੁਲ ਹੀ ਖਤਮ ਹੋ ਗਿਆ। ਇਹ ਤਾਂ ਤੇਰਾ ਜਿਹੜਾ ਕੌਲ ਸੀ ਉਹਦੇ ਵਿੱਚੋਂ ਅੰਮ੍ਰਿਤ ਸਾਰਾ ਹੀ ਡੁੱਲ ਗਿਆ ਤੇ ਉਲਟਾ ਹੋ ਕੇ ਮੂਧਾ ਹੋ ਗਿਆ। ਹੁਣ ਜ਼ੋਰ ਲਾ ਲੈ ਜਿਹੜਾ ਕੁਝ ਤੇਰਾ ਲੱਗਦਾ, ਚਾਹੇ ਦੁਨੀਆਂ ਦੇ ਤਖ਼ਤ ਤੇ ਬੈਠ ਜਾ, ਚਾਹੇ ਐਡਾ ਬੜਾ ਰਾਜਾ ਹੋ ਜਾ ਕਿ ਤੈਨੂੰ ਸਾਰੇ ਹੀ ਜਾਣਦੇ ਆ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚਲਾ ਸਭ ਹੋਏ। ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸਤੀ ਦੋਸਤ ਰਹੇ। ਕੀ ਪ੍ਰਾਪਤੀਆਂ ਹੋਈਆਂ ਦੁਨੀਆਂ ਦੀਆਂ, ਇੱਕ ਸੁਪਨੇ ਦੇ ਵਿੱਚ ਤੁਰਿਆ ਫਿਰਦਾ। ਸੋ ਅਸਲੀਅਤ ਨੂੰ ਸਮਝਣ ਦਾ ਯਤਨ ਕਰੋ ਸਾਧ। ਇਹ ਭੁੱਲ ਗਿਆ, ਭੁੱਲਣ ਦੇ ਨਾਲ ਦੁਖੀ ਹੁੰਦਾ ਤੁਰਿਆ ਫਿਰਦਾ ਜੀਵ ਇਹ। ਤੇ ਗੁਰੂ ਮਹਾਰਾਜ ਕਹਿੰਦੇ ਤੇਰੇ ਅੰਦਰ ਨਾਮ ਦੀ ਧੁਨ, ਦਿਲਾਂ ਦਾ ਮਾਲਕ ਕਰੇ ਹਾਕ, ਆਵਾਜ਼ ਦੇ ਰਿਹਾ ਇੱਧਰ ਆ ਜਾ ਇੱਧਰ ਆ ਜਾ, ਆਵਾਜ਼ ਸੁਣ ਲੈ, ਇਹਨੂੰ ਫੜ ਲੈ। ਫੜਨ ਦਾ ਕੋਈ ਤਰੀਕਾ ਹੈ? ਮਹਾਂਪੁਰਸ਼ਾਂ ਨੂੰ ਪਤਾ ਹੁੰਦਾ ਵੀ ਆਵਾਜ਼ ਕਿਵੇਂ ਫੜੀ ਜਾਂਦੀ ਹੈ। ਮਿਹਨਤ ਕਰ ਤੂੰ, ਚੱਲ ਸਹੀ ਇਸ ਰਸਤੇ, ਤੈਨੂੰ ਆਵਾਜ਼ ਦਾ ਵੀ ਪਤਾ ਲੱਗ ਜੂ, ਫੜ ਵੀ ਲਏਗਾ ਉਹਨੂੰ ਤੇ ਸਫ਼ਰ ਵੀ ਤੈਅ ਹੋਣ ਲੱਗ ਜੂ। ਇਹ ਤਾਂ ਪ੍ਰੈਕਟੀਕਲ ਨੌਲੇਜ ਹੈ, ਥਰੋਟੀਕਲ ਨਹੀਂ ਹੈ, ਕਰਨਾ ਪੈਂਦਾ ਇਹਦੇ 'ਚ। ਲੇਕਿਨ ਇਹ ਸੁਰਤੀ ਭੁੱਲ ਗਈ ਨਵਾਂ ਘਰਾਂ ਦੇ ਅੰਦਰ, ਉਹਨਾਂ ਨੇ ਇਹਨੂੰ ਬਹੁਤ ਕਰ ਲਿਆ। ਆ ਜਿਹੜੀਆਂ ਆਈਆਂ ਹੁਣ ਨਵੀਂ ਟੈਲੀਵਿਜ਼ਨ, ਪਤਾ ਹੀ ਨਹੀਂ ਕਿੰਨੀਆਂ ਕੁ ਚੈਨਲ ਹੈ। ਸਰਵੇ ਕਰਿਆ ਸੀ, ਕਹਿੰਦੇ ਬੱਚੇ ਜਿੰਨਾ ਚਿਰ ਸਕੂਲ ਪੜ੍ਹਦੇ ਨੇ ਉਹ ਤੋਂ ਡੇਢਾ ਟਾਈਮ ਕਹਿੰਦੇ ਟੈਲੀਵਿਜ਼ਨ ਦੇਖਦੇ ਨੇ। ਇਹਦਾ ਅਸਰ ਕੀ ਹੋਣਾ? ਖੰਡਾਓ ਆ ਜਾਣਾ ਦਿਮਾਗ ਦੇ ਅੰਦਰ, ਕੋਈ ਨਿਰਣੇ ਪੂਰਵਕ ਗੱਲ ਨਹੀਂ ਹੋਣੀ, ਬ੍ਰੇਨ ਨੇ ਕੰਜ਼ਿਊਮ ਹੋ ਜਾਣਾ। ਤੇ ਅੱਧ ਕਮਲੇ ਤੁਸੀਂ ਦੇਖ ਲਿਓ, 15 ਸਾਲ ਚ ਬੱਚੇ ਜਿਹੜੇ ਹੁਣ ਜੰਮੇ ਨੇ, 15 ਸਾਲ ਨੂੰ ਅੱਧੇ ਕਮਲੇ ਜੇ ਤੁਰੇ ਹੋਏ ਤੁਰੇ ਫਿਰਨਗੇ, ਕਿਉਂਕਿ ਇਫੈਕਟ ਪੈ ਗਿਆ ਇਹਦਾ ਦੇਖਣ ਦਾ, ਸੁਣਨ ਦਾ ਅਸਰ ਪੈ ਗਿਆ। ਜੇ ਸੁਣਨਾ ਇਹਦੀ ਥਾਂ ਤੇ ਨਾਮ ਦੀ ਧੁਨ ਸੁਣ। ਨਾਮ ਦੀ ਧੁਨ ਜਿਉਂ ਜਿਉਂ ਬਰੀਕ ਹੋਏਗੀ ਤੈਨੂੰ ਪਤਾ ਲੱਗਣ ਲੱਗ ਜਾਏਗਾ, ਜਿਹੜੀਆਂ ਗੁਪਤ ਗੱਲਾਂ ਤੇਰੇ ਸਾਹਮਣੇ ਆ ਜਾਣਗੀਆਂ। ਤੂੰ ਬੈਠਾ ਹੀ ਦੇਖ ਲਏਗਾ ਇੱਥੇ ਵੀ ਕੀ ਹੋ ਰਿਹਾ। ਬਾਪੂ ਜੀ ਲਾਹੌਰ ਵਿੱਚ ਸੀਗੇ, ਇਹ ਬੀਬੀਆਂ ਹੀ ਨਿਆਣੀਆਂ ਸੀ ਇਹਨਾਂ ਦੇ ਪਿਤਾ ਜੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਉਹਨਾਂ ਦਾ ਬੜਾ ਸਤਿਕਾਰ ਕਰਦੇ ਹੁੰਦੇ। ਉਹਨਾਂ ਨੇ ਇਹਨਾਂ ਨੂੰ ਬੁਲਾਇਆ, ਬੁਲਾ ਕੇ ਕਹਿਣ ਲੱਗੇ ਬੇਟਾ ਇੱਕ ਸਿੰਘ ਆ ਰਿਹਾ, ਦਰਵਾਜ਼ਾ ਨਹੀਂ ਖੋਲਣਾ। ਉਹ ਲਾਹੌਰ ਦੇ ਸਟੇਸ਼ਨ ਤੇ ਗੱਡੀ ਆਈ, ਅੱਧਾ ਘੰਟਾ ਘੰਟਾ ਲੰਘ ਗਿਆ ਤੇ ਉਹ ਸਿੰਘ ਆ ਗਿਆ। ਇਹਨਾਂ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ, ਚੁਬਾਰਿਆਂ ਦੇ ਵਿੱਚ ਰਹਿੰਦੇ ਹੁੰਦੇ ਫਸਟ ਫਲੋਰ ਤੇ। ਉਹ ਜਿਸ ਵਕਤ ਆਇਆ ਦਰਵਾਜ਼ਾ ਖੜਕਾਇਆ, ਇਹ ਕਹਿਣ ਲੱਗੇ ਵੀ ਪਿਤਾ ਜੀ ਨੇ ਕਿਹਾ ਵੀ ਦਰਵਾਜ਼ਾ ਨਹੀਂ ਖੋਲਣਾ। ਕਹਿੰਦਾ ਮੈਨੂੰ ਤਾਂ ਨਹੀਂ ਕਿਹਾ, ਮੈਂ ਤਾਂ ਬੰਬੇ ਤੋਂ ਆਇਆ। ਉਹ ਕਹਿੰਦੇ ਉਹਨਾਂ ਨੇ ਕਿਹਾ ਵੀ ਇੱਕ ਸਿੰਘ ਆ ਰਿਹਾ। ਕਹਿੰਦਾ ਸਿੰਘ ਤਾਂ ਮੈਂ ਜ਼ਰੂਰ ਹਾਂ ਪਰ ਮੈਂ ਬੰਬੇ ਤੋਂ ਆ ਰਿਹਾ ਦੂਰੋਂ, ਮੇਰਾ ਤਾਂ ਪਤਾ ਹੀ ਨਹੀਂ ਇਹਨਾਂ ਨੂੰ, ਕਿਸੇ ਹੋਰ ਸਿੰਘ ਨੂੰ ਕਿਹਾ ਦਰਵਾਜ਼ਾ ਖੋਲਤਾ। ਉਹ ਪਿਤਾ ਜੀ ਦੇ ਕੋਲ ਜਦੋਂ ਜਾ ਕੇ ਨਮਸਕਾਰ ਕਰੀ, ਨਾਰਾਜ਼ ਹੋ ਗਏ ਥੋੜਾ। ਸਿੰਘ ਸੀਗਾ ਪੂਰਾ ਨਾਮ ਜਪਣ ਵਾਲਾ, ਵੈਤਾਂ ਵੈਤਾਂ ਵਿੱਚ ਪੂਰਾ। ਪਿਤਾ ਜੀ ਨੇ ਕਿਹਾ, ਕਹਿੰਦੇ ਸਿੰਘਾ ਤੈਂ ਬੰਬੇ ਵਿੱਚ ਗੁਰੂ ਦਸ਼ਮੇਸ਼ ਪਿਤਾ ਦੀ ਦਸਤਾਰ ਨੂੰ ਦਾਗ ਲਾਤਾ, ਕੀ ਕਰਦਾ ਰਿਹਾ ਉੱਥੇ? ਇੰਨੇ ਮਾੜੇ ਕੰਮ ਨੀਵੀਂ ਪਾ ਲਈ, ਰੋਣ ਲੱਗ ਗਿਆ ਉੱਚੀ ਉੱਚੀ, ਚਰਨ ਫੜ ਲਏ, ਤਾਹਾਂ ਮਾਰਦਾ ਹੁਣ ਬਖਸ਼ ਦਿਓ, ਮੈਨੂੰ ਇਹ ਭੁੱਲ ਗਿਆ ਸੀ ਵੀ ਕੋਈ ਦੇਖਣ ਵਾਲਾ ਨਹੀਂ ਹੈ। ਕਹਿੰਦੇ ਪਿਆਰਿਆ, ਜੇ ਮੇਰੇ ਵਰਗਾ ਬੰਦਾ ਵੀ ਦੇਖ ਸਕਦਾ ਤਾਂ ਤੂੰ ਇਹ ਸਮਝਦਾ ਵੀ ਗੁਰੂ ਨਹੀਂ ਦੇਖ ਰਿਹਾ ਤੈਨੂੰ? ਤੇ ਮੈਨੂੰ ਇੱਥੇ ਬੈਠੇ ਨੂੰ 2000 ਕਿਲੋਮੀਟਰ ਤੇ ਨਜ਼ਰ ਆ ਰਿਹਾ ਹੈ ਤੇ ਤੈਨੂੰ ਨਹੀਂ ਪਤਾ? ਸਾਡੇ ਜਨਮ ਤੋਂ 8 ਸਾਲ ਪਹਿਲਾਂ ਸਾਡਾ ਮੰਗਣਾ ਕਰ ਦਿੱਤਾ, ਰੁਪਈਆ ਫੜਾ ਕੇ, ਆਪਣੀ ਭੈਣ ਸੀ ਉਹਨਾਂ ਦੀ ਘਰਾਂ ਚੋਂ, ਕਹਿਣ ਲੱਗੇ ਇਸ ਘਰ ਵਿੱਚ ਇੱਕ ਲੜਕਾ ਆਉਣਾ, 8 ਸਾਲ ਸਾਡੇ ਲੜਕੀ ਆਉਣੀ ਹੈ, ਉਹਨੂੰ ਮੰਗਿਆ ਹੋਣਾ, ਉਹਦਾ ਸੰਯੋਗ ਧੁਰ ਦਰਗਾਹ ਦਾ ਲਿਖਿਆ ਹੋਇਆ, ਉਹਨੇ ਸੇਵਾ ਕਰਨ ਆਉਣਾ ਇਸ ਪਰਿਵਾਰ ਦੀ। ਭਰਾ ਦੋ ਮੇਰੇ ਮੇਤੋਂ ਵੱਡੇ ਹੋਏ, ਉਹਨਾਂ ਨੇ ਧਿਆਨ ਹੀ ਨਾ ਦਿੱਤਾ, ਉਹਨਾਂ ਦੇ ਵੀ ਲੜਕੀ ਹੋਈ, ਕੋਈ ਧਿਆਨ ਨਹੀਂ। ਜਦੋਂ ਲਾਹੌਰ ਬੈਠਿਆਂ ਨੇ ਸੁਣਿਆ ਵੀ ਉਹਨਾਂ ਦੇ ਲੜਕਾ ਆ ਗਿਆ, ਉਸ ਵੇਲੇ ਆਪਣੇ ਜੋ ਚਾਚੇ ਦੀ ਧੀ ਸੀ ਭੈਣ ਉਹਨਾਂ ਦੀ, ਉਹਨੂੰ ਕਹਿੰਦੇ ਬੀਬੀ ਉਹ ਰੁਪਈਆ ਤੂੰ ਫੜਾਇਆ 2.5 ਸਾਲ ਦਾ ਹੀ ਹੋਇਆ ਸੀ ਜਦ ਮੇਰਾ ਮੰਗਣਾ ਕਰਤਾ। ਉਹ ਕਹਿੰਦੇ ਇੱਥੇ ਹੋਣਾ ਭਾਈ ਸਾਹਿਬ ਭਾਈ ਗੁਰਤੀਰ ਸਿੰਘ ਨੇ ਉਹਨਾਂ ਦੀ ਬੜੀ ਲੜਕੀ ਇਹਨਾਂ ਦੀ ਬੀਬੀ ਜੀ ਦੀ ਭੈਣ ਉਹਦਾ ਰਿਸ਼ਤਾ ਮੰਗਿਆ ਬਲਵੀਰ ਸਿੰਘ ਉਹਨਾਂ ਵਾਸਤੇ। ਬਾਪੂ ਜੀ ਕਹਿਣ ਲੱਗੇ ਕਹਿੰਦੇ ਭਾਈ ਸਾਹਿਬ ਇਹਦੀ ਕਿਸਮਤ ਚ ਵਿਧਵਾ ਹੋਣਾ ਲਿਖਿਆ ਹੋਇਆ, ਇਹ ਵਿਆਹ ਤੋਂ ਬਾਅਦ ਥੋੜੇ ਸਾਲਾਂ ਬਾਅਦ ਵਿਧਵਾ ਹੋ ਜਾਏਗੀ। ਇੱਕ ਗ੍ਰਿਸਤ ਚ ਰਹਿਣ ਵਾਲਾ ਬੰਦਾ, ਕਾਰੋਬਾਰ ਕਰਨ ਵਾਲਾ, ਜੋਬ ਕਰਦੇ ਸੀ ਲਾਹੌਰ, ਉਹ ਬੰਦਗੀ ਕਰਨ ਦੇ ਨਾਲ ਅੰਦਰਲਾ ਪਾਸਾ ਜਦ ਖੁੱਲਿਆ ਅਨੁਭਵ ਜਾਗਿਆ, ਭੂਤ ਭਵਿੱਖ ਵਰਤਮਾਨ ਤਿੰਨੇ ਹੀ ਦੇਖ ਲਏ। ਉਹ ਕੋਈ ਪ੍ਰੈਕਟੀਕਲ ਗੱਲਾਂ ਹੈ ਸਾਧ ਸਿੰਘ ਦੀ, ਇਹ ਥਰੋਟੀਕਲ ਗੱਲਾਂ ਨਹੀਂ, ਐਵੇਂ ਇਹ ਤਾਂ ਪੂਰੀ ਸਾਇੰਸ ਹੈ। ਸੋ ਇਹ ਆਦਮੀ ਕਿਉਂ ਹੈ, ਕਿਉਂਕਿ ਸਾਡੀ ਸੁਰਤ ਨੌਵਾਂ ਘਰਾਂ ਚੋਂ ਨਿਕਲਦੀ ਨਹੀਂ ਹੈ, ਦੂਜਾ ਅਸੀਂ ਸੁੱਤੇ ਪਏ ਰਹਿੰਦੇ ਹਾਂ ਤੇ ਇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਆਹ ਨਹੀਂ। ਹੁਣ ਸੁੱਤੇ ਨੂੰ ਆਵਾਜ਼ ਅੰਦਰ ਲਈ ਕੀ ਸੁਣੇ? ਮਹਾਰਾਜ ਕਹਿੰਦੇ ਇੰਨੀ ਗਾੜੀ ਨੀਂਦ ਚ ਸੌਂ ਗਿਆ ਨਾ ਤੂੰ, ਜਗਾਇਆ ਹੋਇਆ ਵੀ ਨੀ ਜਾਗਦਾ। ਕਹਿੰਦੇ ਇੰਨਾ ਗਾਫਲ ਹੋ ਗਿਆ, ਆਵਾਜ਼ਾਂ ਦਿੰਦੇ ਨੇ ਮਹਾਰਾਜ ਬਈ ਇੰਨਾ ਗਾਫਲ ਹੋ ਕੇ ਤੂੰ ਸੌਂ ਗਿਆ, ਇਸ ਤਰ੍ਹਾਂ ਪੜ੍ਹ ਲਓ। ਗਾਫਲ ਸੋਇਆ, ਇੰਨਾ ਗਾਫਲ ਹੋ ਕੇ ਸੌਂ ਗਿਆ, ਜੋ ਤਾਂ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਏ। ਜਿਨ੍ਹਾਂ ਦੇ ਤੂੰ ਵਿੱਚ ਰਚਿਆ ਪਿਆ, ਮਾਤਾ ਦੇ ਵਿੱਚ, ਪੁੱਤਰਾਂ ਦੇ ਵਿੱਚ, ਭਰਾਵਾਂ ਦੇ ਵਿੱਚ, ਉਹ ਤੇਰੇ ਨਾਲ ਨਾ ਆਏ ਨੇ ਨਾ ਤੇਰੇ ਨਾਲ ਜਾਣਾ। ਆਇਆ ਅਕੇਲਾ, ਇਕੱਲਾ ਤੂੰ ਆਇਆ, ਤੈਂ ਜਾਣਾ ਵੀ ਇਕੱਲੇ ਨੇ। ਇੱਥੇ ਤੂੰ ਪਸਾਰਾ ਪਸਾਰ ਕੇ ਬੈਠ ਗਿਆ, ਜੇ ਕਿਸੇ ਨੇ ਤੇਰੀ ਸਹਾਇਤਾ ਕਰਨੀ ਹੈ ਉਸ ਚੀਜ਼ ਵੱਲ ਤੇਰਾ ਕੋਈ ਧਿਆਨ ਨਹੀਂ ਜਾ ਰਿਹਾ, ਭੁੱਲ ਗਿਆ ਤੂੰ ਸੰਸਾਰ ਚ ਆ ਕੇ। ਉਹਨਾਂ ਦੇ ਨਾਲ ਸਾਥ ਪਾ ਲਿਆ ਜਿਨ੍ਹਾਂ ਨੇ ਤੇਰਾ ਜਿਉਂਦੇ ਜਿਉਂਦੇ ਸਾਥ ਛੱਡ ਦੇਣਾ, ਨਾਲ ਨਹੀਂ ਨਿਭਦਾ, ਚਲੇ ਜਾ ਰਹੇ ਨੇ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿਨੀ ਤੂੰ ਜਣਿਓ ਤੈਂ ਪਾਸੋਂ ਇਹ ਲੱਟ ਗਏ, ਤੂੰ ਅਜੇ ਨਾ ਬਤੇੜਿਆ। ਤੂੰ ਆਪਣੇ ਸਰੀਰ ਦਾ ਗੁਮਾਨ ਕਰੀ ਜਾਂਦਾ ਹੈ, ਇੱਕ ਦਿਨ ਆਉਣਾ ਜਦੋਂ ਤੇਰੇ ਸਰੀਰ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਵੀ ਤੈਨੂੰ ਛੱਡ ਦੇਣਾ। ਤੈਨੂੰ ਛੱਡ ਕੇ ਬਾਲ ਸਖਾਈ ਜਿੰਦੇ, ਤੈਨੂੰ ਛੱਡ ਕੇ ਜਿੰਦੇ, ਤੈਨੂੰ ਛੱਡ ਕੇ ਬਾਲ ਸਖਾਈ ਜਿੰਦੇ, ਤੈਨੂੰ ਛੱਡ ਕੇ ਜਿੰਦੇ, ਤੈਨੂੰ ਛੱਡ ਕੇ ਚੰਗੇ तन से सुनिया रह गए हेड़े मुती ता से जानी चल गए। कोई समा सी जब तू दंदा दे नाल रस्सा फड़ के हवाई जहाज नूं खिंच लैंदा सी। अखबार च आया सी कि एक प्रेमी हवाई जहाज नूं खिंच लिया उन्हें दंदा नाल। एक दा आया कि उन्हें दंदा दे नाल भरी हुई बोरी रस्सी पा के चक ली, पर समा लंघ गया, दंदा ने जवाब देता, टुट गए दंद। ਨਵੇਂ ਲਵਾਉਂਦਾ ਫਿਰਦਾ, ਸ਼ੁੱਧ ਅੱਖਰ ਨਹੀਂ ਨਿਕਲਦੇ। ਨੇਤਰਾਂ ਦੀ ਜੋਤੀ ਜਾਂਦੀ ਰਹੀ, ਐਨਕਾਂ ਦੇ ਨੰਬਰ ਬਦਲਦੇ ਤੁਰੇ ਜਾ ਰਹੇ ਨੇ, ਤੈਨੂੰ ਛੱਡ ਗਿਆ ਜੋਤੀ ਜਿਹੜੀ ਤੇਰੇ ਨਾਲ ਆਈ ਸੀ। ਕੰਨਾਂ ਨੇ ਜਵਾਬ ਦੇ ਤਾ, ਮਸ਼ੀਨਾਂ ਲਾਉਂਦਾ ਹੈ, ਕਹਿੰਦਾ ਸੁਣਦਾ ਨਹੀਂ ਹੈ, ਕੀ ਕਰਿਆ ਜਾਵੇ, ਬੇਬਸੀ ਹੋ ਗਈ, ਸੁਣਨਾ ਚਾਹੁੰਦਾ ਸੁਣ ਸਕਦਾ ਨਹੀਂ, ਹੱਥ ਕੰਮ ਨਹੀਂ ਕਰਦੇ, ਕੰਬਦੇ ਨੇ, ਪੈਰ ਚੱਲ ਨਹੀਂ ਸਕਦੇ। ਫਰੀਦਾ ਇਹ ਨੀ ਨਿੱਕੀ ਜੰਗੇ ਥਲ ਠੋਗਰ ਥਲ ਡੋਗਰ ਭਵਿਆ, ਅੱਜ ਫਰੀਦਾ ਕੂਜੜਾ ਸਹਿ ਕੋ ਹਾਥੀ। ਆ ਨੇੜੇ ਪਿਆ 3 ਫੁੱਟ ਤੇ ਪਾਣੀ, ਮੈਂ ਉੱਠ ਕੇ ਪੀ ਨਹੀਂ ਸਕਦਾ, ਕਿੱਧਰ ਮੇਰਾ ਬਲ ਚੜਿਆ ਗਿਆ, ਪੈਰ ਕੰਬਦੇ ਨੇ, ਦੂਜਾ ਅਠਾਲੇ ਤਾਂ ਪਾਸਾ ਲੈ ਸਕਦਾ। ਮਹਾਰਾਜ ਕਹਿੰਦੇ ਅਜੇ ਵੀ ਸੁੱਤਾ ਪਿਆ, ਤੈਨੂੰ ਅਜੇ ਵੀ ਜਾਗ ਨਹੀਂ ਆਈ, ਜਾਗ ਲਿਓ ਰੇ ਮਨ ਜਾਗ ਲਿਓ, ਤਾਂ ਗਾਫਲ ਸੋਇਆ, ਜੋ ਤੁਹਾਨੂੰ ਪਚਿਆ ਸਾਂਗੀ ਸੋ ਪੀ ਸੰਗਣਾ, ਮਾਤ ਪਿਤਾ ਸੁੱਤ ਬੰਧ ਜਨ ਹਿਤ ਜਾਣ ਸੋਕੀ। ਜਿਹਨਾਂ ਨਾਲ ਤੂੰ ਹਿਤ ਕੀਤਾ ਹੈ ਤੈਨੂੰ ਇਹ ਅਗਨ ਦੇ ਵਿੱਚ ਪਾ ਦੇਣਗੇ। ਸੋ ਇਸ ਕਰਕੇ ਸੁੱਤੇ ਪਏ ਦੀ ਰਹਿਣ ਵਿਹਾ ਜਾਂਦੀ ਹੈ, ਜਾਗ ਨੀ ਇਹਨੂੰ ਆਉਂਦੀ, ਇੰਨਾ ਭੁੱਲ ਗਿਆ। ਮਹਾਰਾਜ ਕਹਿੰਦਾ ਤਿੰਨਾਂ ਗੁਣਾਂ ਦੇ ਵਿੱਚ ਸੰਸਾਰ ਭੁੱਲਿਆ ਪਿਆ, ਗਾੜੀ ਨੀਂਦ ਆ ਗਈ, ਇੰਨੀ ਗਾੜੀ ਹੈ ਜਗਾਇਆ ਨੀ ਜਾਗਦਾ, ਸ਼ਬਦ ਇਹਦੇ ਅੰਦਰ ਹੋ ਰਿਹਾ। ਕਾਰਨ ਕੀ ਹੈ, ਸ਼ਬਦ ਨੂੰ ਕਿਉਂ ਨਹੀਂ ਸੁਣ ਰਿਹਾ? ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆਧਾਰੀ ਪੈਸੇ ਵਾਲੇ ਨੂੰ ਤਾਂ ਨਹੀਂ ਨਾ ਕਹਿੰਦੇ, ਅਸੀਂ ਤਾਂ ਪੈਸੇ ਵਾਲੇ ਨੂੰ ਕਹੇ। ਮਾਇਆ ਜਿਹਦਾ ਪਰਮੇਸ਼ੁਰ ਤੋਂ ਬਗੈਰ ਦ੍ਰਿਸ਼ਟਮਾਨ ਦੇ ਵਿੱਚ ਦਿਲ ਪਰਚ ਗਿਆ, ਕਹਿੰਦੇ ਉਹ ਮਾਇਆਧਾਰੀ ਹੁੰਦਾ, ਮਾਇਆ ਦੇ ਵਿੱਚ ਧਾਰਨ ਕਰ ਲਿਆ ਮਾਇਆ ਨੂੰ। ਨਾਮ ਨੂੰ ਧਾਰਨ ਕਰਨ ਵਾਲਾ ਨਾਮਧਾਰੀ ਹੁੰਦਾ, ਨਾਮ ਤਾਂ ਇਹਨੇ ਧਾਰਨ ਨਹੀਂ ਕਰਿਆ, ਮਾਇਆ ਨੂੰ ਧਾਰਨ ਕਰ ਲਿਆ। ਹੋਇਆ ਕੀ, ਇਹਦੇ ਦਿਵ ਕੰਨ ਬੰਦ ਹੋ ਗਏ, ਦਿਵ ਨੇਤਰ ਬੰਦ ਹੋ ਗਏ, ਸ਼ਬਦ ਨਾ ਸੁਣੀ, ਬਰੌਲ ਕਚੌਲਾ, ਆਪੀ ਅੰਨਾ ਤੇ ਬੋਲਾ ਹੋ ਗਿਆ, ਅਸਟ੍ਰੀਮ ਤੱਕ ਜਿੱਥੋਂ ਗਾਹਾਂ ਲਕੀਰ ਨਹੀਂ ਆਉਂਦੀ ਪਈ। ਕਹਿੰਦੇ ਮਸ਼ੀਨ ਚਾਹੇ ਗਰਦਨ ਚਲਾ ਦਿਓ, ਚਾਹੇ ਕੰਨਾਂ ਚਲਾ ਦਿਓ, ਹੁਣ ਨਹੀਂ ਸੁਣਦਾ, ਹੀਅਰਿੰਗ ਪਾਵਰ ਜ਼ੀਰੋ ਬਣ ਗਈ, ਡੈਡ ਹੋ ਗਈ। ਉਹ ਹੋਈ ਕਿਉਂ? ਕਿਉਂਕਿ ਉਹਨੇ ਮਾਇਆ ਧਾਰਨ ਕਰ ਲਈ, ਨਾ ਮਹਾਂਪੁਰਸ਼ਾਂ ਦਾ ਉਪਦੇਸ਼ ਸੁਣੇ, ਨਾ ਕੋਈ ਗੱਲ ਸੁਣੇ। ਅਖੀਰ ਬਾਬਾ ਫਰੀਦ ਜੀ ਕਹਿੰਦੇ ਕੀ ਕਰੀਏ, ਫਰੀਦਾ ਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ, ਨਿੱਤ ਉੱਚੀ ਉੱਚੀ ਚਾਰੇ ਵੇਦ, 6 ਸ਼ਾਸਤਰ, 27 ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਮਹਾਨ ਬੇਅੰਤ ਮਹਾਤਮਾ ਇਹ ਜੀਵ ਨੂੰ ਉਪਦੇਸ਼ ਦਿੰਦੇ, ਪਰ ਕਰਿਆ ਕੀ ਜਾਵੇ, ਇੰਨੀਆਂ ਆਵਾਜ਼ਾਂ, ਇੰਨੇ ਉਪਦੇਸ਼ਾਂ ਤੇ ਬਾਅਦ ਇਹਨੂੰ ਜਾਗ ਨਹੀਂ ਆਉਂਦੀ ਹੈ। ਬਹੁਤ ਹਾਕਾ ਮਾਰ ਮਾਰ ਕੇ ਸਮਝਾਉਂਦੇ ਨੇ, ਨਹੀਂ ਜਾਗ ਆਉਂਦੀ।
ਬਾਜਨਾ ਦੇ ਮੁੰਡੇ ਸੁਣੀਆਂ ਜਿੰਨੀਆਂ ਬਾਂਗਾਂ, ਸੋਨਾ ਜਾਗ ਦੇ, ਬਾਜਨਾ ਦੇ ਮੁੰਡੇ ਜਿੰਨੀਆਂ ਬਾਂਗਾਂ, ਸੋਨਾ ਜਾਗ ਦੇ, ਸੋਨਾ ਜਾਗ ਦੇ।
ਸੀ ਗੱਲ ਚਾਹ ਕਹਿੰਦਿਆਂ ਮੱਤੀ ਦੇਂਦਿਆਂ ਨਿੱਤ ਜੋ ਸ਼ੈਤਾਨ ਵਝਾਇਆ ਸੀ ਕਿਤ ਫੇਰੇ ਚ ਅੰਦਰਲੇ ਪਾਸੇ ਹੀ ਐਸੀ ਇੱਕ ਸ਼ਕਤੀ ਹੈ ਸਭ ਦੇ ਅੰਦਰ, ਚਾਹੇ ਉਹਨੂੰ ਮਨ ਕਹਿ ਲਓ, ਸ਼ੈਤਾਨ ਕਹਿ ਲਓ, ਮਾਰ ਦੇਵਤਾ ਕਹਿ ਲਓ, ਸਾਰੇ ਮਹਾਂਪੁਰਸ਼ ਇਸ ਗੱਲ ਤੇ ਹੈਰਾਨ ਨੇ ਵੀ ਇੰਨਾ ਸਮਝਾਉਣ ਤੋਂ ਬਾਅਦ ਜੀਵ ਨੂੰ ਯਾਦ ਕਿਉਂ ਨਹੀਂ ਆਉਂਦੀ। ਉਹ ਕਹਿੰਦੇ ਇਹ ਹੋਰ ਰਸਾਂ ਦੇ ਵਿੱਚ ਇੰਨਾ ਡੀਪਲੀ ਮਰਜ ਹੋ ਗਿਆ, ਸੁਣਦਾ ਤਾਂ ਹੈ ਪਰ ਸਾਹਿਤ ਇਹਦੇ ਚ ਸਾਹ ਚ ਖਤਮ ਹੋ ਗਿਆ, ਉਹ ਦਲਦਲ ਚ ਵੜ ਗਿਆ ਲੰਗੜਾ ਗਧਾ। ਜਿਉਂ ਜਿਉਂ ਜ਼ੋਰ ਲਾਉਂਦਾ ਤਿਉਂ ਤਿਉਂ ਥੱਲੇ ਨੂੰ ਜਾਂਦਾ। ਹੁਣ ਲੰਗੜੇ ਗਧੇ ਨੂੰ ਜੇ ਕੋਈ ਚੱਕ ਕੇ ਕਿਰਪਾ ਕਰਕੇ ਬਾਹਰ ਕੱਢ ਦੇ ਤਾਂ ਕੱਢ ਦੇ, ਆਪਣੇ ਆਪ ਤਾਂ ਉਹਦੇ ਸੁੱਤਾ ਨਹੀਂ ਹੈ। ਇਸ ਤਰ੍ਹਾਂ ਕੋਈ ਪੂਰਾ ਮਹਾਂਪੁਰਸ਼ ਕਿਰਪਾ ਕਰਕੇ ਇਸ ਜੀਵ ਨੂੰ ਕੱਢ ਦੇਵੇ ਤਾਂ ਕੱਢ ਦੇਵੇ, ਜੀਵ ਵਿੱਚ ਇਹ ਸੁੱਤਾ ਨਹੀਂ ਹੈ। ਕਹਿੰਦੇ ਜੋ ਸ਼ੈਤਾਨ ਬਜਾਇਆ ਸੇ ਕਿਤ ਫੇਰੇ ਚਿੱਤ। ਸੋ ਇਸ ਤਰ੍ਹਾਂ ਦੇ ਨਾਲ ਇੰਨੇ ਉਪਦੇਸ਼ ਦੇਣ ਦੇ ਬਾਵਜੂਦ ਇਹਨੂੰ ਯਾਦ ਨਹੀਂ ਆਇਆ। ਮਹਾਰਾਜ ਕਹਿੰਦੇ ਗਾੜੀ ਨੀਂਦ ਸੌਂ ਗਿਆ, ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਹਾਣੀ, ਜਾਗ ਨਹੀਂ ਆਉਂਦੀ। ਹੁਣ ਜਾਗ ਕਾਹਦਾ ਹੈਗੀ? ਕਹਿੰਦੇ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਮਨ। ਕਹਿ ਨਾਨਕ ਸੋ ਤੱਤ ਪਾਏ, ਜਿਸਨੂੰ ਆਂਦਿਨ ਹਰ ਲਿਵ ਲੱਗ ਜਾਗਤ ਰਹਿਣ ਬਿਹਾਰ। ਇਹ ਇਲਿਊਜ਼ਨ ਦੀ ਜਿਹੜੀ ਨੀਂਦ ਹੈ, ਰਾਤ ਹੈ, ਉਹ ਫਿਰ ਪੈਂਦੀ ਨਹੀਂ ਜੇ ਲਿਵ ਲੱਗ ਜਾਵੇ ਅੰਦਰ। ਲਿਵ ਦੀ ਇੱਕ ਅਵਸਥਾ ਹੋਇਆ ਕਰਦੀ ਆ, ਲਿਵ ਤੱਕ ਪਹੁੰਚਦਾ ਬੰਦਾ, ਮਿਹਨਤ ਕਰਨੀ ਪੈਂਦੀ ਹੈ ਗੁਰੂ ਦੀ ਦਇਆ ਨਾਲ, ਲਿਵ ਦੇ ਮੰਡਲ ਚ ਪਹੁੰਚਦਾ। ਮਹਾਰਾਜ ਕਹਿੰਦੇ ਲਿਵ ਦੇ ਮੰਡਲ ਚ ਨਹੀਂ ਪਹੁੰਚਿਆ ਨਾ, ਤੇਰੇ ਬਾਹਰਲੇ ਦਿਖਾਵੇ ਨੇ ਕੁਛ ਨਹੀਂ ਕਰਨਾ। ਐਵੇਂ ਨਾ ਭੇਖ ਦਿਖਾ ਲੋਕਾਂ ਨੂੰ, ਪ੍ਰਭਾਵ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸ ਕੀ ਅਨੰਤ ਕਾਲ ਕਾਤੀ ਕੱਟਿਓ, ਜਾਓ ਕਿੱਥੇ? ਕਹਿੰਦੇ ਸਾਡੇ ਕੋਲ ਨਹੀਂ ਆਉਂਦਾ ਭੇਖੀ, ਬਾਸ ਨਰਕ ਮੌਲੀ। ਅੰਦਰੋਂ ਜਾਗ, ਜਦ ਤੱਕ ਅੰਦਰੋਂ ਨਹੀਂ ਜਾਗਦਾ ਉਨੀ ਦੇਰ ਤੱਕ ਤੈਨੂੰ ਸੋਝੀ ਨਹੀਂ ਆਉਂਦੀ। ਜਾਗਿਆ ਜਾਂਦਾ ਗੁਰੂ ਦੀ ਕਿਰਪਾ ਤੇ ਨਾਲ, ਹੋਰ ਕੋਈ ਤਰੀਕਾ ਨਹੀਂ। ਕਹਿੰਦੇ ਬਿਨ ਸ਼ਬਦ ਦੇ ਅੰਤਰ ਹਨੇਰਾ, ਨਾ ਵਸਲੇ ਨਾ ਝੁਕੇ ਫੇਰਾ। ਹੁਣ ਸ਼ਬਦ ਅੰਦਰ ਹੈ ਨਹੀਂ, ਜਿਹੜਾ ਹੈਗਾ ਉਹਨੂੰ ਸੁਣਦਾ ਨਹੀਂ, ਉਹਦੇ ਨਾਲ ਇਹਦੀ ਬਿਰਤੀ ਨਹੀਂ ਜੁੜਦੀ। ਕਹਿੰਦੇ ਹਨੇਰਾ ਪਿਆ ਹੋਇਆ, ਪ੍ਰਕਾਸ਼ ਸ਼ਬਦ ਦਾ ਹੀ ਹੁੰਦਾ, ਚਾਨਣ ਹੈ ਸ਼ਬਦ ਜਿਹੜਾ ਹੈ। ਕਹਿੰਦੇ ਉਹ ਸ਼ਬਦ ਅੰਦਰ ਖੁੱਲਦਾ ਨਹੀਂ ਹੈ, ਹਨੇਰਾ ਪਿਆ। ਆਤਮ ਵਸਤੂ ਅੰਦਰ ਭਰਪੂਰ ਹੈ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ, ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਖੁਆਇਆ। ਉਹ ਸੋਝੀ ਨਾ ਹੋਣ ਕਰਕੇ ਭੁੱਲਿਆ ਹੀ ਫਿਰਦਾ, ਦਿਨ ਰਾਤ ਭੁੱਲਿਆ ਹੋਇਆ, ਹਾਕਾਂ ਗੁਰਬਾਣੀ ਮਾਰੀ ਜਾਂਦੀ ਹੈ, ਨਹੀਂ ਪਤਾ ਲੱਗਦਾ। ਬਹੁਤ ਚੀਜ਼ਾਂ ਦੀ ਘਾਟ ਹੈ, ਇਰਾਦਾ ਨਹੀਂ ਬਣਦਾ, ਗਾਂ ਵਧਣ ਵਾਸਤੇ ਸਾਇਸ ਨਹੀਂ ਪੈਦਾ ਹੁੰਦਾ। ਇਸ ਤਰ੍ਹਾਂ ਦੇ ਨਾਲ ਬਹੁਤ ਸਾਰੇ ਫੈਕਟਰਸ ਨੇ, ਬੰਦਾ ਚੱਲਦਾ ਨਹੀਂ ਹੈ ਤੇ ਇਹਦੇ ਅੰਦਰ ਹਨੇਰਾ ਰਹਿੰਦਾ। ਕਹਿੰਦੇ ਜਿੰਨਾ ਚਿਰ ਹਨੇਰਾ ਹੈ ਉਨੀ ਦੇਰ ਤੱਕ ਗੱਲ ਨਹੀਂ ਬਣਦੀ। ਮਹਾਰਾਜ ਨੇ ਇੱਕ ਥਾਂ ਲਿਖਿਆ ਵੀ ਹਲਕਿਆ ਹੋਇਆ ਬਿਨ ਸ਼ਬਦ ਸਭ ਜੱਗ ਬੌਰਾਨਾ, ਇੱਕ ਦੋ ਚਾਰ ਦਸ ਨੀ, ਹੋਲ ਵਰਲਡ ਬੌਰੀ ਹੋਈ ਹੋਈ ਹੈ, ਹਲਕੀ ਹੋਈ ਹੈ। ਫੌਜਾਂ ਦੀ ਲੋੜ ਹੀ ਨਹੀਂ ਜੇ ਸੰਸਾਰ ਚ ਹਲਕਿਆ ਨਾ ਹੋਵੇ, ਨਾ ਪੁਲਿਸ ਦੀ ਲੋੜ ਹੈ ਨਾ ਫੌਜ ਦੀ ਲੋੜ ਹੈ। ਕਾਰਨ ਕੀ ਹੈ ਕਿ ਸ਼ਬਦ ਨਾਲੋਂ ਟੁੱਟਿਆ ਹੋਇਆ, ਜੇ ਸ਼ਬਦ ਨਾਲ ਜੁੜ ਜਾਵੇ ਹੁਣੇ ਸਤਯੁਗ ਸ਼ੁਰੂ ਹੋ ਜਾਵੇ ਸਾਰੇ ਸੰਸਾਰ, ਕਾਸੇ ਦੀ ਲੋੜ ਨਹੀਂ ਹੈ। ਲੋਕ ਆਪਣੇ ਆਪਣੇ ਹੱਕਾਂ ਤੇ ਰਹਿਣ, ਆਪਣਾ ਆਪਣਾ ਕੰਮ ਕਰਨ, ਗੱਲੇ ਖਤਮ ਹੋ ਜਾਏ। ਕਹਿੰਦੇ ਪਾਗਲ ਹੋਏ ਹੋਏ ਨੇ, ਬਿਨ ਨਾਵੈ ਸਭ ਜਗ ਕਮਲਾ ਫਲੇ, ਗੁਰਮੁਖ ਨਜ਼ਰੀਆ ਹੈ। ਨਾਮ ਤੋਂ ਬਗੈਰ ਜਿਹੜਾ ਸੰਸਾਰ ਹੈ ਮੈਡਨੈਸ ਦੇ ਵਿੱਚ ਗਰਕ ਹੋਇਆ ਪਿਆ, ਪਾਗਲ ਹੋਇਆ ਹੈ। ਇਹ ਸੱਚਾਈ ਜਦ ਤੱਕ ਸਾਡੇ ਸਮਝ ਨਹੀਂ ਆਉਂਦੀ, ਗੁਰੂ ਦੇ ਸਿਧਾਂਤ ਤੋਂ ਅਸੀਂ ਦੂਰ ਹਾਂ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰ ਰਿਹਾ ਕਿ ਪਿਆਰਿਓ, ਗੁਰੂ ਤਾਂ ਜਗਾਉਂਦਾ ਹੈ, ਗੁਰੂ ਦੱਸਦਾ ਹੈ, ਗੁਰੂ ਸ਼ਬਦ ਦਿੰਦਾ ਹੈ, ਲੇਕਿਨ ਹਨੇਰਾ ਪਿਆ ਕੁੰਜੀ ਨਹੀਂ ਲੈਂਦਾ। ਸਤਿਗੁਰ ਹੱਥ ਕੁੰਜੀ, ਹੋਰ ਤਾਂ ਦਰ ਖੁੱਲੇ ਨਾਹੀਂ, ਗੁਰੂ ਪੂਰੇ ਭਾਗ ਮਿਲਾਵਣਿਆ। ਪੰਜ ਪਿਆਰੇ ਨੇ ਚਾਬੀ ਦਾ ਫੜਾਤੀ ਵਾਹਿਗੁਰੂ ਮੰਤਰ ਦੀ, ਹੁਣ ਗਾਂ ਖੋਲਦਾ ਹੀ ਨਹੀਂ ਤਾਲਾ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋਂ ਪਾਈ, ਅਨਕ ਪਾਵ ਕਰੇ ਨਹੀਂ ਪਾਵੈ ਬਿਨ ਸਤਿਗੁਰ ਸਿਨਾਈ। ਸਤਿਗੁਰੂ ਦੀ ਸ਼ਰਨ ਵਿੱਚ ਨਹੀਂ ਜਿੰਨਾ ਚਿਰ ਆਉਂਦਾ ਉਨੀ ਦੇਰ ਤੱਕ ਨਹੀਂ ਹੁੰਦਾ। ਹੁਣ ਸ਼ਰਨ ਦਾ ਅਰਥ ਨਹੀਂ ਸਾਨੂੰ ਸਮਝ ਪੈਂਦਾ ਵੀ ਸ਼ਰਨ ਕੀ ਹੋਇਆ, ਆਏ ਤਾਂ ਹੋਇਆ, ਕਹਿੰਦੇ ਆਏ ਨਹੀਂ ਹੁੰਦਾ ਸ਼ਰਨ। ਸ਼ਰਨ ਆਈ ਸੀ ਦ੍ਰੋਪਦੀ, ਸਿਰਫ ਇੱਕ ਆਵਾਜ਼ ਦਿੱਤੀ ਸੀ, ਹਾਹਾ ਅੱਖੀਂ ਮੀਠ ਧਿਆਨ ਤਰ, ਹਾਹਾ ਕ੍ਰਿਸ਼ਨ ਕਰੇ ਬਿਰਲਾਂ ਦੀ। ਕੱਪੜ ਕੋਟ ਸਾਰਿਆਂ ਥੱਕੇ ਦੂਤ ਨਾ ਪਾਰ ਭਰਾਂ, ਹੱਥ ਮਰੋੜਨ ਸਿਰ ਧੋਣ ਪੱਛੋ ਤਾਨ ਕਰਨ ਜਹਿ ਜਾਂਦੀ, ਘਰ ਆਈ ਠਾਕਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ, ਨਾਥ ਨਾਥਾ ਬਾਣ ਧਰਾਂ। ਸ਼ਰਨ ਚ ਆ ਗਈ ਸੀ। ਮਹਾਰਾਜ ਕਹਿੰਦੇ ਹਾਥੀ ਡੁੱਬ ਰਿਹਾ, ਤਾਣ ਖਤਮ ਹੋ ਗਿਆ, ਜਦ ਹੀ ਸ਼ਰਨ ਗਈ ਕਿਰਪਾ ਨੇ ਗਜ ਗਰਾਹ ਤੇ ਛੁੱਟਾ। ਜਦੋਂ ਸ਼ਰਨ ਵਿੱਚ ਆ ਗਿਆ ਉਸੇ ਵੇਲੇ ਉਹਦੇ ਤੰਦੂਏ ਦੇ ਤੰਦ ਕੱਟ ਦਿੱਤੇ ਭਗਵਾਨ ਨੇ। ਆ ਕਿ ਭਗਵਾਨ ਕੋਈ ਡੈਡ ਪੁਰਸ ਨਹੀਂ ਹੈ, ਇਮੈਜਨਰੀ ਬਾਤ ਨਹੀਂ, ਉਹਦਾ ਜਿਉਂਦਾ ਜਾਗਦਾ ਪੇਖਤ ਸੁਣਤ ਸਦਾ ਹੈ ਸੰਗੇ। ਨੁਕਸ ਕਿੱਥੇ ਪੈ ਗਿਆ, ਮੈਂ ਮੂਰਖ ਜਾਣਿਆ ਦੂਰੀ ਦੇ, ਜੈ ਜੈ ਵੇਖੋ ਤੈ ਦੂਰ ਦੂਰ ਕਤੇ ਨਾ ਜਾਈ, ਰਬ ਰਿਹਾ ਸਰਵੱਤਰ ਮੈਂ ਮਨ ਤਿਸੇ ਤਿਆਈ। ਇਹ ਤੋਂ ਉਹਦੇ ਨਹੀਂ ਵਿਛੜਾ, ਜਿਹੜਾ ਵਿਛੜਦਾ ਹੀ ਨਹੀਂ, ਅਸੀਂ ਤਾਂ ਉਹਦੇ ਨਾਲੋਂ ਆਪ ਵਿਛੜੇ ਇਹਨਾਂ ਨੇ। ਸੋ ਮਹਾਰਾਜ ਕਹਿੰਦੇ ਗੁਰੂ ਦੀ ਜਿੰਨਾ ਚਿਰ ਕਿਰਪਾ ਨਾ ਹੋਵੇ ਨਹੀਂ ਪਤਾ ਲੱਗਿਆ ਕਰਦਾ, ਗੁਰੂ ਹੁੰਦਾ ਹੀ ਉਹੀ ਹੈ ਕਰਮੇ ਕਰ ਦਿਖਾਏ ਦੇ। ਸੋ ਸਤਿਗੁਰ ਪੁਰਖ ਸੁਜਾਨ ਤੇ ਨਿਸ਼ਾਨੀ ਕੀ ਹੈ, ਕਹਿੰਦੇ ਪੰਜ ਸ਼ਬਦ ਤੁਨਕਾਰ ਤੁਨਕਾਰ ਹੋ ਰਹੀ ਹੈ ਸ਼ਬਦਾਂ ਦੀ, ਬਾਜੇ ਸ਼ਬਦ ਨਿਸ਼ਾਨ, ਉਹ ਨਿਸ਼ਾਨੀ ਹੈ ਉਸ ਥਾਂ ਦੀ, ਦੇਵ ਸਥਾਨ ਦੀ ਨਿਸ਼ਾਨੀ ਦੱਸੀ ਹੈ ਮਹਾਰਾਜ ਨੇ। ਉੱਥੇ ਹਰ ਵਕਤ ਕੌਸਮਿਕ ਮਿਊਜ਼ਿਕ, ਆਤਮਿਕ ਸੰਗੀਤ ਹੋ ਰਿਹਾ ਬਗੈਰ ਵਜਾਏ ਤੇ, ਆਪਣੇ ਆਪ ਹੀ ਹੋ ਰਿਹਾ ਆਟੋਮੈਟਿਕ। ਅਮੈਰੀਕਾ ਚ ਮੈਂ ਇੱਕ ਦੇਖਣ ਚ ਰਹਿ ਗਿਆ, ਉਹਦਾ ਨਾਮ ਸੀ ਹਾਊਸ ਆਫ ਦਾ ਰੌਕ, ਵਿਸਕੌਨਸਿਨ ਸਟੇਟ ਦੇ ਵਿੱਚ ਸੀਗਾ। ਉੱਥੇ ਜਾ ਕੇ ਇੱਕ ਡਾਲਰ ਪਾ ਦਿਓ, ਉਹ 20 ਮਿੰਟ ਆਪਣੇ ਆਪ ਹੀ ਆਰਕੈਸਟਰਾ ਵੱਜੀ ਜਾਂਦਾ ਆਪੇ ਹੀ, ਉਹਨਾਂ ਨੇ ਤਬਲੇ ਵਾਲੇ ਨੇ ਤਬਲਾ ਵਜਾਉਣਾ ਸ਼ੁਰੂ ਕਰਤਾ, ਸਤਾਰ ਵਾਲੇ ਨੇ ਸਤਾਰ। ਉਹ ਗਾਹਾਂ ਗਏ, ਅਸੀਂ ਅਜੀਬ ਖਬਰੇ ਰਹਿ ਗਏ, ਸਭ ਕੁਛ ਛੱਡ ਛੱਡ ਪਿਆ ਹੈ। ਤੇ ਜਦੋਂ ਡਾਲਰ ਪਾਤਾ ਉਹ ਸਾਰਾ ਕੁਛ ਜੁੜ ਕੇ ਆਪਣੇ ਆਪ ਹੀ ਚੱਲੀ ਜਾਂਦੀ ਹੈ, ਗਜ ਆਪੇ ਹੀ ਘੁੰਮੀ ਜਾਂਦਾ ਹੈ, ਤਬਲਾ ਆਪੇ ਹੀ ਵੱਜੀ ਜਾਂਦਾ। ਇਸੇ ਤਰ੍ਹਾਂ ਦੇ ਨਾਲ ਸਾਡੇ ਅੰਦਰ ਆਤਮਕ ਸੰਗੀਤ ਹਰ ਵਕਤ ਹੋ ਰਿਹਾ, ਲੇਕਿਨ ਸਾਡੀ ਸੁਰਤੀ ਨਹੀਂ ਪਹੁੰਚਦੀ। ਮਹਾਰਾਜ ਕਹਿੰਦੇ ਜੇ ਸੁਰਤੀ ਪਹੁੰਚ ਜਾਵੇ ਤਾਂ ਤੈਨੂੰ ਪੰਜ ਸ਼ਬਦ ਤੁਨਕਾਰ ਤੁਨ ਬਾਜੇ ਸ਼ਬਦ ਨਿਸ਼ਾਨ, ਤੇ ਇੰਨੀ ਮਸਤੀ ਹੈ ਉਹਦੇ ਵਿੱਚ, ਦੀਪ ਲੋ ਪਤਾਲ ਤੇ ਖੰਡ ਮੰਡਲ ਹੈਰਾਨ, ਬਿਸਮਾਤ ਹੈ ਬਿਸਮਾਤ ਹੈ, ਨਿਰਾ ਬਿਸਮਾਤ ਦਾ ਮੰਡਲ ਹੈ। ਤਾਰ ਘੋਰ ਬਜੰਤਰ ਤੇ ਸਾਜ ਤਖਤ ਸੁਲਤਾਨ, ਰੱਬ ਦੇ ਦਰ ਦੇ ਉੱਤੇ ਲਗਾਤਾਰ ਮਿਊਜ਼ਿਕ ਹੋ ਰਿਹਾ, ਤੇ ਆਪਣੇ ਵਿੱਚ ਮਹਾਰਾਜ ਨੇ ਨਿਸ਼ਾਨੀ ਦੇ ਤੀ ਕਿ ਸੁਰਤੀ ਬਿਰਤੀ ਨੂੰ ਇਕਾਗਰ ਕਰਕੇ ਸੂਕਸ਼ਮ ਕਰਕੇ ਸੁਖਮਨ ਕੇ ਕਰ ਰਾਗ ਸੁਣ, ਸੁਣ ਮੁੰਡਲ ਲਿਵ ਲਾਏ, ਦਸਵੇਂ ਦੁਆਰ ਚ ਲਿਵ ਲਾ ਕੇ। ਦਸਵੇਂ ਦੁਆਰ ਵਿੱਚ ਜਾਣ ਦੇ ਦੋ ਰਸਤੇ ਨੇ, ਇੱਕ ਤਾਂ ਉਹ ਹੈ ਜਿਹੜਾ ਯੋਗੀ ਲੋਕ ਕਰਦੇ ਨੇ, ਉਹ ਪੰਜ ਚੱਕਰਾਂ ਨੂੰ ਵੇਚਦੇ ਨੇ, ਛੇਵਾਂ ਚੱਕਰ ਅਗਿਆ ਚੱਕਰ ਹੈ, ਉੱਥੋਂ ਗਾਂ ਚੱਲਦੀ ਹੈ। ਸਾਨੂੰ ਮਹਾਰਾਜ ਨੇ ਇਸ ਰਸਤੇ, ਕਿਉਂਕਿ ਸਿਹਤ ਸਾਡੀ ਇੰਨੀ ਕਮਜ਼ੋਰ ਹੋ ਗਈ ਹੈ, ਕਲਯੁਗ ਦਾ ਸਮਾਂ ਟਾਈਮ ਹੈ ਨਹੀਂ, ਸਾਨੂੰ ਸੁਰਤ ਦੇ ਨਾਲ ਸ਼ਬਦ ਦੇ ਨਾਲ ਚੜਾ ਦਿੱਤਾ। ਸ਼ਬਦ ਸੁਰਤ ਭਵ ਸਾਗਰ ਕਰੀਏ, ਨਾਨਕ ਨਾਮ ਬਖਾਣ। ਸੁਰਤ ਨੂੰ ਸ਼ਬਦ ਦੇ ਨਾਲ ਜੋੜ ਦਿੰਦੇ ਹਾਂ, ਸ਼ਬਦ ਆ ਗਿਆ ਚੱਕਰ ਚ ਸਾਨੂੰ ਲੱਭ ਜਾਂਦਾ, ਉਹ ਸ਼ਬਦ ਆਉਂਦਾ ਦਸਵੇਂ ਦੁਆਰ ਤੋਂ, ਉਹ ਸ਼ਬਦ ਲੈ ਕੇ ਸੁਰਤ ਨੂੰ ਉੱਥੇ ਪਹੁੰਚ ਜਾਂਦਾ। ਬੜਾ ਹੀ ਸੁਖਾਲਾ ਰਾਹ ਮਹਾਰਾਜ ਨੇ ਦੱਸਿਆ, ਨਹੀਂ ਕਰਦੇ ਸਾਡੀ ਬਦਕਿਸਮਤੀ ਆ, ਨਹੀਂ ਇਸ ਗੱਲ ਚ ਪੈਂਦੇ। ਸੋ ਮਹਾਰਾਜ ਕਹਿੰਦੇ ਉੱਥੇ ਰਾਗ ਸੁਣ, ਮਿਊਜ਼ਿਕ ਸੁਣ, ਤੇਰੇ ਅੰਦਰ ਆਟੋਮੈਟਿਕਲੀ ਹੋਇਆ ਸੁਖਮਨ ਕੇ ਕਰ ਰਾਗ ਸੁਣ, ਸੁਣ ਮੰਡਲ ਲਿਵਦਾ। ਕਥ ਕਥਾ ਵਿਚਾਰੀਆ ਮਨਸਾ ਮਨੇ ਸਮਾਏ, ਜਿਹੜਾ ਮਨ ਹੈ ਨਾ ਇਹ ਮਨ ਦੇ ਵਿੱਚ ਸਮਾ ਜਾਏਗਾ, ਅਮਨ ਹੋ ਜਾਏਗਾ। ਜਦ ਤੂੰ ਪਰਮੇਸ਼ਰ ਦੀ ਕਥ ਕਥਾ ਦੀ ਵਿਚਾਰ ਕਰੇਗਾ ਗਿਆਨ ਮੰਡਲ ਚ ਜਾ ਕੇ, ਉਲਟ ਕਮਲ ਅੰਮ੍ਰਿਤ ਭਰਿਆ ਇਹ ਮਨ ਕਤੇ ਨਾ ਜਾਈ, ਉਹੀ ਜਿਹੜਾ ਬੁੱਧਾ ਹੋ ਗਿਆ ਸੀ ਕਮਲ ਉਹ ਸਿੱਧਾ ਹੋ ਗਿਆ ਨਾਮ ਦੇ ਬਲ ਨਾਲ। ਹਰ ਬਿਨ ਜੀਓ ਜਲ ਵੱਲ ਜਾਓ, ਹੁਣ ਜਲਦਾ ਨਹੀਂ ਹੈ, ਹੁਣ ਸ਼ਰਸ਼ਾਰ ਹੋ ਗਿਆ, ਸਿੱਧਾ ਹੋ ਗਿਆ, ਅੰਮ੍ਰਿਤ ਨਾਲ ਭਰ ਗਿਆ। ਇਹ ਮਨ ਕਤੇ ਨਾ ਜਾਏ, ਹੁਣ ਨਹੀਂ ਮਨ ਜਾਂਦਾ ਕਿਸੇ ਪਾਸੇ। ਜਪਾ ਜਾਪਣਾ ਵਿਸਰੈ ਆਪ ਜਗਾ ਸਮਾਏ, ਹੁਣ ਜਪਣ ਦੀ ਲੋੜ ਨਹੀਂ। ਤੇਰੀਆਂ ਅੱਖਾਂ ਵੀ ਨਾਮ ਜਪ ਰਹੀਆਂ, ਕੰਨ ਵੀ ਜਪ ਰਹੀਆਂ, ਸੋਝੀ ਤੇਰੇ ਅੰਦਰ ਪੈਦਾ ਹੋ ਗਈ, ਤੈਨੂੰ ਹੁਣ ਪਰਮੇਸ਼ਰ ਪ੍ਰਤੱਖ ਨਜ਼ਰ ਆ ਰਿਹਾ, ਉਹਦਾ ਨਾਮ ਤੈਨੂੰ ਪ੍ਰਤੱਖ ਸੁਣ ਰਿਹਾ, ਤੇ ਹੁਣ ਤੂੰ ਆਦ ਦੇ ਵਿੱਚ ਜਿੱਥੋਂ ਵਿਛੜਿਆ ਸੀ ਉੱਥੇ ਹੀ ਪਹੁੰਚ ਗਿਆ, ਜਾ ਕੇ ਸੰਗ ਤੇ ਵਿਛੜਿਆ ਤਾਂ ਹੀ ਕੇ ਸੰਗ ਲਾਲ, ਉਹਦੇ ਨਾਲ ਲੱਗ ਗਿਆ, ਜੁੜ ਗਿਆ। ਸਭ ਸਈਆਂ ਪੰਚੇ ਮਿਲੇ ਗੁਰਮੁਖ ਨਿਜ ਘਰ ਵਾਸ, ਸ਼ਬਦ ਖੋਜ ਇਹ ਕਰ ਲੈ, ਲੇਕਿਨ ਸ਼ਬਦ ਦੀ ਖੋਜ ਬਿਨਾ ਇਹ ਘਰ ਨਹੀਂ ਲੈਂਦਾ, ਮਿਲਦਾ ਨਹੀਂ। ਨਾਨਕ ਤਾਂ ਕਰਦਾਸ। ਸੋ ਮੈਂ ਇੰਨੀ ਲੰਮੀ ਚੌੜੀ ਬੇਨਤੀ ਕਰੀ ਹੈ ਕਿ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦੇ ਆ ਗੁਰਬਿੰਦ ਕੌਰ ਹੁੰਦਾ। ਗੁਰੂ ਕੌਲ ਕੀ ਹੁੰਦਾ? ਗੁਰੂ ਕੋਲ ਨਦਰ ਦਾ ਕ੍ਰਿਸ਼ਮਾ ਹੁੰਦਾ, ਉਹ ਆਪਣੇ ਆਪ ਬੰਦਾ ਪਹੁੰਚ ਨਹੀਂ ਸਕਦਾ। ਤੁਸੀਂ ਵਿਧਾਨ ਦੇ ਗ੍ਰੰਥ ਪੜ੍ਹ ਜਾਓ, ਸਾਰੀ ਗੱਲ ਸਮਝੋਗੇ, ਲੇਕਿਨ ਜੀਵਨ ਵਿੱਚ ਨਹੀਂ ਘਟਦੇ। ਜੀਵਨ ਹੈ ਪੱਕਾ, ਜਦ ਤੱਕ ਜੀਵਨ ਦੀ ਪ੍ਰਾਪਤੀ ਨਹੀਂ ਹੁੰਦੀ, ਸੱਚ ਆਚਾਰ ਨਹੀਂ ਆਉਂਦੇ, ਉਨੀ ਦੇਰ ਤੱਕ ਤਜਰਬਾ ਅਧੂਰਾ ਹੈ, ਪ੍ਰਾਪਤੀ ਨਹੀਂ ਹੋਈ। ਗੱਲ ਜਾਣ ਲਈ ਲੇਕਿਨ ਅਨੁਭਵ ਨਹੀਂ ਹੈ। ਅੱਬ ਨੂੰ ਜਾਣ ਲਿਆ ਵੀ ਕਿੰਨੀ ਕੈਲਰੀਜ਼ ਹੈ, ਕਿੰਨੀ ਸ਼ੂਗਰ ਹੈ, ਕਿੰਨਾ ਇਹਦੇ ਚ ਐਸਿਡ ਹੈ, ਕਿੰਨੀ ਇਹਦੇ ਚ ਫੂਡ ਕੰਟੈਂਟਸ ਨੇ, ਲੇਕਿਨ ਇੱਕ ਬੰਦੇ ਨੇ ਇਹਨੂੰ ਕੁਛ ਨਹੀਂ ਜਾਣਿਆ, ਉਹਨੇ ਅੰਬ ਤੋੜਿਆ ਚੁੱਪਣਾ ਸ਼ੁਰੂ ਕਰਤਾ, ਦੋਹਾਂ ਦਾ ਫਰਕ ਹੈ ਇੰਨਾ ਹੀ ਹੈ। ਇਕਨਾਂ ਦੇ ਹੱਥ ਵਿੱਚ ਚੀਜ਼ ਹੈ, ਇਕਨਾਂ ਨੇ ਸੋਚੀ ਜਾਂਦੇ ਨੇ, ਪੜ੍ਹਨ ਲਿਖਣ ਵਾਲੇ ਬੰਦੇ ਬਾਹਰ ਖੜੇ ਸੋਚਦੇ ਨੇ, ਜਿਹੜੇ ਅਭਿਆਸ ਕਰਦੇ ਨੇ ਉਹਨਾਂ ਕੋਲ ਪ੍ਰੈਕਟੀਕਲੀ ਉਹ ਚੀਜ਼ ਅੰਦਰ ਪ੍ਰਗਟ ਹੋ ਜਾਇਆ ਕਰਦੀ ਹੈ। ਸੋ ਮਹਾਰਾਜ ਕਹਿੰਦੇ ਇਹ ਸ਼ਬਦ ਖੋਜ ਇਹ ਕਰ ਲੈ, ਨਾਨਕ ਤਾਂ ਕਰਦਾ। ਸੋ ਬਿਨਾਂ ਸ਼ਬਦ ਤੇ ਹਨੇਰਾ, ਤੇ ਹਨੇਰਾ ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਹ ਤੇ ਚਾਨਣ ਹੁੰਦੇ ਹਨ। ਇੱਧਰ ਨਾ ਦੇਖੋ ਭਾਈ, ਬੇਤੀ ਰੱਖੋ ਆਪਣੀ ਸਹੀ, ਉਹੀ ਚੱਕੀ ਜਾਂਦੇ, ਕੀ ਸਮਝਿਆ ਤੁਸੀਂ ਤਿੰਨ ਘੰਟੇ ਚ ਹੋਰ ਕਰੀ ਜਾਣਦੇ? ਤੇ ਇਹਦਾ ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਹ ਤੇ ਚਾਨਣ ਹੁੰਦੇ ਆ, ਗੁਰਬਿੰਦ ਘੋਰ ਹੁੰਦਾ, ਗੁਰੂ ਤੇ ਬਗੈਰ ਹਨੇਰਾ ਅੰਦਰਲਾ ਜਾਇਆ ਨਹੀਂ ਕਰ। ਸੋ ਯੋਗੀ ਕਹਿਣ ਲੱਗਿਆ ਵੀ ਸਮਾਂ ਕਿਹੜਾ ਆ ਗਿਆ? ਕਹਿੰਦੇ ਕਰ ਦਿੰਦਾ। ਤੇ ਇਸ ਵੇਲੇ ਪ੍ਰਤਾਪ ਕੀ ਦਾ ਕਹਿਣ ਲੱਗੇ ਗੁਰੂ ਅਰਜਨ ਪਾਤਸ਼ਾਹ ਨੇ, ਕਹਿੰਦੇ ਧੰਨ ਮੇਰਾ ਗੁਰੂ, ਧੰਨ ਗੁਰੂ ਅਰਜਨ ਪਾਤਸ਼ਾਹ। ਕਹਿਣ ਲੱਗੇ ਕੀ ਗੱਲ? ਕਹਿੰਦੇ ਮੇਰਾ ਗੁਰੂ ਤਰਕਾਲ ਦਰਸ਼ੀ ਸੀ, ਲੱਖਾਂ ਸਾਲ ਖਿੱਚ ਕੇ ਉਹਨੇ ਦੇਖ ਲਏ ਵੀ ਮੇਰੀ ਕਲਿਆਣ ਕੌਣ ਕਰੇਗਾ। ਕਹਿੰਦਾ ਮੇਰੇ ਗੁਰੂ ਨੇ ਕਿਹਾ ਚਾਹੇ ਤਾਂ ਜਨਮ ਦਰ ਜਨਮ ਤੁਰਿਆ ਜਾ, ਤੇ ਤੈਨੂੰ ਕਲਯੁਗ ਦੇ ਅੰਦਰ ਗੁਰੂ ਅਰਜਨ ਦੇਵ ਹੋਣਗੇ, ਉਹ ਮਿਲਣਗੇ। ਟਾਈਮ ਖਿੱਚ ਕੇ ਦੇਖ ਲਿਆ ਉਹਨੇ ਵੀ ਕੌਣ ਹੋਏਗਾ, ਇਹਦੀ ਕਲਿਆਣ ਕੌਣ ਕਰੇਗਾ। ਇਹ ਵੀ ਧੁਰ ਦਾ ਸੰਯੋਗ ਹੁੰਦਾ, ਜਿਨ ਮਸਤਕ ਧੁਰਾ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਦਾ। ਗੁਰੂ ਨਾਲ ਸੰਯੋਗ ਪਿਛਲੇ ਜਨਮਾਂ ਦੇ ਪੁੰਨਾਂ ਦਾ ਕੰਮ ਹੋਇਆ ਕਰਦਾ, ਮੱਥੇ ਦਾ ਲੇਖ ਹੁੰਦਾ, ਐਵੇਂ ਨਹੀਂ ਗੁਰੂ ਮਿਲਿਆ ਕਰਦਾ। ਸੋ ਪਾਤਸ਼ਾਹ ਮੇਰਾ ਸਮਾਂ ਆ ਗਿਆ, ਕਹਿਣ ਲੱਗੇ ਜਾਂ ਤੂੰ ਸਮਾਧੀ ਲਾ ਕੇ ਬਹਿ ਜਾ, ਉਹ ਸਮਰੱਥ ਗੁਰੂ ਨੇ ਤੈਨੂੰ ਕੱਢ ਲੈਣਗੇ ਤੇਰੇ ਮੱਠ ਚੋਂ। ਸੋ ਮੈਂ ਕੁਰਬਾਨ ਜਾਣਾ ਆਪਣੇ ਗੁਰੂ ਤੇ, ਜਿਨ੍ਹਾਂ ਨੇ ਮੈਨੂੰ ਇਹ ਰਸਤਾ ਦੱਸਤਾ, ਤੇ ਹੁਣ ਮੇਰੇ ਤੇ ਕਿਰਪਾ ਕਰੋ। ਮੇਰੇ ਅੰਦਰ ਜਿਹੜੇ ਭਰਮ ਪੈ ਗਏ, ਤੇ ਮੈਂ ਆਪਣੇ ਗੁਰੂ ਕੋ ਸਵਾਲ ਕਰੇ ਸੀ, ਉਹ ਕਹਿੰਦੇ ਪਿਆਰਿਆ ਇਹਨਾਂ ਦਾ ਜਵਾਬ ਗੁਰੂ ਅਰਜਨ ਦੇਵ ਦੇਵੇਗਾ ਕਲਯੁਗ ਦੇ ਵਿੱਚ। ਕਲਯੁਗ ਦਾ ਪੁੰਨ ਇੰਨਾ ਜ਼ਬਰਦਸਤ ਹੋਏਗਾ ਕਿ ਸਤਯੁਗ ਦੇ ਅੰਦਰ 10,000 ਸਾਲ ਤਪੱਸਿਆ ਕਰੇ, ਉਹ ਬਰਾਬਰ ਹੋਏਗੀ 1,000 ਸਾਲ ਦੇ ਤ੍ਰੇਤੇ ਯੁਗ ਦੇ। ਤ੍ਰੇਤੇ ਦੇ 1,000 ਸਾਲ ਦੀ ਤਪੱਸਿਆ ਦੁਆਪਰ ਦੇ 100 ਸਾਲ ਦੇ ਬਰਾਬਰ ਹੋਏਗੀ। 100 ਸਾਲ ਦੀ ਤਪੱਸਿਆ ਦੁਆਪਰ ਦੀ ਕਲਯੁਗ ਦੇ ਇੱਕ ਘੜੀ ਦੇ ਬਰਾਬਰ ਹੋਏਗੀ। ਤੇ ਕਲਯੁਗ ਦੇ ਅੰਦਰ ਤਾਰਕ ਮੰਤਰ ਇੰਨਾ ਅਸਰ ਕਰੇਗਾ, ਏਕ ਚਿੱਤ ਜੇ ਇੱਕ ਛਿੰਨ ਧਿਆਇਓ ਕਾਲ ਫਾਸ ਕੇ ਬੀਜ ਨਾ ਆਇਓ। ਕਹਿੰਦੇ ਇੱਕ ਛਿੰਨ ਧਿਆਨ ਦੇਣ ਦੇ ਨਾਲ ਆਦਮੀ ਕਾਲ ਦੇ ਚੱਕਰ ਚੋਂ ਛੁੱਟ ਜਾਂਦਾ, ਮੁਕਤ ਹਾਸਲ ਕਰ ਲੈਂਦਾ। ਸੋ ਸਮਾਂ ਵੀ ਆ ਗਿਆ ਮਹਾਰਾਜ ਕਹਿੰਦੇ, ਧੰਨ ਹੈ ਕਲਯੁਗ ਜਿਹਦੇ ਵਿੱਚ ਥੋੜਾ ਜਿਹਾ ਹੀ ਪੁੰਨ ਕਰਕੇ ਜੇ 4 ਘੜੀਆਂ ਸੰਗਤ ਕਰ ਲਈ 10,000 ਸਾਲ ਤਪੱਸਿਆ ਦੇ ਬਰਾਬਰ ਹੋ ਜਾਂਦੀ ਹੈ, ਕਿਉਂਕਿ ਸਾਡੇ ਕੋਲ ਇੰਨਾ ਹੀ ਸਮਾਂ ਹੈ। ਇਸ ਕਰਕੇ ਕਲਯੁਗ ਦੇ ਯੁੱਗ ਨੂੰ ਧੰਨ ਕਿਹਾ ਮਹਾਰਾਜ। ਪਾਪਾਂ ਦਾ ਬਹੁਤ ਵੱਡਾ ਹੜ ਆ ਰਿਹਾ, ਲੇਕਿਨ ਦੂਜੇ ਪਾਸੇ ਇੱਕ ਨਸ਼ੀਬ ਜਿਹੜਾ ਇੰਜੈਕਸ਼ਨ ਹੈ ਕਿੰਨਾ ਜ਼ਬਰਦਸਤ ਹੈ। ਕਹਿੰਦੇ ਜੇ ਇੱਕ ਵਾਰੀ ਵੀ ਕਹਿ ਦਿੱਤਾ ਨਾ, ਅਜਾ ਮਲਕੋ ਅੰਤ ਕਾਲ ਮੇ ਨਾਰਾਇਣ ਸੁਦਾਈ ਜਾਂਗਤ ਕੋ ਜੋਗੀ ਖਿਰਵਾਂ ਚ ਸੋ ਗਤ ਖਿਰਵੇਂ ਪਰ। ਸੋ ਪਾਤਸ਼ਾਹ ਹੁਣ ਮੇਰੇ ਤੇ ਕਿਰਪਾ ਕਰੋ, ਮੇਰੇ ਸੰਸੇ ਨਿਵਿਰਤ ਕਰੋ। ਦ੍ਰਿੜ ਹੋਏ ਹੋਏ ਸੰਸੇ ਨੇ ਉਹ ਇਹ ਨੇ ਕਿ ਇਹ ਸੰਸਾਰ ਇਹਨੂੰ ਝੂਠਾ ਕਹਿੰਦੇ ਨੇ, ਤੇ ਫਿਰ ਸੱਚਾ ਕਿਉਂ ਦਿਸਦਾ? ਜੇ ਮੰਨ ਲਈਏ ਵੀ ਇਹ ਸੱਚਾ ਹੈ ਤਾਂ ਗਿਆਨਵਾਨ ਪੁਰਸ਼ ਸਾਰੇ ਮਹਾਂਪੁਰਸ਼ ਤੱਤ ਵੇ ਤੇ ਇਹਨੂੰ ਝੂਠਾ ਕਹਿੰਦੇ ਨੇ, ਸੁਪਨਾ ਕਹਿੰਦੇ ਨੇ। ਸੋ ਇੱਕ ਆਤਮਾ ਸਾਰੇ ਪਰਿਪੂਰਨ ਹੈ, ਉਹਨੇ ਅਨੇਕ ਰੂਪ ਧਾਰ ਕੇ ਅਨੇਕ ਰੂਪ ਦੇ ਖਿਆਲਾਂ ਦੀ ਕਿਵੇਂ ਚਲੀ ਗਈ? ਜਦੋਂ ਸਾਰਿਆਂ ਦੇ ਸਰੀਰਾਂ 'ਚ ਇੱਕੋ ਹੀ ਆਤਮਾ ਹੈ ਤਾਂ ਇੱਕੋ ਟਾਈਮ ਇੱਕੋ ਗੱਲ ਸਭ ਦੇ ਅੰਦਰ ਹੋਣੀ ਚਾਹੀਦੀ ਹੈ, ਵੱਖਰੀ ਵੱਖਰੀ ਕਿਉਂ ਆਉਗੀ? ਸੱਚੇ ਪਾਤਸ਼ਾਹ ਜੇ ਇੱਕੋ ਆਤਮਾ ਨੂੰ ਗਿਆਨ ਹੋਇਆ ਹੋਇਆ ਹੈ, ਸਾਰਿਆਂ ਦੇ ਅੰਦਰ ਇੱਕ ਹੈ, ਤਾਂ ਫਿਰ ਜੇ ਇੱਕ ਨੂੰ ਗਿਆਨ ਹੋ ਜਾਂਦਾ ਤਾਂ ਫਿਰ ਸਾਰਿਆਂ ਨੂੰ ਗਿਆਨ ਕਿਉਂ ਨਹੀਂ ਹੁੰਦਾ? ਬੜੇ ਗਹਿਰੇ ਸੰਸੇ ਨੇ। ਸੋ ਕਿਰਪਾ ਕਰਕੇ ਆ ਮੇਰਾ ਇਹ ਸੰਸਾਰ ਨਿਵਿਰਤ ਕਰੋ। ਦੂਸਰਾ ਇਹ ਹੈ ਕਿ ਪਰਮੇਸ਼ਰ ਨੂੰ ਅਚਲ ਕਹਿੰਦੇ ਨੇ। ਇਹ ਜੀਵ ਜੰਗਮ ਜਿਹੜੇ ਨੇ ਸਾਰੇ ਤੁਰਦੇ ਫਿਰਦੇ ਨੇ, ਤੇ ਇਹ ਅਚਲ ਕਿਵੇਂ ਹੋਇਆ? ਤੇ ਜਿਹੜਾ ਜਗਤ ਰੂਪ ਧਾਰ ਕੇ ਇਹਦੇ ਵਿੱਚੋਂ ਨਿਕਲੇ ਕਿਵੇਂ? ਅਸੀਂ ਮੰਨ ਲਿਆ ਇਹ ਜਗਤ ਹੈ, ਨਹੀਂ ਸਾਡੇ ਸਮਝ ਚ ਆਉਂਦਾ ਸੀ ਕਹਿੰਦੇ ਜਗਤ ਹੈ, ਤੇ ਗਿਆਨਵਾਨ ਕਹਿੰਦੇ ਨੇ ਪਰਮੇਸ਼ਰ ਹੈ। ਹੁਣ ਇਹ ਵੱਡਾ ਭਾਰਾ ਇਲਿਊਜ਼ਨ ਪੈ ਗਿਆ, ਫਰਕ ਪੈ ਗਿਆ, ਬੁੱਧੀ ਮੰਨਦੀ ਨਹੀਂ ਵੀ ਇਹ ਪਰਮੇਸ਼ਰ ਹੈ। ਬੁੱਧੀ ਕਹਿੰਦੀਆਂ ਨੇ, ਕਿਉਂਕਿ ਇੱਕ ਬੁੱਧੀ ਹੈ ਜਿਹਨੂੰ ਅਵਨਿਵੇਸ਼ ਕਹਿੰਦੇ ਨੇ, ਉਹ ਨਹੀਂ ਮੰਨਿਆ ਕਰਦੀ। ਗੁਰੂ ਗ੍ਰੰਥ ਸਾਹਿਬ ਕਿੰਨੇ ਹੀ ਵਚਨ ਕਰੀਏ, ਨਹੀਂ ਮੰਨਦੇ। ਅਸੀਂ ਜ਼ੋਰ ਲਾ ਲੈਂਦੇ, ਮੱਥੇ ਟੇਕਾਂਗੇ, ਰੌਲਾ ਪਾਵਾਂਗੇ ਸਟੇਜਾਂ ਤੇ ਖੜ ਕੇ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਗੁਰੂ ਦਾ ਹੁਕਮ ਮੰਨੋ, ਆਪੇ ਮੰਨਣਾ ਨਹੀਂ ਹੈ। ਗੁਰੂ ਕਹਿੰਦਾ ਵੀ ਇੱਥੇ ਤਾਂ ਪਰਮੇਸ਼ਰ ਤੇ ਬਗੈਰ ਹੋਰ ਹੈ ਕੋਈ ਨਹੀਂ। ਆਪੇ ਪੱਟੀ ਕਲਮ ਆਪ ਉੱਪਰ ਲੇਖ ਵੀ ਤੂੰ ਏਕੋ ਕਹੀਏ ਨਾਨਕਾ ਦੂਜਾ ਕਹੇ ਤੂੰ, ਤੈਨੂੰ ਕਿਉਂ ਨਹੀਂ ਨਜ਼ਰ ਆਉਂਦਾ? ਕਹਿੰਦੇ ਸੱਚੇ ਪਾਤਸ਼ਾਹ ਇਹਦੇ ਵਿੱਚੋਂ ਨਿਕਲੀਏ ਕਿਵੇਂ? ਦੂਸਰਾ ਇਹ ਹੈ ਕਿ ਇਹਦਾ ਜਿਹੜਾ ਆਪਣਾ ਸਰੂਪ ਹੈ, ਆਤਮ ਪ੍ਰਾਤਮ ਏਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰੈ, ਇਹ ਬ੍ਰਹਮ ਦਾ ਹੀ ਕਿਵੇਂ ਸਾਕਸ਼ਾਤਕਾਰ ਹੁੰਦਾ? ਸੋ ਇਹ ਪ੍ਰਸ਼ਨ ਨੇ, ਪਿਛਲੀ ਵਾਰੀ ਵੀ ਮੈਂ ਦੱਸੇ ਸੀ, ਹੁਣ ਵੀ ਮੈਂ ਬੇਨਤੀ ਕਰਦਾ, ਜਦੋਂ ਗੱਲ ਕਰਨ ਦਾ ਟਾਈਮ ਆਉਂਦਾ ਹੈ, ਇੱਧਰਲਾ ਟਾਈਮ ਮੁੱਕ ਜਾਂਦਾ, ਘੜੀ ਉੱਥੇ ਆ ਪਹੁੰਚਦੀ ਹੈ ਵੀ ਹੁਣ ਤੂੰ ਗਾਂ ਨਾ ਗੱਲ ਚਲਾ, ਟਾਈਮ ਬਹੁਤਾ ਹੋ ਗਿਆ। ਸੋ ਹੁਣ ਮਹਾਰਾਜ ਨੇ ਕਿਰਪਾ ਕਰੀ ਤਾਂ ਫਿਰ ਇਸ ਦੇ ਉੱਤੇ ਵਿਚਾਰ ਕੀਤੀ ਜਾਏਗੀ। ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਬਹੁਤ ਸਾਰੇ ਵਚਨ ਹੋਰ ਕਰਨ ਵਾਲੇ ਨੇ, ਸੋ ਸਾਰੇ ਵਚਨ ਆਪ ਨੇ ਸੁਣਨੇ। ਵਿਸਾਖੀ ਦਾ ਜੋ ਪ੍ਰੋਗਰਾਮ ਹੈ ਉਹ ਵਿਸ਼ੇਸ਼ ਤੌਰ ਤੇ ਮਨਾਇਆ ਜਾ ਰਿਹਾ ਹੈ। ਡਾਕਟਰ ਸ਼ਮਸ਼ੇਰ ਸਿੰਘ ਵੀ ਆਏ ਹੋਏ ਨੇ, ਇਹ ਵੀ ਆਉਣਗੇ, ਹੋਰ ਵੀ ਜਥੇ ਕੀਰਤਨ ਕਰਨਗੇ, ਤੇ 14 ਨੂੰ ਉੱਥੇ ਸਮਾਗਮ ਹੋਏਗਾ। ਜੋ ਕਾਰ ਸੇਵਾ ਨਾਲ ਹਸਪਤਾਲ ਬਣਾਇਆ ਉਹਦਾ ਵੀ ਉਦਘਾਟਨ ਹੋਏਗਾ, ਤੇ ਮੈਂ ਹਰਪਾਲ ਸਿੰਘ ਨੂੰ ਕਿਹਾ ਵੀ ਡੰਗਰਾਂ ਦੇ ਹਸਪਤਾਲ ਦਾ ਵੀ ਉਹਨੇ ਉਦਘਾਟਨ ਕਰਾ ਲਿਆ, ਤੇ ਕਈ ਕੰਮ ਹੋ ਗਏ ਨੇ, ਉਹ ਸਾਰੇ ਉੱਥੇ ਉਸ ਦਿਨ ਦੱਸੇ ਜਾਣਗੇ। ਆਪਣੀ ਜੋ ਕੀਤੀ ਹੋਈ ਸੇਵਾ ਹੈ ਮੇਰੇ ਮਨ ਚ ਬੜਾ ਖਿਆਲ ਆਉਂਦਾ ਕਿਉਂਕਿ ਕਈ ਵਾਰੀ ਮੈਂ ਕਹਿਣਾ ਵੀ ਸੇਵਾ ਦਾ ਫਲ ਬੜਾ ਆਦਿਕ ਹੁੰਦਾ। ਦਵਾਰਾ ਸਾਹਿਬ ਨੂੰ ਰਾਹ ਹੀ ਨਹੀਂ ਸੀ ਚੱਜ ਦਾ, ਬਿਲਕੁਲ ਭੈੜਾ ਜਿਹਾ ਰਾਹ ਸੀ, ਮੋੜ ਆਈ ਜਾਂਦੇ ਸੀ ਅੰਨੇ ਮੋੜ, ਐਕਸੀਡੈਂਟ ਦਾ ਡਰ ਸੀ। ਮਨ ਚ ਮੇਰੇ ਖਿਆਲ ਆ ਜਾਵੇ ਜੇ ਇੱਕ ਜਾਨ ਵੀ ਜਾਂਦੀ ਰਹੀ ਗੁਰੂ ਸਾਹਿਬ ਦੇ ਆਉਂਦੀ ਤਾਂ ਦੇਖੋ ਕਿੰਨਾ ਔਖਾ ਹੈ। ਦੇਖੋ ਪਿਛਲੇ ਸਮਾਗਮ ਤੇ ਐਕਸੀਡੈਂਟ ਹੋ ਗਿਆ ਥਰਮਲ ਪਲਾਂਟ ਦਾ, ਉਹ ਅਜੇ ਤੱਕ ਮਨ ਚੋਂ ਨਹੀਂ ਨਿਕਲ ਰਹੀ ਉਹ ਗੱਲ, ਜਦੋਂ ਆਉਂਦਾ ਉਸ ਵੇਲੇ ਅਸਰ ਕਰ ਦਿੰਦਾ ਵੀ ਇਹ ਅਵਾਇਡ ਕੀਤਾ ਜਾ ਸਕਦਾ ਕਿਵੇਂ, ਬੜਾ ਮੁਸ਼ਕਲ ਹੈ। ਉਹਦੇ ਵਾਸਤੇ ਸੰਗਤਾਂ ਨੇ ਆਪਣੇ ਸੀਸ ਤੇ 200 ਟਰੱਕ ਰੋੜਿਆਂ ਦਾ ਚੱਕ ਕੇ ਮਿੱਟੀ ਪਾ ਪਾ ਕੇ ਕਿੰਨਿਆਂ ਦਿਨਾਂ ਦੇ ਅੰਦਰ 12.5 ਲੱਖ ਕੋਸਟ ਦੀ ਸੜਕ ਬਣਾ ਤੀ। ਹੁਣ ਇਹਦਾ ਫਲ ਕਿਵੇਂ ਮਿਲਦਾ? ਇੱਕ ਤਾਂ ਉਹ ਮਿਲਦਾ ਕਿ ਜਿਹੜੇ ਗੱਡੇ ਵਗੈਰਾ ਚੱਲਦੇ ਸੀ, ਬੈਲ ਬੜੇ ਔਖੇ ਹੁੰਦੇ ਸੀ, ਟੋਇਆਂ ਵਾਲੀ ਸੜਕ ਚਲਾਉਣ ਵਾਲਾ ਔਖਾ, ਟਰਾਲੀਆਂ ਚਲਾਉਣੀਆਂ ਔਖੀਆਂ, ਕਾਰਾਂ ਚਲਾਉਣੀਆਂ ਔਖੀਆਂ, ਉਹ ਸਾਰੇ ਸਕਾਲੇ ਹੋ ਗਏ। ਜੇ ਕਹੇ ਉਹ ਜਾਣਦੇ ਨੇ ਇਸ ਗੁਣ ਨੂੰ, ਜਾਣਨ ਦਾ ਸਵਾਲ ਨਹੀਂ ਹੁੰਦਾ। ਨੇਕੀ ਕਰ ਦਰਿਆ ਮੇਂ ਡਾਲ, ਨੇਕੀ ਕਰਨ ਵਾਲੇ ਦਾ ਸਵਾਲ ਨੇਕੀ ਕਰਨਾ ਹੁੰਦਾ ਹੈ। ਉਹ ਜੇ ਇਹਦਾ ਅਵਜ਼ਾਨਾ ਚਿਤਵਿਆ ਜਾਵੇ ਵੀ ਫਲ ਦੇਵੇ, ਇਹ ਬੰਦਾ ਮੰਨੇ, ਅਹਿਸਾਨ ਮੰਨੇ, ਉਹ ਗੱਲ ਗਲਤ ਹੁੰਦੀ ਹੈ, ਚਿਤਵਣੀ ਉਹ ਗਲਤ ਹੁੰਦੀ ਹੈ। ਕਿਉਂਕਿ ਆਪਣੇ ਆਪਣੇ ਸਵਾਦ ਦੇ ਹਿਸਾਬ ਨਾਲ ਸੰਸਾਰ ਚੱਲਦਾ, ਨੇਕ ਬੰਦੇ ਨੇ ਨੇਕੀ ਉਹ ਕਰੀ ਜਾਣੀ ਹੈ, ਜਿਹੜਾ ਦੂਸਰਾ ਹੈ ਉਹ ਰੱਬ ਨੂੰ ਨਹੀਂ ਮੰਨਦਾ ਤੁਹਾਨੂੰ ਕੀ ਮੰਨੇਗਾ, ਠੀਕ ਹੈ, ਲੰਘੀ ਜਾਂਦੇ। ਇੱਕ ਉਹ ਗੁਰਮੁਖ ਪਿਆਰੇ ਨੇ ਜਿਹੜੇ ਬੰਦਗੀ ਕਰਨ ਵਾਲੇ ਇਹਨਾਂ ਰਾਹਾਂ ਤੇ ਹੀ ਲੰਘਦੇ ਨੇ, ਉਹਨਾਂ ਦੇ ਕਦਮਾਂ ਦੀ ਸੁੱਚਤਾ ਜਿਹੜੀ ਹੈ ਉਹ ਫਲਦਾਇਕ ਹੁੰਦੀ ਹੈ। ਜਿੱਥੇ ਪੈਰ ਧਰਦੇ ਨੇ ਤੀਰਥ ਬਣਦਾ ਚਲਿਆ ਜਾਂਦਾ, ਇਹਦੇ ਉੱਤੇ ਵੀ ਜਦ ਉਹ ਨਾਮ ਜਪਣੇ ਵਾਲੇ ਲੰਘਦੇ ਨੇ, ਜਿੰਨਿਆਂ ਨੇ ਸੇਵਾ ਕਰੀ ਹੈ ਉਹ ਫਲ ਡਿਵਾਈਡ ਹੋ ਜਾਂਦਾ ਉਹਦਾ, ਕਿਉਂਕਿ ਉਹ ਬੰਦਗੀ ਕਰ ਰਹੇ ਨੇ, ਲੰਘ ਰਹੇ, ਦਿਨ ਰਾਤ ਚੱਲ ਰਹੇ ਨੇ। ਸੋ ਉਹਦੇ ਨਾਲ ਆਪਾਂ ਤੁਰਦੇ ਹਾਂ, ਉਹਦਾ ਫਲ ਹੋ ਗਿਆ। ਹਸਪਤਾਲ ਬਣਾ ਦਿੱਤਾ, ਉਹਦਾ ਫਲ ਆਟੋਮੈਟਿਕਲੀ ਹੋਣਾ, ਸਾਰਾ ਕਾਰ ਸੇਵਾ ਨਾਲ ਬਣਾਇਆ। ਡੰਗਰਾਂ ਦਾ ਹਸਪਤਾਲ ਬਣਾਤਾ, ਉਹਦਾ ਫਲ ਹੋਣਾ ਹੈ, ਕਿਉਂਕਿ ਮਰੀਜ਼ਾਂ ਨੇ ਆ ਕੇ, ਚਾਹੇ ਪਸ਼ੂ ਬਿਮਾਰ ਹੈ ਚਾਹੇ ਬੰਦਾ ਬਿਮਾਰ ਹੈ, ਉਹਨੇ ਭੁੱਖਾ ਨਹੀਂ ਰਹਿਣਾ। ਗੁਰੂ ਨਾਨਕ ਦੇ ਦਰ ਤੇ ਨਿਸ਼ਾਨ ਸਾਹਿਬ ਦਾ ਫਰਹਿਰਾ ਆਵਾਜ਼ਾਂ ਦੇ ਜਾਂਦਾ ਵੀ ਭੁੱਖੇ ਨੇ ਆ ਜਾਓ, ਜਿਨ੍ਹਾਂ ਨੇ ਪ੍ਰਸ਼ਾਦਾ ਨਹੀਂ ਛਕਿਆ ਆ ਜਾਓ, ਇੱਥੇ ਆ ਜਾਓ, ਮੈਂ ਦੂਰ ਤੋਂ ਤੁਹਾਨੂੰ ਦਿਸਦਾ। ਉਹ ਪੁੰਨ ਫਲ ਵਧਣਾ ਸ਼ੁਰੂ ਹੋ ਜਾਂਦਾ। ਸੋ ਉਹਦੇ ਵਾਸਤੇ ਵੀ ਉਦਘਾਟਨ ਪਟਵਾਰਖਾਨਾ ਵੀ ਖੋਲਤਾ ਉੱਥੇ, ਵੀ ਜਿਹੜੇ ਆਉਂਦੇ ਨੇ ਉਹ ਵੀ ਪ੍ਰਸ਼ਾਦਾ ਉੱਥੇ ਛਕ ਲੈਣ। ਸੋ ਇਸ ਤਰ੍ਹਾਂ ਕਈ ਕਾਰਜ ਹੋ ਚੁੱਕੇ ਨੇ। ਤੇ ਬਾਕੀ ਹੈ ਦਿੱਲੀ ਦਾ ਪ੍ਰੋਗਰਾਮ, 12 ਤਾਰੀਖ ਨੂੰ ਇੱਥੋਂ ਤੁਰਨਾ। ਉਹਦੇ ਵਾਸਤੇ 2 ਬੱਸਾਂ ਪ੍ਰੇਮੀਆਂ ਨੇ, ਇੱਕ ਤਾਂ ਸੀਤਲ ਸਿੰਘ ਜੀ ਨੇ ਇੱਕ ਬੱਸ ਦਿੱਤੀ ਹੈ, ਲਿਮਿਟਡ ਸੀਟਾਂ ਹੁੰਦੀਆਂ ਨੇ, ਉਹਦੇ ਲਿਮਿਟਡ ਬੰਦੇ ਜਾਣਗੇ ਜਿੰਨੀਆਂ ਸੀਟਾਂ ਨੇ, ਵੱਧ ਤਾਂ ਮਿਲ ਨਹੀਂ ਸਕਦੀਆਂ, ਨਾ ਅਸੀਂ ਬਣਾ ਸਕਦੇ ਹਾਂ। ਸੋ ਉਹਦੇ ਵਿੱਚ ਗੁੱਸਾ ਗਿੱਲਾ ਕੋਈ ਨਹੀਂ ਕਰਨਾ ਚਾਹੀਦਾ, ਟ੍ਰੇਨਾਂ ਜਾਂਦੀਆਂ ਟ੍ਰੇਨ 'ਤੇ ਚੜ ਜਾਓ, ਉਹਦੇ ਜਿੰਨੀਆਂ ਸੀਟਾਂ ਨੇ ਉਨੀਆਂ ਹੀ ਮਿਲਣੀਆਂ। ਦੂਸਰੀ ਹੈ ਜਿਹੜੀ ਸ਼ਾਹਪੁਰ ਤੋਂ ਜਾਣੀ ਹੈ, ਉਹ ਵੀ ਉਹ ਪ੍ਰੇਮੀਆਂ ਨੇ ਆਪਣੇ ਆਪ ਹੀ ਸੀਟਾਂ ਦੇ, ਅਤੇ ਜਿਹੜੇ ਪ੍ਰੇਮੀਆਂ ਨੂੰ ਰੱਬ ਨੇ ਸ਼ਕਤੀ ਦਿੱਤੀ ਆ, ਉਹ ਆਪਣੀਆਂ ਗੱਡੀਆਂ ਲਿਜਾ ਰਹੇ ਨੇ, ਕਾਰਾਂ ਲਿਜਾ ਰਹੇ ਨੇ, ਜੀਪਾਂ ਲਿਜਾ ਰਹੇ ਨੇ। ਸੋ ਉੱਥੇ 12 ਨੂੰ ਪਹੁੰਚਣਾ। ਇੱਥੋਂ ਤੁਰਨ ਦਾ ਜਿਹੜਾ ਹੈ ਉਹ ਅਜੇ ਤੱਕ ਡਿਸਾਈਡ ਨਹੀਂ ਹੋਇਆ ਵੀ ਕਈ ਵਜੇ ਤੁਰਨਾ। ਕਈ ਪ੍ਰੇਮੀ ਤਾਂ ਕਹਿੰਦੇ ਆ ਵੀ ਅਸੀਂ ਸਵੇਰੇ ਹੀ ਚਲੇ ਗਏ, ਉੱਥੇ ਰਹਿਸ਼ ਦਾ ਇੰਤਜ਼ਾਮ ਹੋਇਆ ਹੋਇਆ, ਲੰਗਰ ਵਗੈਰਾ ਚੱਲਦਾ। ਸੋ ਉਹਨਾਂ ਦੀ ਮੌਜ ਹੈ, ਸਾਜਰੇ ਜਾਣਾ ਸਾਜਰੇ ਚਲੇ ਜਾਓ, ਦੇਰ ਨਾ ਜਾਣਾ ਦੇਰ ਨਾ ਚਲੇ ਜਾਓ, ਇਹ ਆਪਣੀ ਬਾਤ ਹੈ ਤੁਹਾਡੀ। ਸੋ ਉੱਥੇ 12 ਤਰੀਕ ਦੇ ਰਾਤ ਨੂੰ ਆਪਣਾ ਦੀਵਾਨ ਹੈ। ਉਹ ਤੋਂ ਬਾਅਦ ਜਿਨ੍ਹਾਂ ਨੇ ਮੁੜਨਾ ਹੈ, ਡਰਾਈਵਿੰਗ ਕਰਨੀ ਹੈ ਆਪਣੀ, ਉਹਨਾਂ ਨੂੰ ਮੇਰੀ ਤਾਂ ਸਲਾਹ ਹੈ ਕਿ ਉਹ ਰੈਸਟ ਕਰ ਲੈਣ ਦਿਨ ਚੜ੍ਹਦੇ, ਉਹਦੇ ਬਾਅਦ ਗੱਡੀਆਂ ਚਲਾਉਣ, ਐਵੇਂ ਨਾ ਕੋਈ ਨੀਂਦਾ ਬੰਦਾ ਗੱਡੀ ਚਲਾਉਣ। ਸੋ ਉਹ ਦਿੱਲੀ ਵਾਲਿਆਂ ਨੇ ਬੜੇ ਪ੍ਰੋਗਰਾਮ ਬਣਾਏ ਸੀ। ਮੈਂ ਪਹਿਲਾਂ ਕਹਿੰਦੇ ਸੀ 22,000 ਆਓ, ਅਤੇ ਮੈਨੂੰ ਦੱਸਿਆ ਕਹਿੰਦੇ ਵੀ ਉਹ ਸਲਾਹ ਕਰਦੇ ਨੇ ਵੀ 1,000 ਕਾਰ ਲੈ ਜਾਈਏ ਆਪਾਂ ਏਅਰਪੋਰਟ 'ਤੇ, ਜਲੂਸ ਦੀ ਸ਼ਕਲ 'ਚ ਬਾਬਾ ਜੀ ਨੂੰ ਲੈ ਜਾਓ। ਜਦ ਮੈਨੂੰ ਪਤਾ ਲੱਗਿਆ, ਮੈਂ ਕਿਹਾ ਇੱਡਾ ਬੋਝ ਮੈਂ ਤਾਂ ਚੱਕਣਾ ਨਹੀਂ ਹੈ, ਮੈਂ ਤਾਂ ਸਧਾਰਨ ਬੰਦਾ, ਸਾਰਿਆਂ ਦੇ ਵਿੱਚ ਰਹਿ ਕੇ ਰਾਜ਼ੀ ਹਾਂ, ਉੱਚਾ ਹੋ ਕੇ ਮੈਂ ਨਹੀਂ ਰਾਜ਼ੀ ਹਾਂ। ਮੈਂ ਮੁੱਢ ਤੋਂ, ਮੇਰਾ ਖਿਆਲ ਹੈ ਉੱਚਾ ਜਿਹੜਾ ਉਹ ਦੂਸਰਿਆਂ ਦੇ ਸਿਰ ਦੇ ਬਰਾਬਰ ਪੈਰ ਆਇਆ ਕਰਦੇ ਨੇ, ਜਿਹੜਾ ਵਿੱਚ ਚੱਲਦਾ ਹੈ ਉਹ ਗਲਵਕੜੀ ਪਾ ਕੇ ਇੱਕ ਦੂਜੇ ਨੂੰ ਪਿਆਰ ਕਰ ਲੈਂਦਾ, ਪਿਆਰ ਵਰਗਾ ਆਨੰਦ ਕਿਤੇ ਨਹੀਂ ਹੋਇਆ ਕਰਦਾ। ਸੋ ਵਿੱਚ ਤੁਰਨਾ ਜਿਹੜਾ ਹੈ, ਬਰਾਬਰ ਰਹਿ ਕੇ ਤੁਰਨਾ, ਉਹ ਬਹੁਤ ਆਨੰਦ ਦਿੰਦਾ। ਸੋ ਮੈਂ ਇਸ ਗੱਲ ਦੇ ਖਿਲਾਫ ਹਾਂ ਵੀ ਕੋਈ ਜਲੂਸ ਕੱਢੇ ਜਾਣ, ਕੋਈ ਸਪੈਸ਼ਲ ਟਰੀਟਮੈਂਟ ਕੀਤਾ ਜਾਵੇ। ਉਹ ਸਰੀਰ ਜਿੰਨਾ ਕਾਇਮ ਥੱਕ ਜਾਂਦਾ, ਗੱਡੀ ਜਾਂਦਾ। ਸੋ ਉਹਦਾ ਮੈਂ ਸੀਟਾਂ ਬੁੱਕ ਕਰਾ ਲਈਆਂ ਨੇ, 12:40 ਤੇ ਮੈਂ ਇੱਥੋਂ ਚੱਲਣਾ। ਉਧਰੋਂ ਵੀ ਦੂਜੇ ਦਿਨ ਦੀ ਸੀਟ ਬੁੱਕ ਹੈ। ਬਹੁਤ ਸਾਰੇ ਪ੍ਰੇਮੀਆਂ ਦੇ ਫੋਨ ਆ ਰਹੇ ਨੇ ਵੀ ਚਰਨ ਪਾਓ ਸਾਡੇ ਚਰਨ ਪਾਓ। ਮੈਂ ਕਿਹਾ ਇਹ ਮੇਰੇ ਤੇ ਕੰਮ ਨਹੀਂ ਹੋਣਾ, ਕੀਰਤਨ ਦਾ ਕੰਮ ਮੈਂ ਟਾਈਮ ਲਾ ਦਾਂਗਾ ਤੇ ਚਰਨਾਂ ਵਾਲਾ ਕੰਮ ਮੈਂ ਨਹੀਂ ਕਿਤੇ ਕਰਨਾ, ਇਹ ਮੈਨੂੰ ਬੜਾ ਮੁਸ਼ਕਲ ਹੈ। ਮੇਰੇ ਤੇ ਹੁਣ ਹੁੰਦਾ ਨਹੀਂ ਹੈ, ਠੀਕ ਹੈ, ਜਾਣਾ ਚਾਹੀਦਾ ਜਿਹੜੇ ਚਾਹੁੰਦੇ ਨੇ, ਪਰ ਜਦ ਜਾ ਹੀ ਨਹੀਂ ਸਕਦਾ ਫਿਰ ਮੁਸ਼ਕਲ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦਾ ਦੀਵਾਨ ਲੱਗਣਾ ਹੈ। ਬਹੁਤ ਸਾਰੇ ਪ੍ਰੇਮੀਆਂ ਨੇ ਆਉਣਾ, ਡਾਕਟਰ ਸ਼ਮਸ਼ੇਰ ਸਿੰਘ ਜੀ ਦਾ ਵੀ ਉੱਥੇ ਲੈਕਚਰ ਹੈ, ਹੋਰ ਵੀ ਪ੍ਰੇਮੀ ਆਉਣਗੇ, ਸੰਤ ਵੀ ਆਉਣਗੇ। ਸੋ ਇਹ ਇੱਕ ਪ੍ਰੋਗਰਾਮ ਹੈ। ਉਹ ਤੋਂ ਇਲਾਵਾ ਇੱਕ ਬੇਨਤੀ ਜਿਹੜੀ ਹੈ ਉਹ ਇਹ ਮੈਂ ਪਿਛਲੀ ਵਾਰੀ ਵੀ ਕਰੀ ਸੀ, ਉਹ ਇਹ ਹੈ ਕਿ ਹੁਣ ਸਮਾਂ ਆ ਗਿਆ ਕਿ ਆਪਾਂ ਪਹਿਲਾਂ ਫਿਲਮਾਂ ਬਣਾਈਆਂ, ਪਹਿਲਾਂ ਆਡੀਓ ਟੇਪਾਂ ਭਰਦੇ ਸੀ 1600 ਨੇ, ਫਿਰ ਇਹ ਫਿਲਮਾਂ ਬਣਾਈਆਂ 5.5 ਤੋਂ ਉੱਤੇ ਚੱਲ ਰਹੀਆਂ 550। ਇਹ ਮਹਾਰਾਜ ਜੀ ਨੇ ਸਮਾਂ ਖਿੱਚ ਕੇ ਦੇਖ ਲਿਆ ਸੀ 73 ਵਿੱਚ ਕਿ ਸਮਾਂ ਆਉਣਾ ਸੈਂਟੀਫਿਕ, ਉਹਦੇ ਵਿੱਚ ਫਿਲਮਾਂ ਨੇ ਕੰਮ ਕਰਨਾ। ਉਹ ਫਿਲਮਾਂ ਇੰਨਾ ਕੰਮ ਕਰਦੀਆਂ, ਸਾਰੀ ਦੁਨੀਆ 'ਚ ਘੁੰਮ ਰਹੀਆਂ, ਟੈਲੀਫੋਨ 'ਤੇ ਟੈਲੀਫੋਨ ਮੈਨੂੰ ਆਈ ਜਾਂਦੇ, ਇੱਕੋ ਗੱਲ ਕਹਿੰਦੇ ਆ ਵੀ ਤੁਸੀਂ ਇੱਕ ਵਾਰੀ ਤਾਂ ਆ ਜਾਓ, ਅਮੈਰੀਕਾ ਜਾ ਜਾਓ, ਕਨੇਡਾ 'ਚ ਆ ਜਾਓ, ਆਸਟ੍ਰੇਲੀਆ ਆ ਜਾਓ, ਇੰਗਲੈਂਡ ਆ ਜਾਓ। ਉਹ ਜਵਾਬ ਦਿੰਦੇ ਦਾ ਹੀ ਲੰਘਦਾ ਮੇਰਾ ਟਾਈਮ, ਵੀ ਮੇਰੇ 'ਤੇ ਆ ਨਹੀਂ ਹੁੰਦਾ, ਮੇਰਾ ਪਾਸਪੋਰਟ ਨਹੀਂ ਐਕਸਪਾਇਰ ਹੋ ਗਿਆ, ਹੁਣ ਮੈਂ ਬਣਾਊਂਗਾ ਫਿਰ ਸੋਚਾਂਗੇ। ਲੇਕਿਨ ਉਹਨਾਂ ਦੇ ਮਨਾਂ 'ਚ ਇਸ ਚੀਜ਼ ਹੈ, ਇਹਦਾ ਮਤਲਬ ਹੈ। ਕਈਆਂ ਪ੍ਰੇਮੀਆਂ ਨੇ ਇਹ ਗੱਲ ਕਹੀ, ਕਹਿੰਦੇ ਮੈਂ ਫਿਲਮ ਲੈ ਗਿਆ, ਲਾਈ ਜਾ ਕੇ ਕਹਿੰਦਾ ਝੂਮਣ ਲੱਗ ਗਏ ਦੇਖਣ ਵਾਲ। ਇੱਕ ਪ੍ਰੇਮੀ ਕਹਿੰਦਾ ਫਿਲਮਾਂ ਲਾਈਆਂ ਅਸੀਂ ਹਿੰਦੂਆਂ ਨੂੰ ਦਿਖਾਈਆਂ, ਉਹ ਕਹਿੰਦੇ ਇਹ ਤਾਂ ਬਣੀਆਂ ਹੀ ਸਾਡੇ ਵਾਸਤੇ ਨੇ। ਕਹਿੰਦੇ ਇੱਕ ਇਸਲਾਮ ਵਾਲੇ ਨੇ ਵੇਖੀ, ਕਹਿੰਦੇ ਉਹ ਤਾਂ ਤੁਹਾਨੂੰ ਉਪਦੇਸ਼ ਸਾਨੂੰ ਹੋ ਰਿਹਾ। ਉਹ ਗੁਰੂ ਨਾਨਕ ਦੀ ਬਾਣੀ ਸਾਰਿਆਂ ਦੀ ਸਾਂਝੀ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਅਵਦੇਸ਼ ਚੌ ਵਰਨਾਂ ਕੋ ਸਾਂਝਾ। ਉਹ ਚੌ ਵਰਨਾਂ ਨੂੰ ਜਦ ਤੱਕ ਅਸੀਂ ਇੱਕੋ ਜਿਹਾ ਨਹੀਂ ਕਰ ਸਕਦੇ, ਸਾਡੀ ਦੁਆਇਤ ਰਹਿੰਦੀ ਹੈ ਤਾਂ ਸੱਤ ਦੀ ਆਵਾਜ਼ ਨਹੀਂ, ਸੱਤ ਦਾ ਹੋਕਾ ਨਹੀਂ ਹੈ, ਕੋਈ ਹਨੇਰੇ ਦਾ ਹੋਕਾ ਹੈ। ਸੋ ਸੱਤ ਦਾ ਪ੍ਰਕਾਸ਼ ਇਹਨਾਂ ਫਿਲਮਾਂ ਰਾਹੀਂ, ਫਿਲਮਾਂ ਮੈਂ ਪਹਿਲਾਂ ਵੀ ਦੱਸਿਆ ਮਹਿੰਗੀਆਂ ਨੇ ਅਤੇ ਹੁਣ ਪੁਸਤਕ ਰੂਪ ਵਿੱਚ ਆ ਗਈਆਂ। ਪਹਿਲੀ ਪੁਸਤਕ ਛਪ ਗਈ 5000 ਤੇ ਉੱਤੇ ਵੇਚੀ, ਉਹ ਦੂਸਰੀ ਪੁਸਤਕ ਕਿਵ ਕੂੜਾ ਟੁੱਟਾ ਪਾਲ, ਉਹਦੇ ਬਾਅਦ ਕਿਵ ਸੱਚੋ ਉਹਰੇ ਸਭ ਕੇ ਉੱਪਰ ਸੱਚ ਆਚਾਰ, ਉਸੇ ਫਿਲਮ ਦੇ ਅੰਦਰ ਇਸੇ ਕਿਤਾਬ ਦੇ ਅੰਦਰ ਸੱਚ ਆਚਾਰ ਕਿਵੇਂ ਬਣਦਾ ਹੈ ਅਤੇ ਕੂੜ ਦੀ ਕੰਧ ਕਿਵੇਂ ਟੁੱਟਦੀ ਹੈ। ਇਹ ਪੁਸਤਕ ਕੱਲ੍ਹ ਪਰਸੋਂ ਨੂੰ ਬਾਹਰ ਆ ਜਾਣੀ ਹੈ, ਦਿੱਲੀ ਵਿੱਚੋਂ ਪਹਿਲਾਂ ਜਾਏਗੀ, ਇੱਥੇ ਵਿਸਾਖੀ ਨੂੰ ਵੀ ਆਏਗੀ। ਤੀਸਰਾ ਹੈ ਜਿਹੜਾ ਅਸੀਂ ਸਾਲਾ ਮੈਗਜ਼ੀਨ ਕੱਢਿਆ, ਮੈਗਜ਼ੀਨ ਕਿਉਂਕਿ ਪਹਿਲਾਂ ਸਾਨੂੰ ਹਰ ਬੰਦੇ ਨੂੰ ਨਹੀਂ ਪਤਾ ਹੁੰਦਾ, ਪਹਿਲੇ ਦਿਨ ਹੌਲੀ ਹੌਲੀ ਤਜਰਬਾ ਹੁੰਦਾ, ਉਹ ਭਗਤੀ ਭਾਵ ਦਾ ਹੋਏਗਾ ਜਿਹਦੇ ਨਾਲ ਸਾਨੂੰ ਪ੍ਰੇਰਨਾ ਹੋਵੇ, ਜੀ ਕਰੇ ਵੀ ਫੇਰ ਪੜ੍ਹੀਏ। ਉਹਦੇ ਵਿੱਚ ਅਲੋਟਮੈਂਟ ਕਰ ਦਿੱਤੀ ਗਈ ਹੈ ਵੀ ਇੰਨਾ ਬ੍ਰੇਨ ਨੂੰ ਦੇਣਾ, ਇੰਨਾ ਜਿਹੜਾ ਹੈ ਸਪੇਸ ਇਹ ਦਿਲ ਨੂੰ ਦੇਣੀ ਹੈ। ਉਹ ਹੌਲੀ ਹੌਲੀ ਨਿਕਲ ਆਏਗਾ ਅਤੇ ਸਾਨੂੰ ਉਹ ਬੜਾ ਪਿਆਰਾ ਲੱਗਣ ਲੱਗ ਜਾਏਗਾ, ਲੇਕਿਨ ਪਹਿਲਾਂ ਇਸ਼ੂ ਨਿਕਲਿਆ। ਉਹਦੇ ਵਾਸਤੇ ਜ਼ਰੂਰੀ ਹੈ ਕਿ ਇੱਕ ਇੱਕ ਪ੍ਰੇਮੀ ਘੱਟ ਦੇ ਘੱਟ 20-30 ਤਾਂ ਗਾਹਕ ਲਿਆਵੇ, ਉਹਦੇ ਪਰਮਾਨੈਂਟ ਲੱਗ ਜਾਣ, ਸਾਨੂੰ ਪਤਾ ਲੱਗ ਜਾਵੇ ਵੀ ਕਿੰਨਾ ਕੁ ਛਾਪਣਾ। ਬਾਹਰ ਦਾ ਮੇਰਾ ਅੰਦਾਜ਼ਾ ਹੈ ਜੇ ਬਾਹਰ ਭੇਜਣ ਲੱਗੇ ਹਜ਼ਾਰਾਂ ਦੀ ਤਾਦਾਦ 'ਚ ਰਹਿ ਜਾਏ। ਭਾਈ ਗੁਰਪਾਲ ਸਿੰਘ ਬੈਠੇ ਨੇ, ਕਹਿੰਦੇ 1000 ਅਸੀਂ ਯੂਪੀ ਲੈ ਜਾਇਆ ਕਰਾਂਗੇ। ਗੁਰਦੀਪ ਸਿੰਘ ਨਾਲ ਗੱਲ ਹੋਈ ਸੀ, ਉਹ ਵੀ ਕਹਿੰਦਾ ਵੀ 1000 ਮੈਨੂੰ ਭੇਜ ਦਿਆ ਕਰੋ। ਹੋਰ ਆਪਣੇ ਸਿੰਘ ਨੇ, ਗਨੂਰ ਵਾਲੇ ਨੇ, ਰਾਜਪੁਰੇ ਵਾਲੇ ਨੇ, ਸੰਗਤਾਂ ਨੇ, ਆਪਣੇ ਸਿੰਘ ਨੇ, ਇਹ ਹੋਏ ਹਿੰਮਤ ਕਰਕੇ ਸਾਰੇ ਹਮਲਾ ਮਾਰੋ ਵੀ ਅਸੀਂ ਗਾਹਕ ਬਣਾਉਣੇ ਨੇ, ਘੱਟ ਤੋਂ ਘੱਟ 5000 ਸਾਡੇ ਕੋਲ ਪੱਕਾ ਗਾਹਕ ਹੋਵੇ, ਫਿਰ ਬਾਕੀ ਦਾ ਵੈਸੇ ਲੱਗ ਜਾਇਆ ਕਰੇਗਾ, ਫਿਰ ਇਹਦੀ ਕੀਮਤ ਵੀ ਘੱਟ ਜਾਏਗੀ, ਸੁਖਾਲਾ ਹੋ ਜਾਏਗਾ। ਸੋ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਮੈਗਜ਼ੀਨ ਹੈ, ਇੱਥੇ ਤੁਹਾਨੂੰ ਅਰਦਾਸ ਤੋਂ ਬਾਅਦ ਭਾਈ ਗੁਰਦੇਵ ਸਿੰਘ ਹੋਣੀ ਪੁੱਛਣਗੇ, ਜਿੰਨੇ ਜਿੰਨੇ ਤੁਸੀਂ ਗਾਹਕ ਬਣਾ ਸਕਦੇ ਹੋ ਉਨੇ ਉਨੇ ਮੈਗਜ਼ੀਨ ਲੈ ਕੇ ਗਾਹਕ ਬਣਾਓ, ਤਾਂ ਕਿ ਇਹਦਾ ਜਿਹੜਾ ਹੈ ਇੱਥੇ ਲੋਕਲ ਉਹ ਸਾਡੇ ਸਿੰਘ ਮੁੰਡੇ ਆਇਆ ਕਰਨਗੇ, ਬਾਈ ਪੋਸਟ ਨਹੀਂ ਅਸੀਂ ਭੇਜਣਾ, ਜਿਹੜੇ ਬਾਹਰਲੇ ਨੇ ਉਹ ਅਸੀਂ ਬਾਈ ਪੋਸਟ ਭੇਜਦਿਆਂ ਕਰਾਂਗੇ। ਕੰਮ ਬੜਾ ਹੈ, ਜਿਵੇਂ ਸ਼ਾਮਿਆਨੇ ਲਾਉਣ ਦਾ ਕੰਮ ਕਰਦੇ ਨੇ, ਇਸੇ ਤਰ੍ਹਾਂ ਦੇ ਨਾਲ ਪੜ੍ਹੇ ਲਿਖੇ ਬੰਦਿਆਂ ਨੂੰ ਇੱਕ ਦੋ ਦਿਨ ਕਾਫ਼ੀ ਕੰਮ ਰਿਹਾ ਕਰਨਾ, ਉਹ ਹਮਲਾ ਮਾਰ ਕੇ ਸਾਰੇ ਹੱਥ ਵਟਾ ਕੇ ਇਸ ਲਿਟਰੇਚਰ ਨੂੰ ਆਪਾਂ ਕਾਮਯਾਬ ਕਰੀਏ, ਅਤੇ ਲਿਟਰੇਚਰ ਦੇ ਰਾਹੀਂ ਬੜਾ ਹੀ ਸਸਤਾ ਪ੍ਰਚਾਰ ਸਾਰੀ ਦੁਨੀਆਂ 'ਚ ਫੈਲੇ। ਫਿਰ ਇਹ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਹਿਲਾ ਸੰਕਲਪ ਅਸੀਂ ਲਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਸਾਰ ਬਾਹਰ ਵੀ ਕਰਨਾ, ਸਮਾਂ ਆਏ ਤਾਂ ਇਹਨੂੰ ਟੋਟਲ ਇੰਗਲਿਸ਼ ਵਿੱਚ ਵੀ ਕਰ ਦੇਣਾ, ਹਿੰਦੀ 'ਚ ਵੀ ਕਰ ਦੇਣਾ, ਤਿੰਨ ਜ਼ਬਾਨਾਂ 'ਤੇ ਜਾਏਗਾ। ਸੋ ਅੱਗੇ ਵਾਹਿਗੁਰੂ ਜਾਣੇ ਫਿਰ ਜਿਹੜਾ ਅੱਜ ਪ੍ਰੋਗਰਾਮ ਦੇਣਗੇ ਉਹ ਆ ਜਾਵੇਗਾ। ਹੁਣ ਸਾਰੇ ਪ੍ਰੇਮੀ ਗੁਰੂ ਸਤੋਤਰ ਜੀ ਵੱਲੋਂ ਦੇਗ ਬਣੀ ਹੋਈ ਹੈ, ਆਨੰਦ ਸਾਹਿਬ ਦੇ ਵਿੱਚ ਬੋਲਣ ਦਾ ਯਤਨ ਕਰੋ। ਸੋ ਜੋ ਰਸਨਾ ਹਾਲ ਤੱਕ ਨਹੀਂ ਬੋਲੀ ਉਹ ਵੀ ਆਪਣੀ ਰਸਨਾ ਦਾ
ਰਾਮ ਕਲੀ ਵਾਲਾ ਤੀਜਾ ਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਨੰਦ ਆਹ